ਸਵੇਰ ਦੀ ਸ਼ੁਰੂਆਤ ਸਾਡੀ ਆਪਣੀ ਖਬਰ ਸਾਡਾ ਪੰਜਾਬੀ ਹੋਣ ਦਾ ਸੰਕਲਪ ਅਸੀਂ ਲੋਕ ਅਸੀਂ ਸਮੂਹ ਪੰਜਾਬ ਪੰਜਾਬੀ ਪੰਜਾਬੀਅਤ ਖਬਰ ਵਿਰਾਸਤ ਸੱਭਿਆਚਾਰ ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ ਉਸੇ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ ਅਮਰਦੀਪ ਕੌਰ ਬੋਬੀ ਸਿੱਧੂ ਦਲਜੀਤ ਸਿੰਘ ਸਰਬਜੀਤ ਸਿੰਘ ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਮੈਂ ਜਗਜੀਤ ਸਿੰਘ ਹਾਜ਼ਰ ਹਾਂ ਦੁਨੀਆ ਭਰ ਦੇ ਸਰੋਤਿਆਂ ਦੀ ਖਿਦਮਤ ਦੇ ਵਿੱਚ ਲੈ ਕੇ ਪ੍ਰੋਗਰਾਮ ਲਹਿਰਾਂ ਹਰਮਨ ਰੇਡੀਓ ਤੋਂ। ਸਭ ਤੋਂ ਪਹਿਲਾਂ ਅਸੀਂ ਆਪਣੇ ਪਿਆਰੇ ਸਰੋਤਿਆਂ ਦੇ ਨਾਲ ਫਤਿਹ ਦੀ ਸਾਂਝ ਕਰਦੇ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਅੱਜ ਹਫਤੇ ਦਾ ਪਹਿਲਾ ਦਿਨ ਸੋਮਵਾਰ ਹੈ ਤੇ ਤਾਰੀਖ ਹੈ 20 ਜਨਵਰੀ 2020। ਨਾਨਕਸ਼ਾਹੀ ਮਿਤੀ ਹੈ 7 ਮਾਘ। ਤੇ ਆਓ ਸਭ ਤੋਂ ਪਹਿਲਾਂ ਆਪਾਂ ਥੋੜੀ ਸਮੇਂ ਤੇ ਝਾਤੀ ਮਾਰ ਲਈਏ। ਇਸ ਵਕਤ ਮੈਲਬਨ ਦੇ ਵਿੱਚ ਸਮਾਂ 8:02, ਸਿਡਨੀ ਦੇ ਵਿੱਚ ਸਮਾਂ 8:02, ਐਡਰਿਡ ਦੇ ਵਿੱਚ ਇਸ ਵਕਤ ਸਮਾਂ 7:32, ਬ੍ਰਿਸਬੇਨ ਦੇ ਵਿੱਚ ਇਸ ਵਕਤ 7:02 ਹੋਏ ਆ, ਪਰਥ ਦੇ ਵਿੱਚ ਇਸ ਵਕਤ 5:02 ਹੋਏ ਆ, ਡਾਰਵਿਨ ਇਸ ਵਕਤ 6:32 ਤੇ ਆਓ ਸਾਡੇ ਦੇਸ਼ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਤੇ ਇਸ ਵਕਤ 2:33 ਦਾ ਸਮਾਂ। ਲਓ ਜੀ, ਇਹ ਤਾਂ ਸੀ ਸਮੇਂ ਦਾ ਵੇਰਵਾ ਤੇ ਸਮੇਂ ਦੇ ਨਾਲ ਨਾਲ ਆਪਾਂ ਥੋੜੀ ਮੌਸਮ ਤੇ ਵੀ ਝਾਤੀ ਮਾਰ ਲਈਏ। ਮੈਲਬਨ ਇਸ ਵਕਤ 19 ਡਿਗਰੀ ਟੈਂਪਰੇਚਰ ਹੈਗਾ ਤੇ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਹੋਵੇਗਾ। ਅੱਜ ਦਾ ਸਾਰਾ ਦਿਨ ਬੱਦਲਵਾਈ, ਸੂਰਜ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸੋ ਮੈਲਬਨ ਦੇ ਵਿੱਚ ਜਿਹੜਾ ਮੀਂਹ ਦੇ ਕਰਕੇ, ਬਾਰਿਸ਼ ਦੇ ਕਰਕੇ ਮੈਲਬਨ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ, ਤਾਕੀਦ ਕੀਤੀ ਜਾਂਦੀ ਹੈ ਕਿ ਆਪਣਾ ਉਹੋ ਜਿਹਾ ਨਾਲ ਕੋਈ ਛੱਤਰੀ ਵਗੈਰਾ ਲੈ ਕੇ ਜਾਣ ਜਾਂ ਕੋਈ ਹਲਕਾ ਗਰਮ ਕੱਪੜਾ ਨਾਲ ਲੈ ਕੇ ਜਾਣ। ਐਡਰਿਡ ਦੇ ਵਿੱਚ ਇਸ ਵਕਤ 16 ਡਿਗਰੀ ਟੈਂਪਰੇਚਰ ਹੈ ਤੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਹੋਣ ਦੀ ਸੰਭਾਵਨਾ ਤੇ ਵੈਦਰ ਤਕਰੀਬਨ ਮੈਲਬਨ ਵਰਗਾ ਹੀ ਰਹੇਗਾ, ਕਦੇ ਬੱਦਲਵਾਈ ਕਦੇ ਸੂਰਜ ਤੇ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ। ਸਿਡਨੀ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਤੇ ਇਸ ਵਕਤ ਜਿਹੜਾ ਤਾਪਮਾਨ ਹੈਗਾ 23 ਡਿਗਰੀ ਹੈ ਤੇ ਇੱਥੇ ਵੀ ਬੱਦਲਵਾਈ ਤੇ ਸੂਰਜ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਕਸ਼ਮਕਸ਼ ਚੱਲਦੀ ਰਹੇਗੀ। ਬ੍ਰਿਸਬੇਨ ਦੇ ਵਿੱਚ 27 ਡਿਗਰੀ ਤਾਪਮਾਨ ਹੈ ਜੀ ਤੇ ਵੱਧ ਤੋਂ ਵੱਧ 33 ਡਿਗਰੀ ਹੋਣ ਦੀ ਸੰਭਾਵਨਾ ਤੇ ਬੱਦਲਵਾਈ ਦਾ ਅਨੁਮਾਨ ਹੈ ਕਿ ਸਾਰਾ ਦਿਨ ਛਾਈ ਰਹੇਗੀ। ਪਰਥ ਦੇ ਵਿੱਚ ਇਸ ਵਕਤ 17 ਡਿਗਰੀ ਤਾਪਮਾਨ ਹੈ ਤੇ ਵੱਧ ਤੋਂ ਵੱਧ 29 ਡਿਗਰੀ ਤਾਪਮਾਨ ਹੋਣ ਦੀ ਸੰਭਾਵਨਾ ਹੈ ਤੇ ਤਕਰੀਬਨ ਸਾਰਾ ਦਿਨ ਵਧੀਆ ਸੂਰਜ ਦੀ ਰੋਸ਼ਨੀ ਰਹੇਗੀ, ਸੂਰਜ ਸਾਰਾ ਦਿਨ ਚਮਕਦਾ ਰਹੇਗਾ। ਡਾਰਵਿਨ ਦੇ ਵਿੱਚ 26 ਡਿਗਰੀ ਇਸ ਵਕਤ ਤਾਪਮਾਨ ਹੈ ਤੇ ਵੱਧ ਤੋਂ ਵੱਧ 30 ਡਿਗਰੀ ਹੋਣ ਦੀ ਸੰਭਾਵਨਾ ਹੈ। ਇਹ ਤਕਰੀਬਨ ਸਾਰਾ ਦਿਨ ਬੱਦਲਵਾਈ ਬਣੀ ਰਹੇਗੀ। ਆਓ ਚੱਲੀਏ ਦੇਸ਼ ਪੰਜਾਬ। ਅੰਮ੍ਰਿਤਸਰ ਦੇ ਵਿੱਚ ਇਸ ਵਕਤ 8 ਡਿਗਰੀ ਤਾਪਮਾਨ ਹੈਗਾ ਤੇ ਵੱਧ ਤੋਂ ਵੱਧ 9 ਡਿਗਰੀ ਹੋਣ ਦੀ ਸੰਭਾਵਨਾ। ਸਾਰਾ ਦਿਨ ਬੱਦਲਵਾਈ ਤੇ ਸੂਰਜ ਦੇ ਵਿੱਚ ਕਸ਼ਮਕਸ਼ ਚੱਲਦੀ ਰਹੇਗੀ। ਸੋ ਇਹ ਤਾਂ ਸੀ ਆਪਣੇ ਵਾਤਾਵਰਨ ਤੇ ਇੱਕ ਥੋੜੀ ਜੀ ਝਾਤੀ ਕਿ ਸਾਡਾ ਜਿਹੜਾ ਹੈਗਾ ਅੱਜ ਦਾ ਵੈਦਰ ਕਿਵੇਂ ਰਹੇਗਾ। ਸੋ ਜਿਵੇਂ ਆਪਾਂ ਦਿਨ ਦੀ ਸ਼ੁਰੂਆਤ ਇੱਕ ਜਿਹੜੀ ਹੈਗੀ ਹੈ ਸਾਡੇ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਧਾਰਮਿਕ ਗੀਤ ਤੋਂ ਕਰਦੇ ਹਾਂ। ਸੋ ਅੱਜ ਦੇ ਲਹਿਰਾਂ ਦੇ ਪ੍ਰੋਗਰਾਮ ਵਿੱਚ ਗੀਤ ਸੰਗੀਤ ਦੇ ਨਾਲ ਨਾਲ ਹਲਕੀਆਂ ਫੁਲਕੀਆਂ ਖਬਰਾਂ ਸਾਂਝੀਆਂ ਕਰਾਂਗੇ ਤੇ ਗੱਲਾਂ ਬਾਤਾਂ ਸਾਡੇ ਦਰਸ਼ਕਾਂ ਦੇ ਨਾਲ ਕਰਾਂਗੇ। ਸੋ ਸਭ ਤੋਂ ਪਹਿਲਾਂ ਇੱਕ ਧਾਰਮਿਕ ਗੀਤ ਦੀ ਸ਼ੁਰੂਆਤ ਕਰਦੇ ਹਾਂ ਕੰਵਰ ਗਰੇਵਾਲ ਜੀ ਤੋਂ। ਆਓ ਸੁਣਦੇ ਹਾਂ। ਬਹੁਤ ਹੀ ਖੂਬਸੂਰਤ ਗੀਤ ਭਾਗਾਂ ਵਾਲਿਓ ਖੈਰ ਪਾ ਦਿਓ ਫਕੀਰ ਨੂੰ ਸੁਣਿਆ ਕੰਵਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਤੇ ਆਓ ਆਪਾਂ ਇਸ ਦੇ ਨਾਲ ਨਾਲ ਥੋੜੀਆਂ ਜਿਹੀਆਂ ਹਲਕੀਆਂ ਫੁਲਕੀਆਂ ਜਿਹੀਆਂ ਖਬਰਾਂ ਹੈਗੀਆਂ ਉਹਨਾਂ ਨੂੰ ਵੀ ਡਿਸਕਸ ਕਰਦੇ ਹਾਂ। ਸੋ ਪਹਿਲੀ ਖਬਰ ਹੈ ਜੀ ਕਿ ਸਾਲ 2018 ਚ ਕਿਸਾਨਾਂ ਮੁਕਾਬਲੇ ਬੇਰੁਜ਼ਗਾਰਾਂ ਤੇ ਸਵੈ ਰੁਜ਼ਗਾਰਾਂ ਨੇ ਵੱਧ ਖੁਦਕੁਸ਼ੀਆਂ ਕੀਤੀਆਂ। ਹਰ ਰੋਜ਼ 35 ਬੇਰੁਜ਼ਗਾਰ ਖੁਦਕੁਸ਼ੀ ਕਰਦੇ ਰਹੇ ਅਤੇ 36 ਆਪਣਾ ਧੰਦਾ ਕਰਨ ਵਾਲੇ। ਕੁੱਲ 26,000 ਲੋਕਾਂ ਨੇ ਖੁਦਕੁਸ਼ੀ ਕੀਤੀ। ਸੋ ਇਹ ਸੀ ਇੱਕ ਸਾਲ ਦਾ ਵੇਰਵਾ ਖੁਦਕੁਸ਼ੀਆਂ ਦਾ। ਮੈਂ ਸਮਝਦਾ ਕਿ ਸਾਨੂੰ ਪਰਮਾਤਮਾ ਨੇ ਜਿਹੜਾ ਜੀਵਨ ਦਿੱਤਾ ਉਹ ਬੜੀ ਅਮੁੱਲੀ ਦਾਤ ਹੈ। ਸਾਨੂੰ ਕਦੇ ਵੀ ਇਸ ਜੀਵਨ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਲਾਈਫ ਜ਼ਿੰਦਗੀ ਇੱਕ ਬਹੁਤ ਖੂਬਸੂਰਤ ਤੋਹਫਾ ਹੈ ਤੇ ਇਹ ਸਾਨੂੰ ਜਿਉਣੀ ਚਾਹੀਦੀ ਹੈ। ਜ਼ਿੰਦਗੀ ਦੇ ਵਿੱਚ ਦੁੱਖ ਤੇ ਸੁਖ ਸਾਡੇ ਜੀਵਨ ਦਾ ਬਰਾਬਰ ਦਾ ਪਾਰਟ ਹੈ। ਜਿੰਨੀ ਇੰਪੋਰਟੈਂਸ ਸੁਖ ਰੱਖਦੇ ਆ ਓਨੀ ਦੁੱਖ, ਦੁੱਖ ਤੋਂ ਬਿਨਾਂ ਸੁਖ ਦੀ ਸਾਨੂੰ ਅਹਿਮੀਅਤ ਦਾ ਪਤਾ ਨਹੀਂ ਲੱਗਦਾ ਕਿ ਸੁੱਖ ਹੁੰਦਾ ਕੀ ਹੈ। ਸੋ ਗੁਰਬਾਣੀ ਦੇ ਵਿੱਚ ਵੀ ਕਿਹਾ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਗਏ ਮਨੁੱਖ। ਸੋ ਇਸ ਜੀਵਨ ਦੇ ਵਿੱਚ ਆਉਣੇ ਆ ਤਾਂ ਇਹ ਦੋ ਪਾਰਟ ਜਿਹੜੇ ਸਾਡੀ ਜ਼ਿੰਦਗੀ ਦੇ ਇਹ ਰਹਿਣੇ ਰਹਿਣੇ ਆ, ਸਾਨੂੰ ਇਹ ਸਮਝਣਾ ਚਾਹੀਦਾ। ਸੋ ਮੁਸ਼ਕਲਾਂ ਆਉਂਦੀਆਂ ਉਹਨਾਂ ਨੂੰ ਸਾਨੂੰ ਚੈਲੰਜ ਸਮਝ ਕੇ ਅਕਸੈਪਟ ਕਰਨਾ ਚਾਹੀਦਾ ਤੇ ਉਹਨਾਂ ਨੂੰ ਫਤਿਹ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਦਿਨ ਤੇ ਰਾਤ, ਰਾਤ ਹੈ ਤੇ ਕੱਲ ਨੂੰ ਦਿਨ ਹੋਣਾ ਜ਼ਰੂਰੀ ਆ, ਰਾਤ ਤੋਂ ਮਗਰੋਂ ਦਿਨ ਆਊਗਾ। ਸੋ ਉਮੀਦ ਆਸ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਅਸੀਂ ਕਰੀਏ ਤੇ ਉਹ ਅਰਦਾਸ ਕਦੇ ਵਿਅਰਥ ਹੀ ਨਹੀਂ ਜਾਂਦੀ। ਸੋ ਇਸ ਦੇ ਨਾਲ ਨਾਲ ਸਾਡੀਆਂ ਜਿਹੜੀਆਂ ਸਰਕਾਰਾਂ ਇਹਨਾਂ ਤੇ ਵੀ, ਇਹਨਾਂ ਦੇ ਮੂੰਹ ਤੇ ਵੀ ਇੱਕ ਬੜੀ ਕਰਾਰੀ ਚਪੇੜ ਆ ਕਿ ਅਸੀਂ ਇਹੋ ਜਿਹਾ ਸ਼ਾਸਨ ਦੇ ਰਹੇ ਹਾਂ ਜਿਹਦੇ ਵਿੱਚ ਸਾਡੇ ਲੋਕਾਂ ਨੂੰ, ਸਾਡੇ ਵਸਨੀਕਾਂ ਨੂੰ ਮਰਨ ਦੇ ਲਈ ਮਜਬੂਰ ਹੋਣਾ ਪੈ ਰਿਹਾ। ਸਾਡੇ ਇਹ ਫਰਜ਼ ਬਣਦੇ ਆ ਕਿ ਅਸੀਂ ਇੱਕ ਸਾਫ਼ ਸੁਥਰਾ ਪ੍ਰਸ਼ਾਸਨ ਦੇਈਏ, ਹਰ ਇੱਕ ਸਾਡੇ ਦੇਸ਼ ਦਾ ਜਿਹੜਾ ਵਸਿੰਦਾ ਹੈਗਾ ਇੱਕ ਵਧੀਆ ਖੁਸ਼ਹਾਲ ਜ਼ਿੰਦਗੀ ਬਤੀਤ ਕਰੇ। ਸੋ ਹਰ ਰੋਜ਼ 35 ਬੇਰੁਜ਼ਗਾਰ, ਜਿਨ੍ਹਾਂ ਨੂੰ ਰੁਜ਼ਗਾਰ ਹੀ ਨਹੀਂ ਮਿਲ ਰਿਹਾ, ਪਤਾ ਨਹੀਂ ਵਿਚਾਰਿਆਂ ਨੇ ਕਿੰਨੇ ਹੱਥ ਪੈਰ ਮਾਰੇ ਹੋਣਗੇ ਰੁਜ਼ਗਾਰ ਵਾਸਤੇ ਤੇ ਉਹਨਾਂ ਨੂੰ ਰੁਜ਼ਗਾਰ ਹੀ ਨਹੀਂ ਮਿਲਿਆ ਤੇ ਅਖੀਰ ਉਹਨਾਂ ਨੂੰ ਜਿਹੜਾ ਖੁਦਕੁਸ਼ੀ ਵਾਲਾ ਰਸਤਾ ਅਪਣਾਉਣਾ ਪਿਆ। ਤੇ ਇਹ ਤਾਂ ਉਹ ਲੋਕ ਹੈ ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਤੇ ਜਿਨ੍ਹਾਂ ਨੇ ਆਪਣੇ ਆਪ ਕੋਸ਼ਿਸ਼ ਕੀਤੀ, ਸਵੈ ਰੁਜ਼ਗਾਰ ਕ੍ਰੀਏਟ ਕੀਤਾ। 36 ਲੋਕ ਉਹ ਜਿਹੜੇ ਰੋਜ਼ ਦੀਆਂ ਜਿਹੜੀਆਂ ਜਾਨਾਂ ਗਵਾ ਰਹੇ ਆ। ਸੋ ਬੜੀ ਮਾੜੀ ਗੱਲ ਹੈ ਸਰਕਾਰ ਦੇ ਪਾਰਟ ਤੇ। ਆਪ ਏਸੀਆਂ ਦੇ ਵਿੱਚ ਬੈਠੇ ਆ, ਆਪਾਂ ਕਦੇ ਨਹੀਂ ਦੇਖਿਆ ਕਿ ਇਹਨਾਂ ਦਾ ਕੋਈ ਧੀ ਪੁੱਤ ਇਹਨਾਂ ਕਾਰਨਾਂ ਕਰਕੇ ਉਹਨੇ ਖੁਦਕੁਸ਼ੀ ਕੀਤੀ ਹੋਵੇ ਕਿ ਉਸ ਨੂੰ ਰੋਜ਼ੀ ਰੋਟੀ ਲਈ ਮੌਤ ਦਾ ਰਸਤਾ ਅਖਤਿਆਰ ਕਰਨਾ ਪੈਂਦਾ। ਬਹੁਤ ਔਖਾ ਇਹ ਰਸਤਾ, ਬਹੁਤ ਔਖਾ ਹੋ ਕੇ ਇਨਸਾਨ ਇਹ ਡਿਸੀਜ਼ਨ ਲੈਂਦਾ ਤੇ ਆਪਣੀ ਜਿਹੜੀ ਜੀਵਨ ਲੀਲਾ ਸਮਾਪਤ ਕਰਦਾ। ਉਹ ਤਾਂ ਤੁਰ ਜਾਂਦਾ, ਉਸ ਤੋਂ ਮਗਰੋਂ ਉਸ ਪਰਿਵਾਰ ਦੇ ਜਿਹੜੇ ਬਾਕੀ ਮੈਂਬਰ ਹੈਗੇ ਆ ਉਹਨਾਂ ਨੂੰ ਰੋਂਦੇ ਵਿਲਕਦੇ ਛੱਡ ਕੇ ਜਾਂਦਾ ਹੈਗਾ। ਸੋ ਸਰਕਾਰ ਨੂੰ ਵੀ ਇੱਥੇ ਚਾਹੀਦਾ ਕਿ ਉਹ ਆਪਣੇ ਫਰਜ਼ ਪਹਿਚਾਣ ਤੇ ਫਰਜ਼ ਪਹਿਚਾਣ ਕੇ ਸੇਵਾ ਕਰਨ। ਸੋ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਵੀ ਸੇਵਾ ਕਰਨ ਦਾ ਮੌਕਾ ਦਿੱਤਾ, ਨਾ ਕਿ ਆਪਣੀਆਂ ਝੋਲੀਆਂ ਭਰਨ। ਕਿਸੇ ਦਾ ਧੀ ਪੁੱਤ, ਕਿਸੇ ਦਾ ਮਾਂ ਬਾਪ, ਕਿਸੇ ਦਾ ਭੈਣ ਭਰਾ ਇਸ ਦੁਨੀਆਂ ਜਹਾਨ ਤੋਂ ਜਾਂਦਾ। ਦੁੱਖ ਦਾ ਉਦੋਂ ਪਤਾ ਲੱਗਦਾ ਜਦੋਂ ਅਸੀਂ ਆਪਦੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਗਵਾਉਣੇ ਆ। ਸੋ ਸਰਕਾਰਾਂ ਦੇ ਪਾਸ ਤੇ ਬੜੀ ਮਾੜੀ ਗੱਲ ਹੈ, ਉਹਨਾਂ ਨੂੰ ਆਪਣੇ ਫਰਜ਼ ਪਹਿਚਾਨਣੇ ਚਾਹੀਦੇ ਆ। ਇੱਕ ਮਗਰੋਂ ਆਪਾਂ ਗੀਤ ਸੰਗੀਤ ਦਾ ਸਿਲਸਿਲਾ ਨਾਲ ਦੀ ਨਾਲ ਖਬਰਾਂ ਦੇ ਜਾਰੀ ਰੱਖਾਂਗੇ ਤੇ ਦੂਸਰਾ ਗੀਤ ਸਾਡੇ ਸਰੋਤਿਆਂ ਦੇ ਰੂਬਰੂ ਇੱਕ ਪਾਕਿਸਤਾਨੀ ਸਿੰਗਰ ਦੀ ਆਵਾਜ਼ ਦੇ ਵਿੱਚ, ਨਸੀਬੋ ਲਾਲ, ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸਜਣਾ, ਇੱਕ ਦਿਨ ਛੱਡ ਜਾਣਾ ਹੈ ਜਹਾਨ ਸਜਣਾ। ਆਓ ਸੁਣਦੇ ਹਾਂ ਇਹ ਖੂਬਸੂਰਤ ਗੀਤ।
ਛੱਡ ਜਾਣਾ ਏ ਜਹਾਨ ਸਜਣਾ,
ਕਰ ਮੇਰੀ ਜਾਨ ਸੱਜਣਾ ਇੱਕ ਦਿਨ ਛੱਡ ਜਾਣਾ ਹੈ ਜਹਾਨ ਸੱਜਣਾ। ਬਿਲਕੁਲ ਸਹੀ ਕਿਹਾ ਇਸ ਪਾਕਿਸਤਾਨੀ ਸਿੰਗਰ ਨੇ ਕਿ ਸਾਨੂੰ ਰੋਸੇ ਗੁੱਸੇ ਕਿਸੇ ਦੇ ਨਾਲ ਨਹੀਂ ਕਰਨੇ ਚਾਹੀਦੇ, ਇਹ ਜਿਹੜੀ ਜ਼ਿੰਦਗੀ ਹੈ ਬੜੀ ਖੂਬਸੂਰਤ ਹੈ। ਇੱਕ ਦਿਨ ਅਸੀਂ ਇਸ ਖੂਬਸੂਰਤ ਜ਼ਿੰਦਗੀ ਨੂੰ ਅਲਵਿਦਾ ਕਹਿ ਕੇ ਇੱਥੋਂ ਤੁਰ ਜਾਣਾ। ਸੋ ਆਓ ਇੱਕ ਖੂਬਸੂਰਤ ਜ਼ਿੰਦਗੀ ਜਿਉਣ ਦੀ ਜਾਚ ਸਿੱਖੀਏ। ਰੋਸੇ ਗੋਸੇ ਸਾਨੂੰ ਕਦੇ ਵੀ ਨਹੀਂ ਕਰਨੇ ਚਾਹੀਦੇ। ਸੋ ਇੱਕ ਵਧੀਆ ਤਰੀਕੇ ਦੇ ਨਾਲ, ਇੱਕ ਖੂਬਸੂਰਤ ਤਰੀਕੇ ਦੇ ਨਾਲ ਇਹ ਸੋਹਣੀ ਜ਼ਿੰਦਗੀ ਜਿਉਣੀ ਚਾਹੀਦੀ ਹੈ। ਸੋ ਆਓ ਜੀ ਆਪਾਂ ਨਾਲ ਨਾਲ ਥੋੜਾ ਜਿਹਾ ਖਬਰਾਂ ਦਾ ਸਿਲਸਿਲਾ ਵੀ ਆਪਾਂ ਜਾਰੀ ਰੱਖਦੇ ਹਾਂ। ਅਗਲੀ ਖਬਰ ਹੈ ਜੀ, ਬੱਚਿਆਂ ਲਈ ਘਾਤਕ ਸਾਬਤ ਹੋ ਰਹੀ ਹੈ ਪਬਜੀ ਗੇਮ। ਕੇਂਦਰੀ ਸੂਚਨਾ ਤੇ ਟੈਕਨੋਲੋਜੀ ਮੰਤਰਾਲੇ ਵੱਲੋਂ ਮਾਮਲਾ ਗੰਭੀਰਤਾ ਨਾਲ ਵਿਚਾਰ ਅਧੀਨ ਹੋਣ ਦੀ ਪੁਸ਼ਟੀ। ਇਹ ਬੱਚਿਆਂ ਦੀ ਜਿਹੜੀ ਗੇਮ ਹੈ ਪਬਜੀ, ਇਹ ਬੜੀ ਘਾਤਕ ਸਾਬਤ ਹੋ ਰਹੀ ਹੈ। ਕਹਿੰਦੇ ਆ ਕਿ ਇਹ ਮੋਬਾਈਲ ਤੇ ਗੇਮ ਹੈਗੀ ਹੈ ਕਿ ਬੱਚੇ ਜਦੋਂ ਇਸ ਗੇਮ ਨੂੰ ਖੇਡਦੇ ਆ ਤੇ ਇਹਦੇ ਵਿੱਚ ਸਟੈਪ ਬਾਏ ਸਟੈਪ ਹੁੰਦੇ ਆ ਵੀ ਇੱਕ ਸਟੈਪ ਜਦੋਂ ਤੁਸੀਂ ਕੰਪਲੀਟ ਕਰ ਲੈਂਦੇ ਹੋ ਤੇ ਉਸ ਤੋਂ ਮਗਰੋਂ ਦੂਜੇ ਸਟੈਪ ਤੇ ਚਲੇ ਜਾਂਦੇ ਹੋ। ਦੂਜਾ ਸਟੈਪ ਜਦੋਂ ਤੁਸੀਂ ਉਹਨਾਂ ਦੀਆਂ ਇੰਸਟਰਕਸ਼ਨ ਫਾਲੋ ਕਰਦੇ ਹੋ, ਜਿਵੇਂ ਜਿਵੇਂ ਉਹ ਇੰਸਟਰਕਸ਼ਨ ਦਿੰਦੇ ਆ ਗੇਮਸ ਦੇ ਵਿੱਚ ਤੇ ਫਾਲੋ ਕਰੀ ਜਾਂਦੇ ਹੋ, ਦੈਨ ਤੁਸੀਂ ਤੀਜੇ ਸਟੈਪ ਤੇ ਪਹੁੰਚ ਜਾਂਦੇ ਹੋ। ਉਹ ਸਟੈਪ ਬਾਏ ਸਟੈਪ ਤੇ ਇੰਸਟਰਕਸ਼ਨ ਫਾਲੋ ਕਰਦੇ ਕਰਦੇ ਅਸੀਂ ਬੱਚੇ ਜਿਹੜੇ ਹੈਗੇ ਆ ਉਹ ਗੇਮ ਦੇ ਵਿੱਚ ਇੰਨੇ ਕੁ ਜ਼ਿਆਦਾ ਇਨਵੋਲਵ ਹੋ ਜਾਂਦੇ ਆ ਕਿ ਉਹਨਾਂ ਵੱਲੋਂ ਕੋਈ ਵੀ ਆਈ ਇੰਸਟਰਕਸ਼ਨ, ਕੋਈ ਵੀ ਆਇਆ ਸੰਦੇਸ਼ ਉਹਨਾਂ ਨੂੰ ਉਹ ਜਿਹੜਾ ਹੈਗਾ ਰੱਬੀ ਸੰਦੇਸ਼ ਮੰਨਦੇ ਆ ਕਿ ਸਾਨੂੰ ਇਹ ਜਿਹੜਾ ਹੈਗਾ ਸੀ ਚੀਜ਼ ਨੂੰ ਫਾਲੋ ਕਰਨਾ, ਉਹਨਾਂ ਨੂੰ ਹੋਰ ਕਿਸੇ ਚੀਜ਼ ਦਾ ਪਤਾ ਨਹੀਂ ਲੱਗਦਾ। ਤੇ ਅਖੀਰ ਇਹ ਇੰਸਟਰਕਸ਼ਨ ਫਾਲੋ ਕਰਦੇ ਕਰਦੇ ਕਈ ਥਾਵਾਂ ਤੇ ਇਹੋ ਜਿਹੀਆਂ ਇੰਸਟਰਕਸ਼ਨ ਵੀ ਹੁੰਦੀਆਂ ਹੈਗੀਆਂ ਜਿਹੜੀਆਂ ਕਿ ਸੁਸਾਈਡ ਸਾਈਡ ਤੇ ਜਿਹੜੀਆਂ ਹੈਗੀਆਂ ਖੁਦਕੁਸ਼ੀ ਸਾਈਡ ਤੇ ਲੈ ਕੇ ਜਾਂਦੀਆਂ। ਤੇ ਕਈ ਜਿਹੜੇ ਬੱਚੇ ਹੈਗੇ ਆ ਉਹਨਾਂ ਨੇ ਆਪਣੀਆਂ ਕੀਮਤੀ ਜਾਨਾਂ ਗਵਾਤੀਆਂ ਹੈਗੀਆਂ। ਸੋ ਬੱਚੇ ਆ, ਬੱਚਿਆਂ ਨੂੰ ਬਿਲਕੁਲ ਵੀ ਨਹੀਂ ਪਤਾ ਕਿ ਕੀ ਚੰਗਾ ਕੀ ਮਾੜਾ। ਸਾਨੂੰ ਬੜੀ ਕਿਸਮਤ ਦੇ ਨਾਲ ਬੜੀਆਂ ਘਾਲਣਾ ਘਾਲ ਕੇ ਬੜੇ ਖੂਬਸੂਰਤ ਬੱਚੇ ਪਰਮਾਤਮਾ ਨੇ, ਵਾਹਿਗੁਰੂ ਨੇ ਦਿੱਤੇ ਆ। ਸੋ ਇੱਥੇ ਪੇਰੈਂਟਸ ਦਾ, ਮਾਪਿਆਂ ਦਾ ਵੀ ਫਰਜ਼ ਬਣਦਾ ਕਿ ਉਹ ਧਿਆਨ ਰੱਖਣ ਕਿ ਉਹਨਾਂ ਦੇ ਬੱਚੇ ਕੀ ਕਰਦੇ ਆ ਕੀ ਨਹੀਂ ਕਰਦੇ। ਗੇਮਾਂ ਇਹੋ ਜਿਹੀਆਂ ਲੈ ਕੇ ਦੇਣੀਆਂ ਚਾਹੀਦੀਆਂ ਜਿਨ੍ਹਾਂ ਦੀਆਂ ਐਕਟੀਵਿਟੀਜ਼ ਦੇ ਨਾਲ ਉਹਨਾਂ ਨੂੰ ਕੋਈ ਸਰੀਰਕ ਤੌਰ ਤੇ ਜਾਂ ਮਾਨਸਿਕ ਤੌਰ ਤੇ ਉਹਨਾਂ ਨੂੰ ਫਾਇਦਾ ਹੋਵੇ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਵੱਧ ਤੋਂ ਵੱਧ ਸਮਾਂ ਆਪਣੇ ਬੱਚਿਆਂ ਦੇ ਨਾਲ ਬਤੀਤ ਕਰੀਏ ਤਾਂ ਜੋ ਜਿਹੜੇ ਬੱਚੇ ਹੈਗੇ ਆ ਉਹ ਆਪਣਾ ਇਕੱਲਾਪਣ ਦੂਰ ਕਰਨ ਵਾਸਤੇ ਇਹੋ ਜਿਹੀਆਂ ਜਿਹੀਆਂ ਗੇਮਾਂ ਦਾ ਸਹਾਰਾ ਨਾ ਲੈਣ। ਸੋ ਆਮ ਤੌਰ ਤੇ ਕੀ ਹੁੰਦਾ ਕਿ ਮਾਪਿਆਂ ਦੀ ਜਿਹੜੀ ਰੋਜ਼ਮਰਾ ਦੀ ਭੱਜ ਦੌੜ ਹੈਗੀ ਆ ਜਾਂ ਕਈ ਵਾਰੀ ਪੇਰੈਂਟਸ ਹੀ ਆਪ ਦੋਨੋਂ ਆਪਸ ਦੇ ਵਿੱਚ ਇੰਨੇ ਇਨਵੋਲਵ ਰਹਿੰਦੇ ਹੈਗੇ ਕਿ ਉਹਨਾਂ ਦੇ ਕੋਲ ਬੱਚਿਆਂ ਵਾਸਤੇ ਸਮਾਂ ਨਹੀਂ ਬਚਦਾ। ਸੋ ਬੱਚੇ ਫਿਰ ਆਪਣੇ ਇਕੱਲੇਪਣ ਨੂੰ ਦੂਰ ਕਰਨ ਵਾਸਤੇ ਇਹੋ ਜਿਹੀਆਂ ਗੇਮਾਂ ਦਾ ਸਹਾਰਾ ਲੈਂਦੇ ਹੈਗੇ ਆ। ਸੋ ਬੱਚੇ ਬੜੀ ਅਨਮੋਲ ਦਾਤ ਹੈ, ਬੜੀਆਂ ਕਹਿ ਲੋ ਸਾਨੂੰ ਚੰਗੀ ਕਿਸਮਤ ਦੇ ਨਾਲ ਇਹ ਦਾਤਾਂ ਮਿਲੀਆਂ। ਸੋ ਸਾਨੂੰ ਇਹਨਾਂ ਵੱਲ ਧਿਆਨ ਰੱਖਣਾ ਚਾਹੀਦਾ ਕਿ ਸਾਡਾ ਜਿਹੜਾ ਬੱਚਾ ਹੈਗਾ ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ, ਸਾਨੂੰ ਇੱਕ ਇੱਕ ਮਿੰਟ ਤੇ ਵਾਚ ਕਰਨਾ ਚਾਹੀਦਾ। ਸੋ ਇਹੋ ਜਿਹਾ ਅਗਰ ਕੋਈ ਜਿਹੜਾ ਬੱਚਾ ਸਟੈਪ ਲੈ ਲੈਂਦਾ ਹੈਗਾ ਤੇ ਉਸ ਤੋਂ ਮਗਰੋਂ ਕਦੇ ਵੀ ਉਸ ਜਿਹੜੀ ਪਿਆਰੀ ਜਿੰਦ ਨੇ, ਨਿਮਾਣੀ ਜਿੰਦ ਨੇ ਸਾਡੇ ਕੋਲ ਵਾਪਸ ਨਹੀਂ ਆਉਣਾ। ਸੋ ਪੇਰੈਂਟਸ ਦਾ ਫਰਜ਼ ਹੈਗਾ ਕਿ ਬੱਚਿਆਂ ਦੀ ਹਰ ਕਿਹੜੀ ਗਤੀਵਿਧੀ ਤੇ ਧਿਆਨ ਰੱਖਣ। ਸੋ ਇਸ ਤੋਂ ਅਗਲੀ ਖਬਰ ਹੈਗੀ ਹੈ ਜੀ ਦਿੱਲੀ ਤੋਂ। ਦਿੱਲੀ ਦੀ ਅਦਾਲਤ ਨੇ ਇੱਕ ਫੈਸਲਾ ਦਿੱਤਾ ਹੈ। ਖਬਰ ਹੈ ਕਿ 5 ਸਾਲ ਦੀ ਬੱਚੀ ਨਾਲ ਬਲਾਤਕਾਰ ਮਾਮਲੇ ਚ ਦਿੱਲੀ ਦੀ ਅਦਾਲਤ ਵੱਲੋਂ 2 ਦੋਸ਼ੀ ਕਰਾਰ। ਪੀੜਤ ਬੱਚੀ ਨੂੰ ਕਮਰੇ ਚ ਮਰੀ ਸਮਝ ਕੇ ਫਰਾਰ ਹੋ ਗਏ ਸਨ। ਇਹ ਵਾਰਦਾਤ ਹੈ ਜੀ ਸਾਲ 2013 ਦੀ ਤੇ ਹੁਣ ਸਾਲ ਚੜ ਗਿਆ 2020। ਇਹ ਸਾਡੀ ਬਦਕਿਸਮਤੀ ਹੈ ਕਿ ਅਦਾਲਤਾਂ ਦੇ ਫੈਸਲੇ ਆਉਂਦੇ 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 ਇੰਨੇ ਲੇਟ ਹੋ ਜਾਂਦੇ ਆ ਕਿ ਕਈ ਵਾਰ ਅਸੀਂ ਉਹਨਾਂ ਫੈਸਲਿਆਂ ਦੀ ਉਡੀਕ ਦੇ ਵਿੱਚ ਬੁੱਢੇ ਹੋ ਜਾਂਦੇ ਹਾਂ। ਕਈ ਵਾਰ ਕੀ ਹੁੰਦਾ ਕਿ ਕਈ ਲੋਕ ਇਹਨਾਂ ਫੈਸਲਿਆਂ ਦੀ ਉਡੀਕ ਦੇ ਵਿੱਚ ਇਸ ਦੁਨੀਆਂ ਤੇ ਰੁਖਸਤ ਹੋ ਜਾਂਦੇ ਆ। ਸੋ ਇਹੋ ਜਿਹੇ ਘਿਨਾਉਣੇ ਕੰਮ ਦੀ ਜਿਹੜੀ ਸਜ਼ਾ ਹੈਗੀ ਆ ਉਹ ਇਮੀਡੀਏਟਲੀ ਹੋਣੀ ਚਾਹੀਦੀ ਹੈ। ਸਾਡੀਆਂ ਸਰਕਾਰਾਂ ਦਾ ਫਰਜ਼ ਬਣਦਾ ਕਿ ਫਾਸਟ ਟਰੈਕ ਅਦਾਲਤਾਂ ਬਣਾਉਣ। ਇਹੋ ਜਿਹੇ ਗੰਦੇ ਦੋਸ਼ੀ ਹੈ ਜਿਨ੍ਹਾਂ ਨੂੰ ਇਹ ਸ਼ਰਮ ਨਹੀਂ ਆਉਂਦੀ ਕਿ 5 ਸਾਲ ਦਾ ਬੱਚਾ, ਇੱਕ ਮਾਸੂਮ ਬੱਚਾ, ਤੁਸੀਂ ਉਸ ਬੱਚੇ ਦੇ ਨਾਲ ਇਹੋ ਜਿਹੀ ਘਿਨਾਉਣੀ ਹਰਕਤ ਕਰਦੇ ਹੋ। ਇਹੋ ਜਿਹੇ ਦਰਿੰਦਿਆਂ ਨੂੰ, ਦੋਸ਼ੀਆਂ ਨੂੰ ਇੰਨੀਆਂ ਲੇਟ ਸਜ਼ਾਵਾਂ ਦਿੱਤੀਆਂ ਜਾਣ? ਨਹੀਂ, ਬਿਲਕੁਲ ਨਹੀਂ। ਮੈਂ ਬਿਲਕੁਲ ਵੀ ਇਸ ਦੇ ਪੱਖ ਚ ਨਹੀਂ। ਇਹਨਾਂ ਦੋਸ਼ੀਆਂ ਨੂੰ ਐਸ ਸੂਨ ਐਸ ਪੋਸੀਬਲ, ਜਿੰਨੀ ਛੇਤੀ ਹੋਵੇ, ਕੁਛ ਦਿਨਾਂ ਦੇ ਵਿੱਚ ਚੁਰਾਹੇ ਦੇ ਵਿੱਚ ਲਿਆ ਕੇ ਇਹਨਾਂ ਨੂੰ ਫਾਂਸੀ ਦੇਣੀ ਚਾਹੀਦੀ ਹੈ, ਗੋਲੀ ਮਾਰਨੀ ਚਾਹੀਦੀ ਹੈ, ਤਾਂ ਜੋ ਦੂਜੇ ਲੋਕਾਂ ਨੂੰ ਪਤਾ ਲੱਗ ਸਕੇ। ਇੱਕ ਬੱਚਾ, 5 ਸਾਲ ਦਾ ਬੱਚਾ, ਤੁਸੀਂ ਉਹਦੇ ਨਾਲ ਇਹੋ ਜਿਹੀ ਹਰਕਤ ਕੀਤੀ, ਸ਼ਰਮ ਆਉਣੀ ਚਾਹੀਦੀ ਹੈ। ਇਹ ਸ਼ਰਮ ਸਾਡੀਆਂ ਸਰਕਾਰਾਂ ਨੂੰ ਵੀ ਆਉਣੀ ਚਾਹੀਦੀ ਹੈ ਕਿ ਇਹ ਤਾਂ ਹੀ ਦਿਨ ਬ ਦਿਨ ਇਹੋ ਜਿਹੇ ਕ੍ਰਾਈਮ ਵੱਧ ਰਹੇ ਆ ਕਿ ਸਾਡੇ ਜਿਹੜੇ ਫੈਸਲੇ ਹੈਗੇ ਆ, ਅਦਾਲਤਾਂ ਦੇ ਫੈਸਲੇ ਆ, ਉਹ ਇੰਨੇ ਜ਼ਿਆਦਾ ਲੰਬੇ ਚਲੇ ਜਾਂਦੇ ਆ ਕਿ ਇਹਨਾਂ ਜਿਹੜੇ ਦੋਸ਼ੀ ਹੈਗੇ ਆ, ਇਹਨਾਂ ਦੇ ਹੌਸਲੇ ਇੰਨੇ ਵੱਧ ਜਾਂਦੇ ਹੈਗੇ ਆ ਕਿ ਕੋਈ ਵੀ ਕੁਕਰਮ ਕਰਨ ਲੱਗੇ, ਕੋਈ ਵੀ ਗਲਤ ਗਤੀਵਿਧੀਆਂ ਵਾਲੇ ਪਾਸੇ ਜਾਣਗੇ ਬਿਲਕੁਲ ਵੀ ਸੋਚਦੇ ਨਹੀਂ। ਸੋ ਆਓ ਆਪਾਂ ਇੱਕ ਅਗਲਾ ਖੂਬਸੂਰਤ ਗੀਤ ਸੁਰਨਾਜ਼ ਦੀ ਆਵਾਜ਼ ਦੇ ਵਿੱਚ, ਅਲਫ ਅੱਲਾ ਦਾ ਭੇਕ ਨਾ ਮੈਨੂੰ ਤਾਈਓ ਮੈਂ ਤੇਰੀ ਦੀਵਾਨੀ, ਮੈਂ ਤੇਰੀ ਤੂੰ ਮੇਰਾ ਸਾਈਆਂ, ਬਾਕੀ ਸਭ ਜਗ ਫਾਨੀ। ਸਮੇਂ ਦੀ ਸਚਾਈ ਸੁਣ, ਮਾਂ ਦੀ ਲਿਖਾਈ ਸੁਣ, ਇਹਨਾਂ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ ਸਾਡੇ ਸਰੋਤਿਆਂ ਦੇ ਰੂਬਰੂ। ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਜ਼ਿੰਦਗੀ ਦੇ ਹਰ ਪੱਖ ਨੂੰ ਸਰਨਾਜ ਨੇ ਪੇਸ਼ ਕੀਤਾ ਸਮੇਂ ਦੀ ਸੱਚਾਈ। ਸਮੇਂ ਦਾ ਕੀ ਸੱਚ ਹੈ ਉਸ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਲੈ ਕੇ ਆਈ ਹੈ। ਸੋ ਆਪਾਂ ਗੱਲ ਕਰਦੇ ਹਾਂ ਕਿ ਆਮ ਸਿੰਗਰ ਅੱਜ ਕੱਲ ਕਹਿੰਦੇ ਹੈ ਕਿ ਸਾਨੂੰ ਮਸਾਲਾ ਦੇਣਾ ਪੈਂਦਾ। ਦਰਸ਼ਕ ਸਰੋਤੇ ਜਿਹੋ ਜਿਹਾ ਚਾਹੁੰਦੇ ਆ ਉਹੋ ਜਿਹਾ ਸਾਨੂੰ ਉਹਨਾਂ ਦੇ ਅੱਗੇ ਪਰੋਸਣਾ ਪੈਂਦਾ, ਪਰ ਐਸੀ ਗੱਲ ਨਹੀਂ। ਅੱਜ ਕੱਲ ਬਹੁਤ ਇਹੋ ਜਿਹੇ ਸਿੰਗਰ ਗਾਇਕ ਕਲਾਕਾਰ ਹੈਗੇ ਆ ਜਿਹੜੇ ਖੂਬਸੂਰਤ ਸ਼ਬਦਾਂ ਦਾ ਸੁਮੇਲ ਲੈ ਕੇ ਆਉਂਦੇ ਆ, ਜਿਹਨੂੰ ਅਸੀਂ ਪਰਿਵਾਰ ਦੇ ਵਿੱਚ ਬੈਠ ਕੇ ਵਧੀਆ ਤਰੀਕੇ ਦੇ ਨਾਲ ਉਹਦਾ ਆਨੰਦ ਮਾਣ ਸਕਦੇ ਹਾਂ। ਸੋ ਚੰਗੀ ਗਾਇਕੀ ਵੀ ਸਰੋਤੇ ਅਸੈਪਟ ਕਰਦੇ ਆ, ਜਿਵੇਂ ਕਿ ਇਸ ਗੀਤ ਦੇ ਵਿੱਚ ਹਰ ਇੱਕ ਪੱਖ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਇਸ ਗਾਇਕਾਂ ਨੇ ਪੇਸ਼ ਕੀਤਾ। ਸੋ ਸਾਡੇ ਸਿੰਗਰਾਂ ਨੂੰ ਚਾਹੀਦਾ ਕਿ ਇੱਕ ਸਾਫ਼ ਸੁਥਰੀ ਜਿਹੜੀ ਗਾਇਕੀ ਹੈਗੀ ਹੈ ਉਹ ਲੈ ਕੇ ਆਉਣ। ਇਸ ਗਾਇਕੀ ਦਾ ਅਸਰ ਸਾਡੇ ਯੂਥ ਤੇ ਬਹੁਤ ਪੈਂਦਾ। ਜੋ ਅਸੀਂ ਇਹਨਾਂ ਨੂੰ ਦਿਖਾਉਣੇ ਆ, ਜੋ ਇਹਨਾਂ ਦੇ ਅੱਗੇ ਅਸੀਂ ਪੇਸ਼ ਕਰਦੇ ਹਾਂ, ਸਾਡਾ ਯੂਥ ਉਹੋ ਜਿਹਾ ਬਣਨ ਦੀ ਕੋਸ਼ਿਸ਼ ਕਰਦਾ। ਸੋ ਇੱਥੇ ਮੇਰੇ ਸਿੰਗਰ ਵੀਰਾਂ ਦਾ ਵੀ ਫਰਜ਼ ਬਣਦਾ ਕਿ ਇੱਕ ਸਾਫ਼ ਸੁਥਰੀ ਗਾਇਕੀ ਲੈ ਕੇ ਆਉਣ, ਤਾਂ ਜੋ ਸਾਡਾ ਅੱਜ ਦਾ ਨੌਜਵਾਨ ਹੈ ਜਾਂ ਸਾਡੇ ਅੱਜ ਦੇ ਬੱਚੇ ਹੈ ਉਹ ਇੱਕ ਸਾਫ਼ ਸੁਥਰਾ ਜਿਹੜਾ ਜੀਵਨ ਹੈਗਾ ਉਹ ਬਤੀਤ ਕਰ ਸਕਣ। ਸੋ ਅਗਲੀ ਖਬਰ ਹੈ ਜੀ ਸਾਡੇ ਪੰਜਾਬ ਤੋਂ। ਹੁਣ ਸੂਬੇ ਦੀ ਰਫਤਾਰ ਧੁੰਦ ਨੇ ਮੱਠੀ ਕੀਤੀ। ਧੁੰਦ ਕਾਰਨ ਪੰਜਾਬ ਚ ਕਈ ਹਾਦਸੇ ਵਾਪਰੇ, ਰੇਲ ਗੱਡੀਆਂ ਤੇ ਉਡਾਣਾਂ ਚ ਵੀ ਪਿਆ ਅਸਰ। ਆਪਾਂ ਆਮ ਹੀ ਦੇਖਦੇ ਹਾਂ ਕਿ ਧੁੰਦ ਦੇ ਨਾਲ ਬਹੁਤ ਜ਼ਿਆਦਾ ਹਾਦਸੇ ਵਾਪਰਦੇ ਹੈਗੇ ਆ, ਸਾਨੂੰ ਅੱਗੇ ਪ੍ਰੋਪਰ ਦਿਸਦਾ ਨਹੀਂ ਹੁੰਦਾ। ਇਸ ਪਾਸ ਤੇ ਸਾਨੂੰ ਜਿਹੜੀਆਂ ਗੱਡੀਆਂ ਦੀਆਂ ਲਾਈਟਾਂ ਹੈਗੀਆਂ ਉਹ ਵੀ ਪ੍ਰੋਪਰ ਤਰੀਕੇ ਦੇ ਨਾਲ ਵਰਤਣੀਆਂ ਚਾਹੀਦੀਆਂ ਹੈਗੀਆਂ। ਧੁੰਦ ਦੇ ਵਿੱਚ ਹੌਲੀ ਚੱਲਣਾ ਚਾਹੀਦਾ, ਡਿੱਪਰਸ ਦੀ ਯੂਜ ਸਾਨੂੰ ਕਰਨਾ ਚਾਹੀਦਾ ਤੇ ਇਸ ਦੇ ਨਾਲ ਨਾਲ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਸੜਕਾਂ ਤੇ ਰਿਫਲੈਕਟਰ ਵਗੈਰਾ ਲਾਏ ਜਾਣ ਜਿਸ ਦੇ ਨਾਲ ਦੀਆਂ ਸੜਕਾਂ ਪ੍ਰੋਪਰਲੀ ਦੇ ਸਕਣ ਤੇ ਸਾਨੂੰ ਵੀ ਸਾਵਧਾਨੀ ਦੇ ਨਾਲ ਗੱਡੀਆਂ ਚਲਾਉਣੀਆਂ ਚਾਹੀਦੀਆਂ ਤਾਂ ਜੋ ਕਿਸੇ ਵੀ ਕਿਸਮ ਦਾ ਜਿਹੜਾ ਕੀਮਤੀ ਜਾਨਾਂ ਦਾ ਨੁਕਸਾਨ ਨਾ ਹੋ ਸਕੇ। ਬਾਕੀ ਸਮੇਂ ਆ ਇਹ ਕੁਦਰਤ ਦੇ ਹੱਥ ਵਸ ਹੈ। ਸੋ ਮੌਸਮ ਹੈ ਇਹ ਕੁਦਰਤ ਦੇ ਹੱਥ ਦੀਆਂ ਖੇਡਾਂ, ਕਦੇ ਧੁੱਪਾਂ ਕਦੇ ਛਾਵਾਂ, ਕਦੇ ਦਿਨ ਕਦੇ ਰਾਤਾਂ, ਕਦੇ ਮੀਂਹ ਕਦੇ ਝੱਖੜ ਹਨੇਰੀਆਂ। ਸੋ ਉਹਨਾਂ ਚੀਜ਼ਾਂ ਨੂੰ ਅਸੀਂ ਰੋਕ ਨਹੀਂ ਸਕਦੇ, ਬਟ ਜਿੰਨਾ ਕੁ ਸਾਡੇ ਹੱਥ ਵਸ ਹੈ ਉਹਨਾਂ ਕੁ ਸਾਨੂੰ ਧਿਆਨ ਦੇ ਨਾਲ ਚੱਲਣਾ ਚਾਹੀਦਾ। ਅਗਲੀ ਖਬਰ ਹੈ ਜੀ, ਰਾਮਪੁਰਾ ਪੁਲਿਸ ਵੱਲੋਂ ਫਰਜ਼ੀ ਦਸਤਾਵੇਜ਼ ਸਹਾਰੇ ਅਦਾਲਤਾਂ ਚ ਜ਼ਮਾਨਤਾਂ ਕਰਾਉਣ ਵਾਲੇ ਗਰੋਹ ਦਾ ਪਰਦਾਫਾਸ਼। ਬੜੀ ਹਾਸੋਹੀਣੀ ਜੀ ਗੱਲ ਹੈ ਕਿ ਅਦਾਲਤਾਂ ਸਜ਼ਾਵਾਂ ਦਿੰਦੀਆਂ ਤੇ ਅੱਜ ਕੱਲ ਜਿਹੜੇ ਦੋਸ਼ੀ ਹੈਗੇ ਆ ਉਹ ਇੰਨੇ ਕੁ ਜ਼ਿਆਦਾ ਐਕਟਿਵ ਹੋ ਗਿਆ ਕਿ ਅਦਾਲਤਾਂ ਨੂੰ ਵੀ ਧੋਖਾ ਦੇਣੋਂ ਨਹੀਂ ਹਟਦੇ। ਸੋ ਇਹੋ ਜਿਹੇ ਜਿਹੜੇ ਦੋਸ਼ੀ ਹੈ ਇਹ ਕੀ ਕਰਦੇ ਹੈਗੇ ਕਿ ਫਰਜ਼ੀ ਦਸਤਾਵੇਜ਼ ਤਿਆਰ ਕਰ ਲੈਂਦੇ ਆ, ਜਿਵੇਂ ਰਾਮਪੁਰਾ ਦੇ ਵਿੱਚ ਤੋਂ ਇਹ ਖਬਰ ਆਈ ਹੈਗੀ ਹੈ ਕਿ ਉਹ ਜਾਲੀ ਦਸਤਾਵੇਜ਼ ਸੀਗੇ ਉਹ ਤਿਆਰ ਕਰਕੇ ਤੇ ਗਲਤ ਜਿਹੜੇ ਹੈਗੇ ਆਧਾਰ ਕਾਰਡ ਜਾਂ ਹੋਰ ਪਛਾਣ ਪੱਤਰ ਲਾ ਕੇ ਉਥੋਂ ਅਦਾਲਤ ਦੇ ਵਿੱਚੋਂ ਦੋਸ਼ੀਆਂ ਦੀ ਜ਼ਮਾਨਤ ਕਰਵਾ ਲੈਂਦੇ ਸੀ ਤੇ ਉਦੋਂ ਮਗਰੋਂ ਜਿਹੜੇ ਦੋਸ਼ੀ ਸੀਗੇ ਉਹ ਭੱਜ ਜਾਂਦੇ ਸੀਗੇ, ਫਰਾਰ ਹੋ ਜਾਂਦੇ ਸੀ ਹਿਰਾਸਤ ਦੇ ਵਿੱਚੋਂ। ਸੋ ਜਿਹੜੇ ਇਹੋ ਜਿਹੇ ਚਲਾਕ ਜਿਹੜੇ ਲੋਕ ਹੈਗੇ ਆ, ਦੋਸ਼ੀ ਹੈਗੇ ਆ, ਉਹ ਇਹੋ ਜਿਹੇ ਵੀ ਜਿਹੜੇ ਕਾਰਨਾਮੇ ਕਰਨੋਂ ਨਹੀਂ ਹਟਦੇ ਕਿ ਅਦਾਲਤਾਂ ਦੀਆਂ ਅੱਖਾਂ ਦੇ ਵਿੱਚ ਵੀ ਘੱਟਾ ਪਾਉਣੋਂ ਨਹੀਂ ਹਟਦੇ। ਸੋ ਆਓ ਖਬਰਾਂ ਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਆਨੰਦ ਮਾਣਦੇ ਰਹੀਏ। ਸੋ ਅਗਲਾ ਗੀਤ ਲੈ ਕੇ ਆ ਰਹੇ ਹਾਂ ਘਰੇ ਨਹੀਂ ਮਿਲਦਾ, ਸਾਈ ਸੁਲਤਾਨ ਦੀ ਆਵਾਜ਼ ਦੇ ਵਿੱਚ ਘਰੇ ਨਹੀਂ ਮਿਲਦਾ। ਆਓ ਸੁਣਦੇ ਹਾਂ ਗੀਤ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਸੈਟ ਹਰਮਨ ਰੇਡੀਓ .com ਜਾਂ ਹਰਮਨ ਰੇਡੀਓ .com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿੱਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਪਿੱਛੇ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।
ਇੱਕ ਗੱਲ ਤੇ ਦੱਸ ਮੇਰਾ ਰੱਬ ਏ ਤੂੰ ਕੋਈ ਚੋਰ ਤੇ ਨਹੀਂ, ਮੇਰਾ ਰੱਬ ਏ ਤੂੰ ਕੋਈ ਚੋਰ ਤੇ ਨਹੀਂ। ਵਿੱਚ ਪਰ ਦਿਲ ਸਬਰ ਨਹੀਂ ਕਿਉਂ ਕਰਦਾ ਜੀਦਾ ਕਰੀਏ ਜ਼ਿੰਦਗੀ ਤੋਂ ਵੱਧ ਅਗਲਾ ਕਦਰ ਨਹੀਂ ਕਿਉਂ ਕਰਦਾ ਅਗਲਾ ਕਦਰ ਨਹੀਂ ਕਿਉਂ ਕਰਦਾ ਜੀਦਾ ਕਰੀਏ ਜ਼ਿੰਦਗੀ ਤੋਂ ਵੱਧ ਅਗਲਾ ਕਦਰ ਨਹੀਂ ਕਿਉਂ ਕਰਦਾ ਹੁਣ ਤੱਕ ਪੜਿਆ ਸੁਣਿਆ ਸਭ ਤੋਂ ਫਿਰ ਵੀ ਸਮਝੋ ਆਰ ਵੇ ਤੂੰ ਖਰੇ
ਈਸੀ ਸਾਈ ਸੁਲਤਾਨ ਦੀ ਆਵਾਜ਼ ਦੇ ਵਿੱਚ ਅਗਲੀ ਖਬਰ ਹੈ ਜੀ ਬਿਹਾਰ ਤੋਂ ਹਰਿਆਲੀ ਦੀ ਰਾਖੀ ਲਈ ਤੇ ਸ਼ਰਾਬਖੋਰੀ ਤੇ ਦਾਜ ਵਿਰੁੱਧ ਮੁਹਿੰਮ ਬਿਹਾਰ ਵਿੱਚ 18,000 ਕਿਲੋਮੀਟਰ ਲੰਬੀ ਮਨੁੱਖੀ ਲੜੀ ਬਣੀ ਸਮਾਗਮ ਦੀਆਂ ਸਮਾਗਮ ਦੀਆਂ ਤਸਵੀਰਾਂ ਤੇ ਵੀਡੀਓ ਲਈ 15 ਤੋਂ ਵੱਧ ਹੈਲੀਕਾਪਟਰ ਵਰਤੇ ਗਏ ਸੋ ਹਰਿਆਲੀ ਦੀ ਰਾਖੀ ਲਈ ਤੇ ਸ਼ਰਾਬਖੋਰੀ ਤੇ ਦਾਜ ਵਿਰੁੱਧ ਮੁਹਿੰਮ ਮੇਰਾ ਖਿਆਲ ਹੈ ਨਿੱਜੀ ਤੌਰ ਤੇ ਕਿ ਇੱਥੇ ਸਰਕਾਰਾਂ ਨੂੰ ਇਹੋ ਜਿਹੀਆਂ ਗੱਲਾਂ ਬਾਤਾਂ ਤੇ ਪੈਸਾ ਖਰਚਣ ਦੀ ਬਜਾਏ ਚਾਹੀਦਾ ਹੈ ਕਿ ਇਹੋ ਜਿਹੇ ਕੰਮ ਕਰਨ ਜੇ ਆਪਾਂ ਚਾਹੁੰਦੇ ਹਾਂ ਗ੍ਰੀਨਰੀ ਤਾਂ ਇਹੋ ਜਿਹੇ ਕੰਮ ਕਰਨ ਉਹ ਪ੍ਰਮੋਟ ਹੋਣ ਗ੍ਰੀਨਰੀ ਪ੍ਰਮੋਟ ਹੋਵੇ ਗ੍ਰੀਨਰੀ ਉੱਥੇ ਕਰਵਾਈ ਜਾਵੇ ਜਾਂ ਜਿਹੜੀ ਸ਼ਰਾਬ ਹੈਗੀ ਹੈ ਸ਼ਰਾਬਖੋਰੀ ਨੂੰ ਖਤਮ ਕਰਨ ਵਾਸਤੇ ਉਹੋ ਜਿਹੇ ਉਪਰਾਲੇ ਕੀਤੇ ਜਾਣ ਇਹੋ ਜਿਹੀਆਂ ਐਕਟੀਵਿਟੀਜ਼ ਕੀਤੀਆਂ ਜਾਣ ਕਿ ਸ਼ਰਾਬ ਲੋਕ ਨਾ ਪੀਣ ਦਾਜ ਦੇ ਵਿਰੁੱਧ ਇਹੋ ਜਿਹੀਆਂ ਐਕਟੀਵਿਟੀਜ਼ ਕੀਤੀਆਂ ਜਾਣ ਨਾ ਕਿ ਅਸੀਂ ਇਹੋ ਜਿਹੀ ਇੱਕ ਦਿਨ ਕੋਈ ਐਕਟੀਵਿਟੀ ਕਰਤੀ ਉੱਤੇ ਲੱਖਾਂ ਕਰੋੜਾਂ ਰੁਪਈਆ ਖਰਚਤਾ ਤੇ ਬਸ ਗੱਲ ਖਤਮ ਸੋ ਐਕਚੁਅਲ ਦੇ ਵਿੱਚ ਚਾਹੀਦਾ ਹੈਗਾ ਕਿ ਇਹੋ ਜਿਹੇ ਕੰਮ ਪੇਸ਼ ਕੀਤੇ ਜਾਣ ਇਹੋ ਜਿਹੀਆਂ ਉਦਾਹਰਨਾਂ ਇਹੋ ਜਿਹੀਆਂ ਐਗਜ਼ਾਮਪਲ ਦਿੱਤੀਆਂ ਜਾਣ ਕਿ ਲੋਕ ਆਪ ਮੁਹਾਰੇ ਇਹਨਾਂ ਚੀਜ਼ਾਂ ਤੋਂ ਪਿੱਛੇ ਹਟਣ ਅਗਲਾ ਹੈਗਾ ਜੀ ਕਸ਼ਮੀਰ ਦਾ ਕਸ਼ਮੀਰ ਵਿੱਚ ਇੰਟਰਨੈਟ ਬੰਦੀ ਸਹੀ ਕਿਉਂਕਿ ਗੰਦੀਆਂ ਫਿਲਮਾਂ ਦੇਖਦੇ ਹਨ ਕਸ਼ਮੀਰੀ ਨੀਤੀ ਆਯੋਗ ਦੇ ਮੈਂਬਰ ਜੰਮੂ ਕਸ਼ਮੀਰ ਵਿੱਚ ਨੈਟਬੰਦੀ ਨੂੰ ਸਹੀ ਦੱਸਣ ਲਈ ਦਲੀਲ ਪੇਸ਼ ਕੀਤੀ ਬੜੀ ਹਾਸੋਹੀਣੀ ਜੀ ਖਬਰ ਹੈ ਕਿ ਨੀਤੀ ਆਯੋਗ ਦਾ ਮੈਂਬਰ ਆ ਉਹ ਜੰਮੂ ਕਸ਼ਮੀਰ ਦੇ ਵਿੱਚ ਨੈਟਬੰਦੀ ਨੂੰ ਕਹਿ ਰਿਹਾ ਵੀ ਸਹੀ ਆ ਉਹ ਤਾਂ ਕੀਤੀ ਹੈ ਕਿ ਕਹਿੰਦਾ ਵੀ ਉਥੋਂ ਦੇ ਲੋਕ ਜਿਹੜੇ ਵਸਿੰਦੇ ਹੈਗੇ ਆ ਉਹ ਗੰਦੀਆਂ ਫਿਲਮਾਂ ਦੇਖਦੇ ਆ ਗੰਦੀਆਂ ਪਿਕਚਰ ਮੂਵੀਜ਼ ਦੇਖਦੇ ਹੈਗੇ ਆ ਉਹ ਵੈਸੇ ਕਹਿੰਦੇ ਉੱਥੇ ਕੋਈ ਫਰਕ ਨਹੀਂ ਪਿਆ ਕਿਸੇ ਕਿਸਮ ਦਾ ਸੋ ਇਹੋ ਜਿਹੇ ਰੁਤਬਿਆਂ ਤੇ ਬੈਠ ਕੇ ਇਹੋ ਜਿਹੀਆਂ ਦਲੀਲਾਂ ਦੇਣੀਆਂ ਬੜੀਆਂ ਹਾਸੋਹੀਣੀਆਂ ਹਰ ਇੱਕ ਨਾਗਰਿਕ ਨੂੰ ਪਤਾ ਕਿ ਉੱਥੇ ਨੈਟਬੰਦੀ ਕਿਉਂ ਕੀਤੀ ਗਈ ਹੈ ਤੇ ਕਿਹੜੇ ਕਾਰਨਾਂ ਕਰਕੇ ਕੀਤੀ ਗਈ ਹੈ ਇਸ ਤੋਂ ਮਗਰੋਂ ਆਪਾਂ ਇੱਕ ਗੀਤ ਸੁਣਦੇ ਹਾਂ ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ ਪ੍ਰਿੰਸ ਇੰਦਰਪ੍ਰੀਤ ਦੀ ਆਵਾਜ਼ ਦੇ ਵਿੱਚ ਕਿ ਪੰਜਾਬ ਦਾ ਸੱਭਿਆਚਾਰ ਕਿਹੜੇ ਤਰੀਕੇ ਨਾਲ ਖੂੰਜੇ ਲਾਤਾ ਪ੍ਰਿੰਸ ਇੰਦਰਪ੍ਰੀਤ ਉੱਭ ਰਿਹਾ ਨੌਜਵਾਨ ਕਲਾਕਾਰ ਹੈ ਜਿਸ ਨੇ ਇੱਕ ਸਾਫ਼ ਸੁਥਰੀ ਗਾਇਕੀ ਦਾ ਬੀੜਾ ਆਪਣੇ ਸਿਰ ਤੇ ਚੱਕਿਆ ਪ੍ਰਿੰਸ ਇੰਦਰਪ੍ਰੀਤ ਦੇ ਵਿੱਚੋਂ ਡਾਕਟਰ ਸਤਿੰਦਰ ਸਰਤਾਜ ਦੀ ਝਲਕ ਮਹਿਸੂਸ ਹੁੰਦੀ ਹੈ ਜਦੋਂ ਇਸ ਨੂੰ ਅਸੀਂ ਦੇਖਦੇ ਹਾਂ ਇਹਦੀ ਪਰਫਾਰਮੈਂਸ ਦੇਖਦੇ ਹਾਂ ਇਹਦੇ ਕੱਪੜੇ ਲੀੜੇ ਪਾਉਣ ਦਾ ਸਲੀਕਾ ਇਹਦਾ ਗੱਲਬਾਤ ਕਰਨ ਦਾ ਅੰਦਾਜ਼ ਇਹਦੀ ਗਾਇਕੀ ਦੀ ਪੇਸ਼ਕਾਰੀ ਉਹਦੇ ਵਿੱਚੋਂ ਕਾਫੀ ਹੱਦ ਤੱਕ ਡਾਕਟਰ ਸਤਿੰਦਰ ਸਰਤਾਜ ਝਲਕ ਰਿਹਾ ਸੋ ਆਓ ਸੁਣਦੇ ਹਾਂ ਪ੍ਰਿੰਸ ਇੰਦਰਪ੍ਰੀਤ ਦੀ ਆਵਾਜ਼ ਦੇ ਵਿੱਚ ਇਹ ਗੀਤ ਸੱਭਿਆਚਾਰ ਪੰਜਾਬ ਦਾ ਫੜਕੂ ਜ਼ਿਲ੍ਹਾ
ਖਾਤਾ ਅੰਨ ਪੰਜਾਬ ਦਾ ਤੇ ਜਿੰਨਾ ਪੀਤਾ ਪਾਣੀ
इस पवित्र धरती दी कोई कदर न जानी। खाता अन्न पंजाब दा ते जिन्ना पीता पानी, इस पवित्र धरती दी कोई कदर न जानी। चार पंजाब दा जी फड़ खूंजे लाया, सब चार पंजाब दा जी फड़ खूंजे लाया। गीता विच पंजाब दी कदे खैर न मंगी, शर्म है शुगल बनाया। सभ्याचार पंजाब दा जी फड़ खूंजे लाया, सभ्याचार पंजाब दा जी फड़ खूंजे लाया। पुले ने फोकी शोरत चंद रुपया उत्ते डुले ने, सूरमे आदे वारिस अपना विरसा पुले ने फोकी शोरत चंद रुपया उत्ते डुले ने, फोकी शोरत चंद रुपया उत्ते डुले ने। मां बोली पंजाबी, मां बोली पंजाबी दे नाल दगा कमाया। सभ्याचार पंजाब दा जी फड़ खूंजे लाया, सभ्याचार पंजाब दा जी फड़ खूंजे लाया।
यहां पर अपना प्रिंस इंद्रप्रीत, साडा गीत सभ्याचार थोनों किदां दा लग्या लाइव कमेंट्स करके जरूर दसो। वधिया वधिया गीतां दे लई साडा चैनल हार्प फार्मर पिक्चर्स नू जरूर जरूर सबसक्राइब करो। धन्यवाद।
ई गीत प्रिंस इंद्रप्रीत दी आवाज दे विच सभ्याचार पंजाब दा फड़ खूंजे लाया। इस दे नाल ही सानू सिडनी तों इक मैसेज आया सुखविंदर सिंह जी दा। सत श्री अकाल उन्होंने बुलाई है। सत श्री अकाल सुखविंदर जी, ते तुहाडा बहुत बहुत शुक्रिया साडे प्रोग्राम लहरां दे विच नाल जुड़न लई। इसे तरह तुसी साडे नाल हरमन रेडियो ते जुड़े रहो। अगला मैसेज आया जी सुखदेव सिंह दा कैनेडा तो, विनीपैग कैनेडा तो। डॉक्टर सुखदेव सिंह भाम ने हैलो कीती है जी, कहिंदे आ हैलो जंदीप सिंह जी ते सारी हरमन रेडियो टीम नू सत श्री अकाल जी, गॉड ब्लैस टू आल ऑफ यू। आस्ट्रेलिया विच अग ते काबू पिया है जी, हुण वाहिगुरु जल्दी मेहर करे जी। हां जी डॉक्टर सुखदेव सिंह जी, काफी जिहड़ा हैगा इस चीज ते फर्क पै गया हैगा। इथों दे प्रशासन ने भी ते जिहड़ियां सिख जथेबंदियां उन्हां ने भी बहुत सेवा कार्य कीते हैगे आ इस नू लैके। सो तुहाडा बहुत बहुत शुक्रिया साडे प्रोग्राम लहरां दे विच जुड़न लई। नाल ही इन्हां ने कहा कि मेरी पसंद दा गीत प्ले कर दो, फिल्म हाथी मेरे साथी दा नफरत की दुनिया को छोड़ के। पर इस तो पहला मैं साडे सारे ही श्रोतियां नूं दसना चाहुंना कि अज असी एक खास मुलाकात करांगे प्रिंस इंद्रप्रीत सिंह नाल, जिन्हां ने असी जिन्हां दा असी हुणे एक गीत सुन के हटे आ सभ्याचार पंजाब दा फड़ खूंजे लाया। कमर्शियल ब्रेक तो मगरों असी इन्हां दे नाल गलबात करांगे। ਤੇ ਲੋ ਆਓ ਹੁਣ ਅਸੀਂ ਡਾਕਟਰ ਸੁਖਦੇਵ ਸਿੰਘ ਦੀ ਜੋ ਫਰਮਾਇਸ਼ ਹੈਗੀ ਆ ਫਿਲਮ ਹਾਥੀ ਮੇਰੇ ਸਾਥੀ ਦਾ ਗੀਤ ਨਫ਼ਰਤ ਕੀ ਦੁਨੀਆ ਕੋ ਸ਼ੋਰ ਸੀ ਸੁਣਦੇ ਹਾਂ।
ਨਫ਼ਰਤ ਕੀ नफरत की दुनिया को छोड़ के प्यार की दुनिया में खुश रहना मेरे यार। नफरत की दुनिया को छोड़ के प्यार की दुनिया में खुश रहना मेरे यार। ताजा प्यारे अमर रहे तेरा प्यार खुश रहना। जानवर की जान आज इंसान में ली है चुप क्यों है संसार खुश रहना
खूबसूरत गीत नफरत की दुनिया को छोड़ के सारे श्रोतिया ने सुनिया फरमैश की कैनेडा तो डॉक्टर सुखदेव सिंह भाम जी की उन्होंने थैंक्स भी किया कि तुसी गीत प्ले किया। इस तो मगरों साडे नाल जुड़े है जी एस चहल जी उन्होंने सत श्रीकाल भेजी है कहते हैं सत श्रीकाल भाजी। सो जी एस चहल जी ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਪ੍ਰੋਗਰਾਮ ਦੇ ਵਿੱਚ ਲਹਿਰਾਂ ਦੇ ਵਿੱਚ ਨਾਲ ਜੁੜਨ ਲਈ ਤੇ ਇਸੇ ਤਰ੍ਹਾਂ ਨਾਲ ਜੁੜਦੇ ਰਹੋ। ਇਸ ਤੋਂ ਮਗਰੋਂ ਇੱਕ ਹੋਰ ਮੈਸੇਜ ਆਇਆ ਜੀ ਜਗਤਾਰ ਢੁੱਡੀ ਕੇ ਹਾਂਗਕਾਂਗ ਤੋਂ, ਇਹਨਾਂ ਨੇ ਨਾਲ ਸਾਨੂੰ ਇੱਕ ਬਹੁਤ ਹੀ ਖੂਬਸੂਰਤ ਪਿਕ ਵੀ ਸੈਂਡ ਕੀਤੀ ਹੈ, ਮੈਸੇਜ ਵੀ ਭੇਜਿਆ। ਉਸ ਵਿੱਚ ਕਹਿੰਦੇ ਆ ਜਿਹੜੇ ਤੁਹਾਨੂੰ ਦਿਨੋਂ ਪਿਆਰ ਕਰਦੇ ਹੋਣ ਉਹ ਕਦੇ ਵੀ ਤੁਹਾਨੂੰ ਨਹੀਂ ਛੱਡ ਸਕਦੇ, ਚਾਹੇ ਤੁਸੀਂ ਲੱਖ ਕਸੂਰਵਾਰ ਹੋਵੋ ਤੁਹਾਨੂੰ ਮਾਫ ਕਰਨ ਬਹਾਨੇ ਫਿਰ ਵੀ ਲੱਭ ਲੈਣਗੇ। ਸੁਭ ਸਵੇਰ ਦੋਸਤੋ ਢੁੱਡੀ ਕੇ, ਵਾਕਿਆ ਬਿਲਕੁਲ ਸਹੀ ਕਿਹਾ ਕਿ ਜਿਹੜਾ ਵੀ ਕੋਈ ਤੁਹਾਨੂੰ ਦਿਨੋਂ ਪਿਆਰ ਕਰਦਾ ਉਹ ਤੁਹਾਨੂੰ ਕਦੇ ਵੀ ਨਹੀਂ ਛੱਡ ਸਕਦਾ ਤੇ ਤੁਹਾਨੂੰ ਮਾਫ ਕਰਨ ਦੇ ਲੱਖਾਂ ਜਿਹੜੇ ਹੈਗੇ ਬਹਾਨੇ ਉਹ ਲੱਭ ਲੈਂਦਾ। ਸੋ ਜਗਤਾਰ ਸਿੰਘ ਢੁੱਡੀ ਕੇ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਲਹਿਰਾਂ ਦੇ ਵਿੱਚ ਨਾਲ ਜੁੜਨ ਲਈ ਤੇ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋ। ਇਸ ਤੋਂ ਮਗਰੋਂ ਕਮਰਸ਼ੀਅਲ ਬ੍ਰੇਕ ਹੋਵੇਗੀ ਤੇ ਕਮਰਸ਼ੀਅਲ ਬ੍ਰੇਕ ਦੇ ਦੌਰਾਨ ਅਸੀਂ ਗੱਲ ਕਰਾਂਗੇ ਪਰਮਿੰਦਰ ਸਿੰਘ ਜੋ ਸਪਾਈਸ ਰੇਡੀਓ ਨਿਊਜ਼ੀਲੈਂਡ ਤੋਂ ਹੈ ਤੇ ਇਹ ਖਬਰਾਂ ਤੇ ਜਿਹੜੀ ਹੈਗੀ ਹੈ ਚਰਚਾ ਕਰਦੇ ਆ ਉਸ ਨੂੰ ਵੀ ਅਸੀਂ ਸੁਣਾਂਗੇ ਤੇ ਆਓ ਚੱਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੇ। ਤੇ ਬ੍ਰੇਕ ਤੋਂ ਮਗਰੋਂ ਅਸੀਂ ਗੱਲਬਾਤ ਕਰਾਂਗੇ ਇੱਕ ਖਾਸ ਮੁਲਾਕਾਤ ਦੇ ਵਿੱਚ ਪ੍ਰਿੰਸ ਇੰਦਰਪ੍ਰੀਤ ਦੇ ਨਾਲ ਜੋ ਕਿ ਉੱਭਰ ਰਿਹਾ ਇੱਕ ਨੌਜਵਾਨ ਗਾਇਕ ਹੈ, ਇੱਕ ਸੂਫੀਆਨਾ ਗਾਇਕੀ ਦਾ ਮਾਲਕ ਹੈ, ਇੱਕ ਸਾਫ਼ ਸੁਥਰੀ ਗਾਇਕੀ ਲੈ ਕੇ ਆ ਰਿਹਾ, ਉਸ ਨਾਲ ਅਸੀਂ ਕਮਰਸ਼ੀਅਲ ਬ੍ਰੇਕ ਤੋਂ ਮਗਰੋਂ ਇੱਕ ਖਾਸ ਮੁਲਾਕਾਤ ਦੇ ਵਿੱਚ ਗੱਲਬਾਤ ਕਰਾਂਗੇ। ਆਓ ਚੱਲਦੇ ਹਾਂ ਕਮਰਸ਼ੀਅਲ ਬ੍ਰੇਕ ਤੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Taya ji, ki ho gaya tuhanu? ਰੰਗ ਪੀਲਾ ਪੀਲਾ ਜਿਹਾ ਲੱਗ ਰਿਹਾ ਤੁਹਾਡਾ। ਉਪਰ ਤੇਜ ਖਾਈ ਪੀ ਦਾ ਵੀ ਵਧੀਆ, ਨਾ ਸਿਹਤ ਬਣ ਰਹੀ ਆ ਨਾ ਖੂਨ ਬਣ ਰਿਹਾ, ਖਾਂਦੇ ਸਾਰੀ ਪੇਟ ਖਰਾਬ ਹੋ ਜਾਂਦਾ, ਬੜੀਆਂ ਦਵਾਈਆਂ ਖਾਦੀਆਂ ਕੋਈ ਫਰਕ ਨਹੀਂ ਪੈ ਰਿਹਾ। ਉਹ ਤਾਇਆ ਜੀ ਕਿਤੇ ਤੁਹਾਨੂੰ ਕਣਕ ਤੋਂ ਐਲਰਜੀ ਤਾਂ ਨਹੀਂ? ਕਣਕ ਤੋਂ ਐਲਰਜੀ ਉਹ ਡਾਕਟਰ ਵੀ ਹਾਂ ਹੀ ਕਹਿੰਦੇ ਆ, ਉਹ ਇਹਦਾ ਕੋਈ ਇਲਾਜ ਹੈਗਾ? ਤਾਇਆ ਜੀ ਤੁਸੀਂ ਟੈਂਸ਼ਨ ਨਾ ਲਓ, ਤੁਸੀਂ ਜਾਓ ਮਲੇਰਕੋਟਲਾ ਡਾਕਟਰ ਵਿਕਾਸ ਗੁਪਤਾ ਜੀ ਦੇ ਕੋਲ, ਜੋ ਹੋਮਿਓਪੈਥੀ ਦਵਾਈਆਂ ਨਾਲ ਕਣਕ ਦੀ ਐਲਰਜੀ, ਨੱਕ ਦੀ ਐਲਰਜੀ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਸਕਿਨ ਐਲਰਜੀ ਦਾ ਇਲਾਜ ਕਰਦੇ ਨੇ। ਉਹਨਾਂ ਦਾ 19 ਸਾਲ ਦਾ ਤਜਰਬਾ ਹੈ, ਐਲਰਜੀ ਕਦੇ ਦੁਬਾਰਾ ਨਹੀਂ ਹੋਏਗੀ। ਉਦਾਂ ਉਹਨਾਂ ਦਾ ਨੰਬਰ ਲਿਖਾ ਫਿਰ ਕਾਕਾ। ਲਓ ਜੀ ਜਨਾਬ, ਤੁਸੀਂ ਵੀ ਕਾਲ ਕਰੋ ਡਾਕਟਰ ਵਿਕਾਸ ਗੁਪਤਾ ਜੀ ਨੂੰ +91987605353, ਯਾਨੀ ਕਿ ਜਮਾ 9898-7560-53-563 ਤੇ, ਜਾਂ ਫਿਰ ਉਹਨਾਂ ਦੇ ਕਲੀਨਿਕ ਤੇ ਵਿਜ਼ਿਟ ਕਰ ਸਕਦੇ ਹੋ। ਰਿਚ ਹੈਲਥ ਕਲੀਨਿਕ, ਰੇਲਵੇ ਰੋਡ, ਮਲੇਰਕੋਟਲਾ, ਨਾਲ ਹੀ ਵਰਲਡ ਕਲਾਸ ਲੇਜ਼ਰ ਅਤੇ ਹੋਰ ਆਧੁਨਿਕ ਤਰੀਕੇ ਨਾਲ ਕੋਸਮੈਟਿਕ ਪ੍ਰੋਬਲਮ ਦੇ ਇਲਾਜ ਦੇ ਲਈ ਮਿਲੋ ਡਾਕਟਰ ਪੂਜਾ ਗੁਪਤਾ ਜੀ ਨੂੰ। ਰਿਚ ਹੈਲਥ ਕਲੀਨਿਕ, ਰੇਲਵੇ ਰੋਡ, ਮਲੇਰਕੋਟਲਾ।
ਕਿਉਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ 17 ਜਨਵਰੀ ਸ਼ੁੱਕਰਵਾਰ 2020 ਜਦੋਂ ਕਿ ਮਾਘ ਮਹੀਨੇ ਦੀ 4 ਤਰੀਕ ਹੋ ਗਈ ਹੈ ਪਰਮਿੰਦਰ ਸਿੰਘ ਪਾਪ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ ਕੀਵੀ ਟੀਵੀ 104.6 FM ਨਿਊਜ਼ੀਲੈਂਡ ਹਰਮਨ ਰੇਡੀਓ ਆਸਟ੍ਰੇਲੀਆ ਫਰੰਟ ਲਾਈਨ ਰੇਡੀਓ ਕੈਨੇਡਾ ਅਤੇ ਖਬਰਨਾਮਾ ਵੈਬਸਾਈਟ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਦਿੱਲੀ ਸਿੱਖ ਕਤਲੇਆਮ ਨੂੰ ਲੈ ਕੇ ਜਿੱਥੇ ਵੱਖ ਵੱਖ ਸਮਿਆਂ ਦੇ ਉੱਤੇ ਵੱਖ ਵੱਖ ਇਨਕੁਆਇਰੀ ਕਮੇਟੀਆਂ ਬਣਦੀਆਂ ਰਹੀਆਂ ਕਮਿਸ਼ਨ ਬੈਠਦੇ ਰਹੇ ਉੱਥੇ ਆਖਿਰਕਾਰ ਇਸ ਬੇਹੀ ਕੜੀ ਦੇ ਵਿੱਚ ਇੱਕ ਵਾਰ ਫੇਰ ਉਬਾਲ ਆ ਗਿਆ ਜਦੋਂ ਕਿ ਜਸਟਿਸ ਢੀਂਗਰਾ ਵੱਲੋਂ ਸਿਫਾਰਿਸ਼ਾਂ ਕੀਤੀਆਂ ਗਈਆਂ ਨੇ ਕਿ ਸਿੱਟ ਦੀਆਂ ਸਿਫਾਰਿਸ਼ਾਂ ਉੱਤੇ ਕੇਂਦਰ ਕਾਰਵਾਈ ਕਰੇਗਾ ਅਸਲ ਦੇ ਵਿੱਚ ਸੁਪਰੀਮ ਕੋਰਟ ਨੂੰ ਦਿੱਤੀ ਗਈ ਇਸ ਜਾਣਕਾਰੀ ਦੇ ਵਿੱਚ 186 ਕੇਸਾਂ ਦੀ ਜਾਂਚ ਦਾ ਮਾਮਲਾ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਕਿ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਦੀ ਨਿੰਦਾ ਕੀਤੀ ਗਈ ਹੈ ਇੰਨਾ ਹੀ ਨਹੀਂ ਬਲਕਿ ਬੈਂਚ ਤੋਂ ਸਾਰੇ ਰਿਕਾਰਡ CBI ਨੂੰ ਸੌਂਪਣ ਦੇ ਲਈ ਕਿਹਾ ਗਿਆ ਇਸ ਮਾਮਲੇ ਨੂੰ ਲੈ ਕੇ ਸਿੱਖ ਹਲਕਿਆਂ ਦੇ ਵਿੱਚ ਜਸਟਿਸ ਢੀਂਗਰਾ ਦੀ ਕਾਫੀ ਸ਼ਲਾਘਾ ਹੋ ਰਹੀ ਹੈ ਤੇ ਇਧਰ ਦੇਸ਼ ਭਰ ਦੇ ਵਿੱਚ ਜਿੱਥੇ ਪਹਿਲਾਂ ਹੀ ਨਾਗਰਿਕਤਾ ਸੋਧ ਬਿੱਲ ਆਉਣ ਤੋਂ ਬਾਅਦ ਹਾਲਾਤ ਅਣਸੁਖਾਵੇਂ ਚੱਲ ਰਹੇ ਨੇ ਉਥੇ ਇਸੇ ਕੜੀ ਦੇ ਵਿੱਚ ਇਕ ਹੋਰ ਵਾਧਾ ਹੋਵੇਗਾ ਜਦੋਂ ਕਿ ਇੰਡੀਅਨ ਬੈਂਕਸ ਐਸੋਸੀਏਸ਼ਨ ਦੇ ਨਾਲ ਸਰਕਾਰ ਦੀ ਗੱਲਬਾਤ ਟੁੱਟ ਗਈ ਹੈ ਇਸ ਦੇ ਮੱਦੇਨਜ਼ਰ ਬੈਂਕ ਯੂਨੀਅਨਾਂ ਨੇ 31 ਜਨਵਰੀ ਅਤੇ 1 ਫਰਵਰੀ ਨੂੰ ਦੇਸ਼ ਵਿਆਪੀ 2 ਰੋਜ਼ਾ ਹੜਤਾਲ ਦਾ ਸੱਦਾ ਦਿੱਤਾ ਹੈ ਇਸ ਦੇ ਨਾਲ ਦੇਸ਼ ਦੇ ਹਜ਼ਾਰਾਂ ਲੱਖਾਂ ਲੋਕ ਪ੍ਰਭਾਵਿਤ ਹੋਣਗੇ ਜਿੱਧਰ ਅਕਾਲੀ ਦਲ ਬਾਦਲ ਦੇ ਮਾਮਲੇ ਵਿਚ ਇਕ ਵਾਰ ਫੇਰ ਉਸ ਵੇਲੇ ਨਵੀਂ ਪਿਰਤ ਦੇਖਣ ਨੂੰ ਮਿਲੀ ਜਦੋਂ ਕਿ ਕਿਸੇ ਸਮੇਂ ਟੌੜਾ ਧੜੇ ਦੇ ਖਾਸਮ ਖਾਸ ਸਮਝੇ ਜਾਂਦੇ ਪ੍ਰੇਮ ਸਿੰਘ ਚੰਦੂਮਾਜਰਾ ਨੇ 18 ਜਨਵਰੀ ਨੂੰ ਦਿੱਲੀ ਵਿਚ ਹੋਣ ਵਾਲੇ ਢੀਂਡਸਾ ਅਤੇ ਟਕਸਾਲੀ ਹਮਾਇਤੀਆਂ ਦੇ ਨਾਲ ਨਾਲ ਮਨਜੀਤ ਸਿੰਘ GK ਦੁਆਰਾ ਸੱਦੇ ਗਏ ਇਕੱਠ ਵਿਚ ਜਾਣ ਤੋਂ ਨਾਂਹ ਕਰ ਦਿੱਤੀ ਹੈ ਯਾਦ ਰਹੇ ਇਸ ਨੂੰ ਸ਼ਕਤੀ ਪ੍ਰਦਰਸ਼ਨ ਦੇ ਤੌਰ ਤੇ ਦੇਖਿਆ ਜਾ ਰਿਹੈ ਕਿਉਂਕਿ ਦਿੱਲੀ ਵਿਚ ਵਿਧਾਨ ਸਭਾ ਦੀਆਂ ਚੋਣਾਂ ਫਰਵਰੀ ਦੇ ਪਹਿਲੇ ਹਫ਼ਤੇ ਹੋ ਰਹੀਆਂ ਨੇ ਤੇ ਜਿਵੇਂ ਕੱਲ ਅਸੀਂ ਤੁਹਾਡੇ ਨਾਲ ਇਹ ਖ਼ਬਰ ਸਾਂਝੀ ਕੀਤੀ ਸੀ ਕਿ ਪੰਜਾਬੀ ਦੀ ਉੱਘੀ ਸਾਹਿਤਕਾਰਾ ਡਾਕਟਰ ਦਲੀਪ ਕੌਰ ਟਿਵਾਣਾ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਨੇ ਇੰਨਾ ਹੀ ਨਹੀਂ ਬਲਕਿ ਪਿਛਲੇ ਕੁਝ ਦਿਨਾਂ ਤੋਂ ਕੋਮਾ ਦੇ ਵਿਚ ਨੇ ਹੁਣ ਉਨ੍ਹਾਂ ਦੇ ਸਾਰੇ ਇਲਾਜ ਦਾ ਖਰਚਾ ਪੰਜਾਬ ਸਰਕਾਰ ਨੇ ਚੁੱਕਣ ਦਾ ਐਲਾਨ ਕਰ ਦਿੱਤਾ ਹੈ ਤੇ ਉਧਰ ਪ੍ਰਤਾਪ ਸਿੰਘ ਬਾਜਵਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਲੇ ਪਏ ਰਫੜ ਨੂੰ ਲੈ ਕੇ ਹੁਣ BJP ਨੇ ਵੀ ਚਟਖਾਰੇ ਲੈਣੇ ਸ਼ੁਰੂ ਕਰ ਦਿੱਤੇ ਨੇ ਲੇਕਿਨ ਇਕ ਗੱਲ ਜ਼ਰੂਰ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਇਸ ਉਜਰ ਤੋਂ ਬਾਅਦ ਹੁਣ ਸਰਕਾਰ ਨੇ ਬਿਜਲੀ ਦਰਾਂ ਵਿਚ ਵਾਧੇ ਦੇ ਮੁੱਦੇ ਉਤੇ ਸ਼ੁੱਕਰਵਾਰ ਯਾਨੀ ਅੱਜ ਵਾਈਟ ਪੇਪਰ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਹੈ ਇੱਥੇ ਵੀ ਜ਼ਿਕਰਯੋਗ ਹੈ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਦੀ ਬਹੁਤ ਵਿਰੋਧਤਾ ਕੀਤੀ ਕਿ ਆਖਿਰਕਾਰ ਪ੍ਰਤਾਪ ਸਿੰਘ ਬਾਜਵਾ ਕੈਪਟਨ ਨੂੰ ਲਾਂਭੇ ਕਰਕੇ ਮੁੱਖ ਮੰਤਰੀ ਬਣਨ ਦੇ ਇਛੁੱਕ ਨੇ ਪਰ ਉਨ੍ਹਾਂ ਅੰਦਰ ਇਹ ਸਮਰੱਥਾ ਬਿਲਕੁਲ ਨਹੀਂ ਹੈ ਤੇ ਇਧਰ ਜਿਵੇਂ ਕਿ ਖ਼ਬਰਾਂ ਦੇ ਵਿਚ ਕਾਫੀ ਸਖੀਆਂ ਬਟੋਰ ਰਿਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਦਾ ਨਵਾਂ ਡਿਜ਼ਾਇਨ ਜਿਸ ਦੇ ਵਿਚ ਕਿ ਗਿਣੇ ਮਿੱਥੇ ਤਰੀਕੇ ਦੇ ਨਾਲ ਕਮਲ ਦੇ ਫੁੱਲ ਨੂੰ ਪ੍ਰਭਾਸ਼ਿਤ ਕੀਤਾ ਗਿਆ ਹੁਣ ਇਸ ਮਾਮਲੇ ਦੇ ਵਿਚ ਚੁਫੇਰਿਓ ਵਿਰੋਧ ਹੋਣ ਕਾਰਨ ਸਰਕਾਰ ਇਸ ਬਾਰੇ ਆਪਣੀ ਨੀਤੀ ਬਦਲ ਸਕਦੀ ਹੈ ਤੇ ਜੇਕਰ ਸ਼ਾਇਰੀ ਦੀ ਗੱਲ ਕਰੀਏ ਪਿਛਲੇ ਦਿਨੀ ਚਾਹੇ ਧਾਰਾ 370 ਦੀ ਗੱਲ ਹੋਵੇ ਜਾਂ ਫਿਰ ਨਾਗਰਿਕਤਾ ਸੋਧ ਬਿੱਲ ਦੀ ਗੱਲ ਹੋਵੇ ਇਕ ਗੱਲ ਮੰਨਣੀ ਪਏਗੀ ਜੋ ਪਾਸ਼ ਨੇ ਆਖੀ ਸੀ ਨੇਰੀਆਂ ਨੂੰ ਜੇ ਭੁਲੇਖਾ ਹੈ ਹਨੇਰਾ ਪਾਉਣ ਦਾ ਨੇਰੀਆਂ ਨੂੰ ਰੋਕ ਵੀ ਪਾਉਂਦੇ ਰਹੇ ਨੇ ਲੋਕ ਜ਼ਿੰਦਗੀ ਦਾ ਜਦ ਕਦੇ ਅਪਮਾਨ ਕੀਤਾ ਹੈ ਕਿਸੇ ਮੌਤ ਬਣ ਕੇ ਮੌਤ ਦੀ ਆਉਂਦੇ ਰਹੇ ਨੇ ਲੋਕ ਪਰਮਿੰਦਰ ਦੇ ਇਜਾਜ਼ਤ ਸ਼ੁਕਰ ਹੈ ਕਿ ਸ਼ੁੱਕਰਵਾਰ ਹੈ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 ਵਜੇ ਤੋਂ 10 ਵਜੇ ਦੌਰਾਨ ਪ੍ਰਸਾਰਿਤ ਕੀਤਾ ਜਾਂਦਾ ਹੈ। ਅੱਜ ਅਸੀਂ
ਤੁਹਾਡੀ ਇੱਕ ਖਾਸ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਬੜੇ ਹੀ ਨੌਜਵਾਨ ਗਾਇਕ ਉਭਰ ਰਹੇ ਗਾਇਕ ਜਿਸਦਾ ਨਾਮ ਹੈ ਪ੍ਰਿੰਸ ਇੰਦਰਪ੍ਰੀਤ ਸੰਗੀਤ ਦੀ ਦੁਨੀਆਂ ਦੇ ਵਿਚ ਜਲਦੀ ਹੀ ਲੰਬੀਆਂ ਲੰਬੀਆਂ ਪੈੜਾਂ ਮਲਦਾ ਹੋਇਆ ਅੱਗੇ ਵੱਧ ਰਿਹਾ ਤੇ ਅੱਜ ਇਸ ਬਹੁਤ ਹੀ ਸ਼ਰਮੀਲੇ ਤੇ ਸੰਜੀਦਾ ਸੁਭਾਅ ਦੇ ਮਾਲਕ ਪ੍ਰਿੰਸ ਇੰਦਰਪ੍ਰੀਤ ਦੇ ਨਾਲ ਤੁਹਾਡੀ ਸਾਰੇ ਦਰਸ਼ਕਾਂ ਦੀ ਇੱਕ ਮੁਲਾਕਾਤ ਕਰਨ ਜਾ ਰਹੇ ਹਾਂ। ਸੋ ਸਭ ਤੋਂ ਪਹਿਲਾਂ ਮੈਂ ਪ੍ਰਿੰਸ ਇੰਦਰਪ੍ਰੀਤ ਸਿੰਘ ਤੁਹਾਡਾ ਹਰ ਰੇਡੀਓ ਤੇ ਸਵਾਗਤ ਕਰਦਾ ਤੇ ਤੁਹਾਨੂੰ ਜੀ ਆਇਆਂ ਕਹਿੰਦਾ।
ਬਹੁਤ ਬਹੁਤ ਸ਼ੁਕਰੀਆ ਜੀ, ਮੈਂ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਸਾਰੀ ਟੀਮ ਦਾ, ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਸਰੋਤਿਆਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਤੇ ਮੈਨੂੰ ਤੁਹਾਡੇ ਸਾਰਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ।
ਸੋ ਸਭ ਤੋਂ ਪਹਿਲਾਂ ਪ੍ਰਿੰਸ ਇੰਦਰਪ੍ਰੀਤ ਸਿੰਘ, ਮੈਂ ਚਾਹੂੰਗਾ ਕਿ ਸਾਡੇ ਸਰੋਤਿਆਂ ਦੇ ਨਾਲ ਤੁਹਾਡੀ ਜਿਹੜੀ ਜਾਣ ਪਹਿਚਾਣ ਤੁਹਾਡੇ ਵੱਲੋਂ ਹੀ ਕਰਵਾਈ ਜਾਵੇ। ਸੋ ਸੰਖੇਪ ਦੇ ਵਿੱਚ ਤੁਸੀਂ, ਤੁਹਾਡਾ ਕੀ ਨਾਮ ਹੈਗਾ, ਕਿਸ ਪਿੰਡ ਜਾਂ ਸ਼ਹਿਰ ਨੂੰ ਬਿਲੋਂਗ ਕਰਦੇ ਹੋ ਤੇ ਕਿੱਥੇ ਤੁਸੀਂ ਰਹਿੰਦੇ ਹੋ, ਆਪਣੀ ਤੁਸੀਂ ਆਪਣੀ ਸੰਖੇਪ ਜਿਹੜੀ ਹੈਗੀ ਜਾਣਕਾਰੀ ਸਾਡੇ ਸਰੋਤਿਆਂ ਨੂੰ ਦਿਓ।
ਮੈਂ ਦੱਸਣਾ ਚਾਹੁੰਦਾ ਸਰੋਤਿਆਂ ਨੂੰ ਕਿ ਮੈਂ ਦਸਮ ਪਾਤਸ਼ਾਹ ਦੀ ਪਾਵਨ ਪਵਿੱਤਰ ਧਰਤੀ, ਚਰਨ ਛੋਹ ਪ੍ਰਾਪਤ ਧਰਤੀ, 40 ਮੁਕਤਿਆਂ ਦੀ ਧਰਤੀ, ਜਿੱਥੇ ਗੁਰੂ ਮਹਾਰਾਜ ਦੀ ਅਖੀਰਲੀ ਜੋ ਲੜਾਈ ਯੁੱਧ ਹੋਇਆ, 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ, ਤੇ ਮੈਨੂੰ ਇਸ ਗੱਲ ਤੇ ਬੜਾ ਮਾਣ ਹੈ। ਤੇ ਮੈਨੂੰ ਜੋ ਪ੍ਰਿੰਸ ਮੇਰਾ ਛੋਟਾ ਨਾਮ ਮੇਰੇ ਦਾਦਾ ਜੀ ਨੇ ਰੱਖਿਆ, ਔਰ ਇੰਦਰਪ੍ਰੀਤ ਮੇਰਾ ਪੱਕਾ ਨਾਮ ਸੀ, ਔਰ ਪ੍ਰਿੰਸ ਮੈਂ ਕਿਉਂਕਿ ਮੈਂ ਆਪਣੇ ਦਾਦਾ ਜੀ ਦੁਆਰਾ ਦਿੱਤਾ ਹੋਇਆ ਨਾਮ ਹੀ ਨਹੀਂ ਛੱਡਣਾ ਚਾਹੁੰਦਾ ਸੀ, ਤੇ ਜੋ ਮੇਰਾ ਸਕੂਲੀ ਪੜ੍ਹਾਈ ਦੇ ਦੌਰਾਨ ਜਾਂ ਮੇਰਾ ਜੋ ਮੇਰਾ ਆਫੀਸ਼ੀਅਲੀ ਨਾਮ ਹੈ ਇੰਦਰਪ੍ਰੀਤ, ਮੈਂ ਉਹਨੂੰ ਵੀ ਨਹੀਂ ਛੱਡਣਾ ਚਾਹੁੰਦਾ ਸੀ। ਇਸ ਕਰਕੇ ਇੱਕ ਦੌਰ ਚੱਲਿਆ ਹੋਇਆ ਕਿ ਨਾਂ ਨੂੰ ਛੋਟਾ ਕਰ ਦਿੰਦੇ ਆ, ਜੇ ਗੁਰਵਿੰਦਰ ਆ ਤਾਂ ਗੈਰੀ ਹੋ ਜਾਂਦਾ, ਹਰਵਿੰਦਰ ਆ ਤਾਂ ਹੈਰੀ ਹੋ ਜਾਂਦਾ, ਪਰ ਮੈਂ ਇਸ ਗੱਲ ਤੋਂ ਮਤਲਬ ਉਲਟ ਆਪਣੇ ਨਾਮ ਨੂੰ ਬੇਸ਼ੱਕ ਵੱਡਾ ਪਰ ਮੈਨੂੰ ਸੋਹਣਾ ਲੱਗਦਾ, ਮੈਂ ਪ੍ਰਿੰਸ ਅੱਗੇ ਲਾ ਕੇ ਤੇ ਉਸਨੂੰ ਪ੍ਰਿੰਸ ਇੰਦਰਪ੍ਰੀਤ ਸਿੰਘ ਮੈਂ ਆਪਣਾ ਨਾਮ ਜੋ ਇਸ ਤਰ੍ਹਾਂ ਰੱਖਿਆ ਹੋਇਆ ਜੀ।
ਬਹੁਤ ਹੀ ਵਧੀਆ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਤੁਹਾਡੇ ਦਾਦਾ ਜੀ ਤੁਹਾਨੂੰ ਬਹੁਤ ਹੀ ਪਿਆਰ ਕਰਦੇ ਹੋਣਗੇ ਤੇ ਉਹਨਾਂ ਨੇ ਤੁਹਾਨੂੰ ਇੱਕ ਰਾਜਕੁਮਾਰ ਸ਼ਹਿਜ਼ਾਦੇ ਦਾ ਜਿਹੜਾ ਖਿਤਾਬ ਬਖਸ਼ਿਆ, ਤੇ ਇਸ ਕਰਕੇ ਮੈਨੂੰ ਲੱਗਦਾ ਸ਼ਾਇਦ ਤਾਂ ਹੀ ਉਹਨਾਂ ਨੇ ਤੁਹਾਨੂੰ ਪ੍ਰਿੰਸ ਕਹਿਣਾ ਸ਼ੁਰੂ ਕੀਤਾ। ਕਿ ਮੈਂ ਸਹੀ ਕਹਿ ਰਿਹਾ ਕਿ ਕੋਈ ਹੋਰ?
ਹਾਂਜੀ ਹਾਂਜੀ, ਬਿਲਕੁਲ 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 ਜੀ ਬਿਲਕੁਲ ਸਰ, ਮੇਰੇ ਦਾਦਾ ਜੀ ਦਾ ਮੇਰੇ ਨਾਲ ਬਹੁਤ ਪਿਆਰ ਸੀ, ਔਰ ਇਹ ਪਿਆਰ ਇੱਕ ਤਾਂ ਦਾਦੇ ਪੋਤੇ ਦਾ ਪਿਆਰ ਸੀ, ਔਰ ਇੱਕ ਬੇਸ਼ੱਕ ਮੈਂ ਉਹਨਾਂ ਦਿਨਾਂ ਵਿੱਚ ਗਾਉਣਾ ਜਾਂ ਸਿੱਖਣਾ ਸ਼ੁਰੂ ਨਹੀਂ ਕੀਤਾ ਸੀ, ਪਰ ਸੰਗੀਤ ਮੇਰੇ ਅੰਦਰ ਸੀ ਕਿਉਂਕਿ ਉਹ ਉਰਦੂ ਦੇ ਬੜੇ ਅੱਛੇ ਸ਼ਾਇਰ ਸੀ, ਤੇ ਉਹਨਾਂ ਦੇ ਮਤਲਬ ਦੇਹਾਂਤ ਤੋਂ ਬਾਅਦ ਹੀ ਮੈਨੂੰ ਇਸ ਪਾਸੇ ਆਉਣ ਦਾ ਮੌਕਾ ਮਿਲਿਆ। 2006 ਚ ਉਹਨਾਂ ਦਾ ਦੇਹਾਂਤ ਹੋਇਆ, ਇਸ ਦੁਨੀਆਂ ਤੋਂ ਚਲੇ ਗਏ, ਤੇ 2008-09 ਦੇ ਵਿੱਚ ਮੈਂ ਪ੍ਰੋਫੈਸ਼ਨਲੀ ਇਸ ਫੀਲਡ ਦੇ ਵਿੱਚ ਆਇਆ, ਪ੍ਰੋਪਰ ਸਿੱਖਣਾ ਸ਼ੁਰੂ ਕੀਤਾ, ਤੇ ਮੈਂ ਕਈ ਵਾਰੀ ਸਟੇਜ ਤੇ ਹੁੰਦਾ ਤਾਂ ਮੈਨੂੰ ਉਹਨਾਂ ਦੀ ਬਹੁਤ ਜ਼ਿਆਦਾ ਯਾਦ ਮਹਿਸੂਸ ਹੁੰਦੀ ਹੈ, ਆਉਂਦੀ ਹੈ ਕਿ ਕਾਸ਼ ਉਹ ਅੱਜ ਹੁੰਦੇ ਤਾਂ ਉਹ, ਕਿਉਂਕਿ ਉਹ ਕਵਾਲੀਆਂ ਜਦੋਂ ਵੀ ਸੁਣਦੇ ਸਨ ਨੁਸਰਤ ਫਤਿਹ ਅਲੀ ਖਾਨ ਜੀ ਦੀਆਂ ਜਾਂ ਹੋਰ ਕਵਾਲੀਆਂ ਜਾਂ ਸੂਫੀਆਂ ਮਿਊਜ਼ਿਕ ਸੁਣਦੇ ਸੀ ਤਾਂ ਉਹ ਨਾਲ ਖੁਦ ਤਾੜੀ ਮਾਰਨ ਲੱਗ ਪੈਂਦੇ ਸੀ, ਤਾਂ ਮੈਂ ਉਹਨਾਂ ਨੂੰ ਤਾੜੀ ਮਾਰਦਿਆਂ ਜਾਂ ਮਹਾਰਾਜਾ ਅਰਜੀਤ ਸਿੰਘ ਦੇ ਕਿੱਸੇ ਉਹਨਾਂ ਨੇ ਖੁਦ ਨੇ ਲਿਖੇ ਤੇ ਉਹ ਗਾਉਂਦੇ ਸਨ ਤੇ ਮੈਂ ਉਹ ਸੁਣੇ ਹਨ, ਮਤਲਬ ਇਹਨੂੰ ਉਹ ਯਾਦ ਨਹੀਂ ਪ੍ਰੋਪਰ, ਬਟ ਮੈਨੂੰ ਧੁੰਦਲਾ ਜਿਹੜਾ ਉਹਨਾਂ ਦਾ ਉਹ ਬੋਲਣਾ ਉਸ ਅਦਾਇਗੀ ਕਵਿਤਾ ਦੇ ਰੂਪ ਵਿੱਚ ਤਰਨਮ ਦੇ ਰੂਪ ਵਿੱਚ ਗਾਉਣਾ ਮੈਨੂੰ ਯਾਦ ਹੈ, ਤੇ ਇਹ ਜਿਹੜੀ ਵਿਰਾਸਤ ਮੈਨੂੰ ਗਾਉਣ ਵਾਲੀ ਮਿਲੀ ਹੈ ਮੇਰੇ ਦਾਦੇ ਤੋਂ, ਮੇਰੇ ਮਾਂ ਪਿਓ ਤੋਂ, ਮੇਰੇ ਮਾਪਿਆਂ ਤੋਂ, ਇਹ ਉਹਨਾਂ ਵੱਲੋਂ ਮੈਨੂੰ ਇਹ ਵਰਦਾਨ ਜੋ ਪ੍ਰਮਾਤਮਾ ਨੇ ਉਹਨਾਂ ਦੇ ਥਰੂ ਮੈਨੂੰ ਬਖਸ਼ਿਆ।
ਬਹੁਤ ਹੀ ਵਧੀਆ, ਤੇ ਹੁਣ ਤੁਸੀਂ ਸਾਨੂੰ ਥੋੜਾ ਜਿਹਾ ਆਪਣੀ ਜਿਹੜਾ ਪਰਿਵਾਰ ਹੈਗਾ ਉਹਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦਿਓ ਕਿ ਤੁਹਾਡੇ ਪਰਿਵਾਰ ਦੇ ਵਿੱਚ ਜਿਹੜੇ ਹੈਗੇ ਆ ਕੌਣ ਕੌਣ ਹੈਗੇ ਆ, ਕਿੰਨੇ ਤੁਸੀਂ ਭੈਣ ਭਰਾ ਹੋ ਜਾਂ ਤੁਹਾਡੇ ਜਿਹੜੇ ਫਾਦਰ ਸਾਹਿਬ ਹੈ ਮਦਰ ਹੈ ਉਹ ਕੀ ਕੰਮ ਕਰਦੇ ਹੈਗੇ ਆ, ਸਾਡੇ ਸਰੋਤਿਆਂ ਨੂੰ ਪਰਿਵਾਰ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ।
ਹਾਂਜੀ ਹਾਂਜੀ, ਪਰਿਵਾਰ ਬਹੁਤ ਛੋਟਾ ਜਿਹਾ ਪਰਿਵਾਰ ਹੈ ਜੀ। ਦਾਦਾ ਜੀ ਬਾਰੇ ਮੈਂ ਦੱਸਤਾ ਕਿ 2006 ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ, ਤੇ ਹੁਣ ਪਰਿਵਾਰ ਦੇ ਵਿੱਚ ਜੋ ਮੌਜੂਦਾ ਸਾਡੇ ਫੈਮਿਲੀ ਮੈਂਬਰ ਹੈਗੇ ਆ ਉਹ ਮੇਰੇ ਦਾਦੀ ਜੀ, ਮੇਰੇ ਮਾਤਾ ਜੀ, ਮੇਰੇ ਫਾਦਰ ਸਾਹਿਬ, ਪਾਪਾ ਜੀ, ਤੇ ਮੈਂ, ਦੋ ਸਿਸਟਰ ਨੇ, ਬਟ ਉਹ ਉਹਨਾਂ ਦੀ ਜੋ ਮਤਲਬ ਸ਼ਾਦੀ ਹੋ ਚੁੱਕੀ, ਵਿਆਹ ਹੋ ਚੁੱਕਿਆ, ਇੱਕ ਸਰ ਦੇ ਵਿੱਚ ਲੋਕਲ ਹੀ ਹਨ ਤੇ ਇੱਕ ਮੋਗਾ ਡਿਸਟ੍ਰਿਕਟ ਕੋਟੀ ਸੇਖਾਂ ਉਹ ਉੱਥੇ ਰਹੇ ਹੋਏ ਆ, ਤੇ ਬਟ ਸਾਡੇ ਹੁਣ ਜੋ ਘਰ ਦੇ ਵਿੱਚ ਅਸੀਂ 4 ਜਣੇ ਮਤਲਬ ਰਹਿ ਰਹੇ ਹਾਂ ਜੀ। ਫਾਦਰ ਸਾਹਿਬ, ਜੇ ਤੁਸੀਂ ਸਵਾਲ ਕੀਤਾ ਫਾਦਰ ਸਾਹਿਬ ਦਾ, ਫਾਦਰ ਸਾਹਿਬ ਦਾ ਕੀਤਾ ਸਰ ਜੀ, ਫਾਦਰ ਸਾਹਿਬ ਮਤਲਬ ਪਹਿਲਾਂ ਉਹ ਮਤਲਬ ਬੈਟਰੀਆਂ ਦਾ ਕੰਮ ਕਰਦੇ ਸੀ, ਉਸ ਦੇ ਵਿੱਚ ਕੁਛ ਉਤਾਰ ਚੜਾਅ ਜ਼ਿੰਦਗੀ ਦੇ ਆਉਂਦੇ ਰਹਿੰਦੇ ਆ, ਫਿਰ ਉਹਨਾਂ ਨੇ ਮਤਲਬ ਹੁਣ ਜੋ ਮੌਜੂਦਾ ਕੰਮ ਕਰ ਰਹੇ ਉਹ ਡਰਾਈਵਰੀ ਕਰ ਰਹੇ ਆ ਜੀ, ਮਤਲਬ ਡਰਾਈਵਰੀ ਕਰਦੇ ਆ, ਆਪਣੀ ਟੈਕਸੀ ਉਹਨਾਂ ਨੇ ਮਤਲਬ ਪਾਈ ਹੋਈ ਹੈ, ਤੇ ਉਹਨਾਂ ਦਾ ਹੁਣ ਕੀਤਾ ਜੀ।
ਸੋ ਪ੍ਰਿੰਸਿੰਦਰਪ੍ਰੀਤ ਸਿੰਘ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਤੁਸੀਂ ਕਿੱਥੋਂ ਤੱਕ ਜਿਹੜਾ ਹੈਗਾ ਤੁਸੀਂ ਪੜ੍ਹੇ ਹੋਏ ਹੈਗੇ ਹੋ ਕੀ ਤੁਹਾਡੀ ਕੁਆਲੀਫਿਕੇਸ਼ਨ ਹੈਗੀ ਹੈ
ਹਾਂਜੀ ਮੈਂ ਵੈਸੇ ਤਾਂ ਸੰਗੀਤ ਵਾਲੇ ਬੰਦੇ ਦਾ ਇੱਕ ਬੜਾ ਕੰਬੀਨੇਸ਼ਨ ਜਾਂ ਔਡ ਲੱਗਦਾ ਮੈਂ ਮਕੈਨੀਕਲ ਇੰਜੀਨੀਅਰਿੰਗ ਦੀ ਬੀ ਟੈਕ ਭਾਈ ਮਾਹ ਸਿੰਘ ਕਾਲਜ ਆਫ ਇੰਜੀਨੀਅਰਿੰਗ ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ ਹੋਈ ਹੈ ਜੀ ਤੇ ਪਰ ਮੇਰਾ ਜਿਹੜਾ ਰੁਝਾਨ ਸੀ ਡਿਗਰੀ ਦਾ ਜਿਹੜਾ ਸਬੱਬ ਬਣਿਆ ਉਹ ਘਰਦਿਆਂ ਨੂੰ ਲੱਗਾ ਕਿ ਨਹੀਂ ਕੋਈ ਸੰਗੀਤ ਵਿੱਚ ਇੰਨਾ ਕੋਈ ਬਹੁਤ ਵੱਡੀ ਮਹਾਰਤ ਹਾਸਲ ਨਹੀਂ ਹੋ ਸਕਦੀ ਬੜਾ ਇਹਦੇ ਚ ਸੰਘਰਸ਼ ਹੈ ਬੜਾ ਸਟਰਗਲ ਹੈ ਤੇ ਕਹਿੰਦੇ ਵੀ ਹਨੇਰੇ ਚ ਇੱਕ ਮਾਰੋ ਤੇ ਕਿਸੇ ਸਿੰਗਰ ਦੀ ਜਾ ਕੇ ਵੱਜਦੀ ਹੈ ਭਾਵ ਕਿ ਬੜੇ ਸਿੰਗਰ ਤੁਸੀਂ ਆਪਾਂ ਵੇਖਦੇ ਹਾਂ ਯੂਟਿਊਬ ਤੇ ਸੋਸ਼ਲ ਮੀਡੀਆ ਤੇ ਨਿੱਤ ਨਵਾਂ ਸਿੰਗਰ ਇੱਕ ਇੱਕ ਚੈਨਲ ਤੋਂ 500 ਗੀਤ ਨਵੇਂ ਸਿੰਗਰ ਦਾ ਪੈਂਦਾ ਤੇ ਇਸ ਸੰਘਰਸ਼ ਭਰੇ ਮਾਹੌਲ ਦੇ ਵਿੱਚ ਤੁਹਾਨੂੰ ਸਕਸੈਸ ਹੋਣਾ ਬਹੁਤ ਔਖਾ ਹੈ ਸਫਲਤਾ ਮਿਲਣੀ ਬਹੁਤ ਮੁਸ਼ਕਿਲ ਹੈ ਤੇ ਇਸ ਕਰਕੇ ਘਰਦਿਆਂ ਨੂੰ ਥੋੜਾ ਡਰ ਸੀ ਇਸ ਕਰਕੇ ਉਹਨਾਂ ਨੇ ਮੈਨੂੰ ਇਸ ਟੈਕਨੀਕਲ ਵਾਲੇ ਪਾਸੇ ਮੈਨੂੰ ਮਕੈਨੀਕਲ ਇੰਜੀਨੀਅਰਿੰਗ ਕਰਵਾਈ ਚਲੋ ਉਸ ਚੀਜ਼ ਦਾ ਵੀ ਬੜਾ ਧੰਨਵਾਦ ਹੈ ਤੇ ਮੇਰੇ ਬੜੇ ਉਸ ਨਾਲ ਬੜੇ ਵਧੀਆ ਲਿੰਕ ਬਣੇ ਸੰਗੀਤਕ ਪੱਖ ਤੋਂ ਮੈਨੂੰ ਬੜੀ ਸਪੋਰਟ ਮਿਲੀ ਉਸ ਫੀਲਡ ਦੇ ਵਿੱਚ ਜਾਣ ਕਰਕੇ ਪਰ ਮੇਰਾ ਜਿਹੜਾ ਪਰਸਨਲੀ ਰੁਝਾਨ ਸੀਗਾ ਉਹ ਮੈਂ ਸ਼ੁਰੂ ਤੋਂ ਹੀ ਮੇਰਾ ਸੰਗੀਤ ਵੱਲ ਸੀਗਾ ਤੇ ਫਿਰ ਇਹ ਬੀ ਟੈਕ ਕੰਪਲੀਟ ਹੋਣ ਤੋਂ ਬਾਅਦ ਮੈਂ ਪ੍ਰੋਪਰ ਪੂਰਨ ਤੌਰ ਤੇ ਜਿਹੜਾ ਇਸ ਫੀਲਡ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਆਇਆ ਤੇ ਹੁਣ ਪਰਮਾਤਮਾ ਦੀ ਕਿਰਪਾ ਹੌਲੀ ਹੌਲੀ ਅੱਗੇ ਵੱਧ ਰਿਹਾ ਜਿਵੇਂ ਜਿਵੇਂ ਉਸਦਾ ਹੁਕਮ ਹੋਊਗਾ ਤੇ ਮਿਹਨਤ ਕਰੀ ਹੈ
ਤੇ ਇਹ ਜਿਵੇਂ ਜਿਹੜਾ ਗੀਤ ਸੰਗੀਤ ਦਾ ਜਿਹੜਾ ਸ਼ੌਂਕ ਸੀ ਇਹ ਤੁਹਾਨੂੰ ਬਚਪਨ ਤੋਂ ਹੀ ਹੋਇਆ ਕਿ ਤੁਸੀਂ ਮਤਲਬ ਅੱਗੇ ਜਦੋਂ ਵੱਡੇ ਹੋ ਗਏ ਉਦੋਂ ਜਾ ਕੇ ਤੁਸੀਂ ਇਸ ਲਾਈਨ ਦੇ ਵਿੱਚ ਪਏ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ
ਕਿਉਂਕਿ ਮੈਂ ਦੱਸਿਆ ਕਿ ਮੇਰੇ ਮੈਨੂੰ ਇਹ ਜਿਹੜੀ ਮੇਰੀ ਚਿੰਗ ਲੱਗੀ ਉਹ ਮੇਰੇ ਘਰੋਂ ਹੀ ਮੇਰੇ ਇੱਕ ਮੈਂ ਤੁਹਾਡੇ ਨਾਲ ਆਪਣੀ ਘਟਨਾ ਸਾਂਝੀ ਕਰਨੀ ਚਾਹੁੰਦਾ ਕਿ ਮੇਰੇ ਮਾਤਾ ਤੇ ਮੇਰੇ ਮਾਸੀ ਜੀ ਮਤਲਬ ਜਦੋਂ ਉਹ ਆਪਣੇ ਬਚਪਨ ਦੇ ਟਾਈਮ ਆਪਣੀ ਜਵਾਨੀ ਦੇ ਟਾਈਮ ਜਦੋਂ ਮੇਰੇ ਨਾਨਕੇ ਰਿਹਾ ਕਰਦੇ ਸੀ ਮੋਗੇ ਵਿੱਚ ਤੇ ਉਹ ਬੜੇ ਮਸ਼ਹੂਰ ਸੀਗੇ ਵੀ ਜੇ ਕਿਸੇ ਦੇ ਘਰੇ ਕੋਈ ਲੇਡੀ ਸੰਗੀਤ ਜਾਂ ਕੋਈ ਜਾਗੋ ਜਾਂ ਕੋਈ ਫੰਕਸ਼ਨ ਹੋਣਾ ਤਾਂ ਉਹਨਾਂ ਨੇ ਕਹਿਣਾ ਵੀ ਉਹਨਾਂ ਦੋਵਾਂ ਕੁੜੀਆਂ ਨੂੰ ਬੁਲਾ ਕੇ ਲਿਆਓ ਤੇ ਉਹ ਬੜਾ ਰੌਣਕ ਲਾਉਣਗੀਆਂ ਉੱਥੇ ਬੜੇ ਸੁਰੀਲੇ ਉਦੋਂ ਮੇਰੇ ਮਾਤਾ ਜੀ ਤੇ ਮੇਰੇ ਮਾਸੀ ਜੀ ਬੜਾ ਸੁਰੀਲਾ ਗਾਉਂਦੇ ਸੀਗੇ ਬੜੇ ਵਧੀਆ ਕੰਠ ਸੀ ਉਹਨਾਂ ਦੇ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਉਹ ਸ਼ੌਂਕ ਹਜੇ ਵੀ ਮੇਰੇ ਮਾਤਾ ਜੀ ਨੂੰ ਹੁਣ ਵੀ ਹੈਗਾ ਮਤਲਬ ਉਹ ਗਾਉਂਦੇ ਰਹਿੰਦੇ ਘਰੇ ਜੇ ਮੈਂ ਕੋਈ ਗਾਣਾ ਕੋਈ ਗੀਤ ਗਲਤ ਵੀ ਗਾਉਣਾ ਤਾਂ ਮੈਨੂੰ ਮਤਲਬ ਉਹਨੇ ਟੋਕ ਦਿੰਦੇ ਵੀ ਨੀ ਇੱਥੋਂ ਐ ਨੀ ਕਿੱਥੋਂ ਐ ਹੋਣਾ ਤੇ ਮਤਲਬ ਉਹ ਜਦੋਂ ਵਿਆਹ ਤੋਂ ਬਾਅਦ ਚਲੋ ਪ੍ਰੋਫੈਸ਼ਨਲੀ ਇਸ ਫੀਲਡ ਦੇ ਵਿੱਚ ਨਹੀਂ ਆ ਸਕੇ ਤੇ ਪਰ ਉਹ ਰੇਡੀਓ ਨਾਲ ਉਹਨਾਂ ਨੂੰ ਗੀਤ ਸੁਣਨ ਦੇ ਨਾਲ ਬਹੁਤ ਲਗਾਵ ਸੀ ਪਿਆਰ ਸੀ ਰੇਡੀਓ ਮਤਲਬ ਉਹ 24 ਘੰਟੇ ਆਪਦੇ ਨਾਲ ਹੀ ਰੱਖਦੇ ਸੀਗੇ ਤੇ ਮੇਰਾ ਜਨਮ ਹੋਣ ਵਾਲਾ ਸੀਗਾ ਤੇ ਉਹਨਾਂ ਨੂੰ ਹੋਸਪਿਟਲ ਲਿਜਾਇਆ ਗਿਆ ਉਹਨਾਂ ਦੀ ਬੜੀ ਮਤਲਬ ਦਰਦ ਭਰੀ ਸਥਿਤੀ ਦੇ ਵਿੱਚ ਸੀਗੇ ਉਹ ਤੇ ਉਹਨਾਂ ਨੇ ਰੇਡੀਓ ਉਹਦੇ ਨਾਲ ਰੱਖਿਆ ਹੋਇਆ ਰੇਡੀਓ ਤੇ 4:40 ਵਾਲੀ ਫਰਮਾਇਸ਼ ਸੁਣ ਰਹੇ ਹੈ ਫਰਮਾਇਸ਼ ਖਤਮ ਹੁੰਦੀ ਹੈ ਤਾਂ ਉਹ ਰੇਡੀਓ ਬੰਦ ਹੁੰਦਾ ਉਦੋਂ ਬਾਅਦ ਮੇਰਾ ਜਿਹੜਾ ਜਨਮ ਹੁੰਦਾ
ਵਾਹ ਜੀ ਵਾਹ ਜੀ ਵਾਹ ਸੋ ਇੱਥੇ ਕਹਿ ਸਕਦੇ ਹੈਗੇ ਕਿ ਜਿਵੇਂ ਜਿਹੜੀ ਮਾਂ ਹੈਗੀ ਆ ਉਹ ਬੱਚੇ ਦੀ ਪਹਿਲੀ ਟੀਚਰ ਹੁੰਦੀ ਹੈ ਸਭ ਤੋਂ ਪਹਿਲੇ ਜਿਹੜੇ ਸ਼ਬਦ ਹੈਗੇ ਆ ਜਾਂ ਬੋਲਣਾ ਹੈਗਾ ਉਹ ਬੱਚਾ ਆਪਣੀ ਮਾਂ ਤੋਂ ਸਿੱਖਦਾ ਸੋ ਇੱਥੇ ਇਸ ਵਿੱਚ ਕੋਈ ਅਤਕਥਨੀ ਵੀ ਹੋਊਗੀ ਕਿ ਜਿਹੜੀ ਗੀਤ ਸੰਗੀਤ ਜਿਹਦੇ ਚ ਦੁਨੀਆਂ ਦੇ ਵਿੱਚ ਤੁਸੀਂ ਪੈਰ ਰੱਖਿਆ ਤੇ ਉਹਦਾ ਜਿਹੜਾ ਪਹਿਲਾ ਸਟੈਪ ਹੈ ਪਹਿਲਾ ਕਦਮ ਹੈਗਾ ਉਹ ਤੁਹਾਡੇ ਮਾਤਾ ਜੀ ਨੇ ਤੁਹਾਨੂੰ ਮਤਲਬ ਚੱਲਣਾ ਸਿਖਾਇਆ ਸੋ ਬੜੀ ਵਧੀਆ ਗੱਲ ਹੈ ਬਹੁਤ ਹੀ ਚੰਗਾ ਲੱਗਿਆ ਆਮ ਤੌਰ ਤੇ ਮਤਲਬ ਘੱਟ ਹੁੰਦਾ ਇਹੋ ਜਿਹਾ ਸੋ ਇਹ ਤਾਂ ਸੀ ਆਪਣਾ ਫੈਮਿਲੀ ਦੇ ਬਾਰੇ ਕਿ ਤੁਹਾਨੂੰ ਕਦੋਂ ਕੀ ਸ਼ੌਂਕ ਪਿਆ ਤੇ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ ਵੀ ਤੁਸੀਂ ਜਿਹੜਾ ਹੈਗਾ ਇਹ ਆਪਣਾ ਸ਼ੁਰੂ ਕੀਤੀ ਇਸ ਦੀ ਸ਼ੁਰੂਆਤ ਕੀਤੀ ਜਾਂ ਕਾਲਜ ਦੇ ਵਿੱਚ ਹੀ ਤੁਸੀਂ ਐਂਟਰੀ ਮਾਰੀ
ਹਾਂਜੀ ਹਾਂਜੀ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਮੈਂ ਬਹੁਤ ਸ਼ਰਮੀਲੇ ਕਿਸਮ ਦਾ ਇਨਸਾਨ ਸੀਗਾ ਪਹਿਲਾਂ ਮਤਲਬ ਮੈਂ ਨਾ ਤਾਂ ਕਿਸੇ ਸਾਹਮਣੇ ਗਾਉਣਾ ਤੇ ਨਾ ਹੀ ਕਿਸੇ ਸਾਹਮਣੇ ਕੋਈ ਨੱਚ ਕਰਨਾ ਜਾਂ ਸਾਡੇ ਵਿਆਹ ਸ਼ਾਦੀ ਹੋਣਾ ਮਤਲਬ ਮੈਂ ਬਹੁਤ ਪਿੱਛੇ ਪਿੱਛੇ ਰਹਿਣ ਵਾਲਾ ਆਦਮੀ ਪਰ ਮੇਰੇ ਦਿਲ ਚ ਹੁੰਦਾ ਸੀਗਾ ਵੀ ਹਾਏ ਮੈਂ ਪੂਰਿਆਂ ਦੇ ਸਾਹਮਣੇ ਛਾਉਣਾ ਚਾਹੁੰਦਾ ਮੈਂ ਇਹ ਆਪਣੀ ਜਿਹੜੀ ਕਲਾ ਸਾਰਿਆਂ ਨੂੰ ਦਿਖਾਉਣਾ ਚਾਹੁੰਦਾ ਤੇ ਪਰ ਇਹ ਮਤਲਬ ਪੋਸੀਬਲ ਕਿਵੇਂ ਹੋ ਸਕਦਾ ਹੈ ਕਿਵੇਂ ਹੋਊਗਾ ਤਾਂ ਫਿਰ ਮੈਂ ਇਹ 8ਵੀਂ ਕਲਾਸ ਦੇ ਵਿੱਚ ਮੈਨੂੰ ਯਾਦ ਹੈ ਕਿ ਜਦੋਂ ਮੈਂ ਸਕੂਲ ਮੇਰਾ ਸੀਗਾ ਆਦਰਸ਼ ਸੀਨੀਅਰ ਹਾਈ ਸਕੂਲ ਤੇ ਉਦੋਂ ਮੈਂ ਉਹਦੇ ਵਿੱਚ ਮੇਰੇ ਕਲਾਸ ਦੇ ਬੱਚਿਆਂ ਨੂੰ ਤਾਂ ਪਤਾ ਲੱਗ ਗਿਆ ਸੀ ਕਿ ਇੰਦਰਪ੍ਰੀਤ ਡੈਕਸ ਖੜਕਾ ਕੇ ਕੁਛ ਨਾ ਕੁਛ ਤਾਂ ਗੁਣਗੁਣਾਉਂਦਾ ਰਹਿੰਦਾ ਤੇ ਹੌਲੀ ਹੌਲੀ ਉਹਨਾਂ ਦੇ ਵਿੱਚ ਮੈਂ ਗਾਉਣਾ ਵੀ ਸ਼ੁਰੂ ਕਰਤਾ ਮੇਰੀ ਹੌਲੀ ਹੌਲੀ ਦੋਵਾਂ ਚਾਰਾਂ ਜਿਹੜੇ ਮੇਰੇ ਨੇੜਲੇ ਦੋਸਤ ਮਿੱਤਰ ਸੀਗੇ ਉਹਨਾਂ ਦੇ ਵਿੱਚ ਮੈਂ ਗਾਉਣਾ ਸ਼ੁਰੂ ਕੀਤਾ ਤਾਂ ਜਦੋਂ ਮੈਂ 8ਵੀਂ ਕਲਾਸ ਦਾ ਜਦੋਂ ਕਹਿੰਦੇ ਵੀ ਐਨੂਅਲ ਫੰਕਸ਼ਨ ਆਇਆ ਤਾਂ ਬੱਚਿਆਂ ਨੇ ਸਾਡੇ ਹੈਡ ਮਾਸਟਰ ਸਾਹਿਬ ਨੂੰ ਦੱਸਿਆ ਕਿ ਇਹ ਬੰਦਾ ਤਾਂ ਬਈ ਬਹੁਤ ਸੁਰੀਲਾ ਗਾਉਂਦਾ ਤੇ ਇਹਨੂੰ ਤੁਸੀਂ ਸਟੇਜ ਤੇ ਚੜਾਓ। ਤੇ ਉਹਨਾਂ ਦਿਨਾਂ ਦੇ ਵਿੱਚ ਫਿਰ ਮੈਨੂੰ ਜਦੋਂ ਪ੍ਰੈਸ਼ਰ ਪਿਆ ਵੀ ਪ੍ਰਿੰਸੀਪਲ ਸਾਹਿਬ ਨੇ ਮੈਨੂੰ ਕਿਹਾ ਵੀ ਕਾਕਾ ਤੂੰ ਤਾਂ ਗਾਉਣਾ ਹੀ ਗਾਉਣਾ, ਤਾਂ ਮੈਂ ਗੁਰਦਾਸ ਮਾਨ ਸਾਹਿਬ ਦਾ ਬਹੁਤ ਵੱਡਾ ਫੈਨ ਸੀ ਉਹਨਾਂ ਦੇ, ਹੁਣ ਵੀ ਆ। ਤੇ ਪਰ ਉਦੋਂ ਮੈਂ ਡਫਲੀ, ਮੈਨੂੰ ਯਾਦ ਹੈ ਕਿ ਮੈਂ ਨਵੀਂ ਡਫਲੀ ਲੈ ਕੇ ਆਇਆ ਤੇ ਮੈਂ ਪਹਿਲਾ ਗੀਤ ਗਾਇਆ ਸੀ ਸਟੇਜ ਦੇ ਉੱਤੇ, ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨੀ ਭੰਡੀ ਦਾ, ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨੀ ਮੰਗੀ ਦਾ। ਤੇ ਉਹ ਮੇਰੀ ਜੋ ਖਬਰ ਹੈ ਉਹ ਮੈਨੂੰ ਯਾਦ ਹੈ ਕਿ ਅਜੀਤ ਅਖਬਾਰ ਦੇ ਵਿੱਚ ਮੇਰੇ ਕੋਲ ਅੱਜ ਵੀ ਉਹ ਸਾਂਭੀ ਹੋਈ ਹੈ ਕਿ ਇੰਦਰਪ੍ਰੀਤ ਦੁਆਰਾ ਗਾਇਆ ਗੀਤ ਲੱਖ ਪਰਦੇਸੀ ਹੋਈਏ। ਤਾਂ ਉਹ ਮੇਰੀ ਪਹਿਲੀ ਸ਼ੁਰੂਆਤ ਸੀ ਮੇਰੇ ਸਕੂਲ ਟਾਈਮ ਦਾ।
ਵਾਹ ਜੀ ਵਾਹ, ਵੈਰੀ ਗੁੱਡ। ਤੇ ਉਸ ਤੋਂ ਮਗਰੋਂ ਫਿਰ ਜਿਹੜੀ ਇਹ ਸਟੈਪ ਸੀ ਜਾਂ ਤੁਹਾਡੇ ਜਿਹੜੇ ਕਦਮ ਸੀਗੇ ਇਹ ਲਗਾਤਾਰ ਚੱਲਦੇ ਰਹੇ। ਸੋ ਆਮ ਤੌਰ ਤੇ ਕਈ ਥਾਵਾਂ ਤੋਂ ਸੁਣਿਆ ਵੀ ਜਾਂਦਾ ਜਾਂ ਤੁਹਾਨੂੰ ਜਦੋਂ ਤੁਹਾਡੇ ਸ਼ੋਅ ਦੇ ਵਿੱਚ ਦੇਖੀਦਾ ਕਰੀਦਾ ਤੇ ਤੁਹਾਡੇ ਵਿੱਚੋਂ ਡਾਕਟਰ ਸਤਿੰਦਰ ਸਰਤਾਜ ਦੀ ਝਲਕ ਪੈਂਦੀ ਹੈਗੀ ਆ। ਤੇ ਤੁਹਾਡਾ ਜਿਹੜਾ ਹੈਗਾ ਤਰੀਕਾ ਜਿਹੜਾ ਹੈਗਾ ਜਾਂ ਤੁਹਾਡੀ ਜਿਹੜੀ ਡਰੈਸਅਪ ਡਰੈਸਿੰਗ ਸੈਂਸ ਹੈਗੀ ਆ ਤੇ ਉਹਦੇ ਵਿੱਚੋਂ ਨਾ ਕਿਤੇ ਡਾਕਟਰ ਸਤਿੰਦਰ ਸਰਤਾਜ ਝਲਕਦਾ ਹੁੰਦਾ ਤੇ ਕੀ ਮਤਲਬ ਮੈਂ ਠੀਕ ਕਹਿ ਰਿਹਾ ਕਿ ਨਹੀਂ?
ਨਹੀਂ ਨਹੀਂ ਸਰ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿਉਂਕਿ ਮੈਂ ਤੁਸੀਂ ਸ਼ਾਇਦ ਮੈਨੂੰ ਦੇਖਿਆ ਹੋਵੇ ਤਾਂ ਮੇਰਾ ਜੋ ਲਿਬਾਸ ਤੁਸੀਂ ਕਹਿ ਰਹੇ ਹੋ ਔਰ ਮੇਰਾ ਜੋ ਸਰੂਪ ਹੈ ਮਹਾਰਾਜ ਵੱਲੋਂ ਮੇਰੀ ਦਾੜੀ ਔਰ ਮੇਰਾ ਪੱਗ ਦਾ ਸਟਾਈਲ ਤਾਂ ਲਗਭਗ ਪੱਗ ਵੀ ਉਹੀ ਬਾਬਾ ਬੁੱਲੇ ਸ਼ਾਹ ਵਾਲੀ ਜੋ ਸਰਤਾਜ ਜੀ ਸਜਾਉਂਦੇ ਆ ਤੇ ਇੱਕ ਸੂਫੀ ਆਣਾ ਜਿਹੜਾ ਆਪਾਂ ਪਹਿਰਾਵਾ ਕਹਿ ਸਕਦੇ ਆ ਤੇ ਪੰਜਾਬ ਦਾ ਜਿਹੜਾ ਦੇਸੀ ਪਹਿਰਾਵਾ ਕੁਰਤਾ ਪਜਾਮਾ ਤੇ ਇਹ ਮੈਨੂੰ ਬੜਾ ਚੰਗਾ ਲੱਗਦਾ ਔਰ ਸਰਤਾਜ ਜੀ ਨਾਲ ਨੇੜਤਾ ਇਸ ਕਰਕੇ ਕਿਉਂਕਿ ਉਹ ਵੀ ਇੱਕ ਐਜ਼ ਆ ਸਰਦਾਰ ਸਿੱਖ ਮਾਡਲ ਪੂਰੀ ਦੁਨੀਆਂ ਦੇ ਉੱਤੇ ਛਾ ਰਿਹਾ ਤੇ ਇਹ ਗੱਲ ਅੱਗੇ ਸਾਨੂੰ ਥੋੜੀ ਮੁਸ਼ਕਿਲ ਲੱਗਦੀ ਸੀ ਕਿਉਂਕਿ ਇੱਕ ਮੋਨਾ ਬੰਦਾ ਗਾਉਣ ਵਾਲਾ ਜਾਂ ਵਾਲਾਂ ਨੂੰ ਜੈਲ ਲਾ ਕੇ ਗਾਉਣ ਵਾਲੇ ਤਾਂ ਬਥੇਰੇ ਸੀਗੇ ਪਰ ਹੁਣ ਕੁਛ ਕੁ ਲੋਕ ਜਿੱਦਾਂ ਸਰਤਾਜ ਜੀ ਦਾ ਜ਼ਿਕਰ ਆਇਆ ਤਾਂ ਉਹ ਸਾਡੇ ਵਾਸਤੇ ਇੱਕ ਗਾਡੀ ਰਾਹ ਬਣ ਗਿਆ ਵੀ ਸਾਨੂੰ ਸੌਖਾ ਹੋ ਗਿਆ ਕਿ ਇੱਕ ਪੱਗ ਵਾਲਾ ਮੁੰਡਾ ਵੀ ਸਰਦਾਰ ਮੁੰਡਾ ਵੀ ਸਟੇਜ ਤੇ ਇੱਕ ਵਧੀਆ ਸੰਗੀਤ ਇੱਕ ਵਧੀਆ ਧੁਨ ਇੱਕ ਵਧੀਆ ਲਿਖਤ ਲੈ ਕੇ ਲੋਕਾਂ ਦੇ ਵਿੱਚ ਆ ਸਕਦਾ ਜਿਹਨੂੰ ਸਾਰਾ ਟੱਬਰ ਪੂਰਾ ਪਰਿਵਾਰ ਬਹਿ ਕੇ ਬੜੇ ਹੀ ਵਧੀਆ ਢੰਗ ਦੇ ਨਾਲ ਆਨੰਦ ਉਸਦਾ ਮਾਣ ਸਕਦੇ ਆ ਵੇਖ ਸਕਦੇ ਆ ਤਾਂ ਮੇਰਾ ਇਸ ਕਰਕੇ ਉਹਨਾਂ ਵਾਲਾ ਢੰਗ ਉਹਨਾਂ ਵਾਲਾ ਰੁਝਾਨ ਜਿਹੜਾ ਝੁਕਾਅ ਮੇਰਾ ਜ਼ਿਆਦਾ ਸਤਿੰਦਰ ਸਰਤਾਜ ਦੀ ਗੱਲ।
ਸੋ ਇਹਦਾ ਮਤਲਬ ਇਹ ਹੈ ਕਿ ਤੁਸੀਂ ਜ਼ਿਆਦਾ ਜਿਹੜਾ ਸੂਫੀਆਨਾ ਜਿਹੜਾ ਹੈਗਾ ਗਾਉਣਾ ਪਸੰਦ ਕਰਦੇ ਹੋ?
ਬਿਲਕੁਲ ਬਿਲਕੁਲ ਸਰ, ਬਿਲਕੁਲ ਚੰਗੀ ਚੀਜ਼ ਹੋਵੇ, ਸੂਫੀਆਨਾ ਹੋਵੇ, ਚਾਹੇ ਉਹ ਪਰਮਾਤਮਾ ਨਾਲ ਰਿਲੇਟਡ ਹੋਵੇ ਚਾਹੇ ਕੁਦਰਤ ਨਾਲ ਰਿਲੇਟ ਕਰਦੀ ਹੋਵੇ, ਮੈਨੂੰ ਗਾਉਣਾ ਬਹੁਤ ਚੰਗਾ ਲੱਗਿਆ। ਇੱਕ ਮੈਂ ਤੁਹਾਡੇ ਨਾਲ ਇੱਕ ਹਰਮਨ ਦੀ ਇੱਕ ਰਾਣੀ ਤੱਤ ਵਾਲੇ ਜਿਹੜੇ ਹਰਮਨਜੀਤ ਸਿੰਘ ਰਾਣੀ ਤੱਤ ਜਿਹਨਾਂ ਦਾ ਨਾਮ ਤੁਸੀਂ ਸੁਣਿਆ ਹੋਣਾ ਸਾਰਿਆਂ ਨੇ, ਪੂਰੀ ਦੁਨੀਆਂ ਦੇ ਵਿੱਚ ਬੜੇ ਮਸ਼ਹੂਰ ਹੋਏ, ਉਹਨਾਂ ਦਾ ਗੀਤ ਪਿੱਛੇ ਜੇ ਇੱਕ ਬਿਲੀਅਨ ਪਹੁੰਚ ਗਿਆ, ਪੰਜਾਬੀ ਪਹਿਲਾ ਗੀਤ ਹੈ ਜਿਹੜਾ ਇੰਨਾ ਮਤਲਬ ਜਿਸਨੂੰ ਯੂਟਿਊਬ ਦੇ ਉੱਤੇ ਵਿਊ ਹੋਏ, ਲੌਂਗ ਲਾਚੀ ਜਿਹੜਾ ਗੀਤ ਤੁਸੀਂ ਸੁਣਿਆ ਸਾਰਿਆਂ ਨੇ, ਤਾਂ ਉਹਨਾਂ ਦੀ ਇੱਕ ਕਲਮ ਤੋਂ ਨਿਕਲੀ ਇੱਕ ਗੀਤ ਮੈਂ ਤੁਹਾਡੇ ਨਾਲ ਸਾਹਮਣਾ ਮਤਲਬ ਸਾਂਝਾ ਕਰਨਾ ਚਾਹੁੰਦਾ ਕਿਉਂਕਿ ਉਹ ਗੀਤ ਬੜੀ ਕੁਦਰਤ ਦੇ ਬੜਾ ਨੇੜੇ ਆ ਤੇ ਉਹ ਕੁਦਰਤ ਨੂੰ ਬੜਾ ਨੇੜੇ ਹੋ ਕੇ ਵਾਚਦੇ ਆ ਤੇ ਇਸ ਕਰਕੇ ਮਤਲਬ ਮੈਨੂੰ ਵੀ ਉਹ ਗੀਤ ਓਦਾਂ ਦੇ ਗੀਤ ਚੰਗੇ ਲੱਗਦੇ ਤੇ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਮੇਰੇ ਸਰੋਤੇ ਓਦਾਂ ਦੇ ਗੀਤ ਸੁਣਨਾ ਕਿਉਂਕਿ ਮੇਰੀ ਇੱਕ ਆਡੀਅੰਸ ਅਲੱਗ, ਸਰਤਾਜ ਜੀ ਦੀ ਅਲੱਗ ਆਡੀਅੰਸ ਹੈ ਤਾਂ ਮੇਰੀ ਵੀ ਇਹ ਥੋੜੀ ਹੈ ਚਾਹੇ ਬਾਹਲੀ ਹੈ ਪਰ ਮੈਂ ਇੱਕ ਆਪਣਾ ਅਲੱਗ ਰਸਤਾ ਚੁਣਨਾ ਮਨਜ਼ੂਰ ਕੀਤਾ, ਉਹ ਮੈਂ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸਾਰੇ ਸਰੋਤਿਆਂ ਦੇ ਨਾਲ।
ਜ਼ਰੂਰ।
ਇਹ ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ, ਖਿਆਲਾਂ ਚ ਉਸਰੇ ਮੀਨਾਰਾਂ ਦੀ ਉਸਤਤ, ਹਾਂ ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ, ਖਿਆਲਾਂ ਚ ਉਸਰੇ ਮੀਨਾਰਾਂ ਦੀ ਉਸਤਤ, ਕੀ ਸੋਭਾ ਕੀ ਸਜਦੇ ਕੀ ਸੋਹਲੇ ਕਸੀਦੇ, ਇਹ ਜੰਮਣ ਤੇ ਮਰਨਾ ਬਹਾਰਾਂ ਦੀ ਉਸਤਤ, ਫੁੱਲਾਂ ਦੀ ਉਸਤਤ, ਫਕੀਰਾਂ ਦੀ ਉਸਤਤ, ਲਾਹੂਆਂ ਦੀ ਰੌਣਕ, ਸ਼ਰੀਰਾਂ ਦੀ ਉਸਤਤ, ਇਹ ਰੇਤੇ ਦੇ ਆਸ਼ਿਕ ਨਿਗਾਹਾਂ ਦੇ ਸੁੱਚੇ ਉਹ ਨਲੂਏ ਦੇ ਸ਼ਾਹ ਸਵਾਰਾਂ ਦੀ ਉਸਤਤ, ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ, ਖਿਆਲਾਂ ਚ ਉਸਰੇ ਮੀਨਾਰਾਂ ਦੀ ਉਸਤਤ, ਕੀ ਸੋਭਾ ਕੀ ਸਜਦੇ ਕੀ ਸੋਹਲੇ ਕਸੀਦੇ, ਇਹ ਜੰਮਣ ਤੇ ਮਰਨਾ ਬਹਾਰਾਂ ਦੀ ਉਸਤਤ।
ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ, ਬੜਾ ਹੀ ਨਿਵੇਕਲੇ ਅੰਦਾਜ਼ ਦੇ ਵਿੱਚ ਤੁਸੀਂ ਕੁਛ ਲਾਈਨਾਂ ਸੁਣਾਈਆਂ। ਮੈਂ ਪਹਿਲਾਂ ਵਾਕਈ ਕਦੇ ਨਹੀਂ ਮਤਲਬ ਇਸ ਤਰ੍ਹਾਂ ਸੁਣਿਆ। ਸੋ ਬਹੁਤ ਹੀ ਖੂਬਸੂਰਤ ਤੁਹਾਡੀ ਆਵਾਜ਼ ਹੈ ਤੇ ਮੈਨੂੰ ਇਹ ਵੀ ਸੁਣਨ ਦੇ ਵਿੱਚ ਮਿਲਿਆ ਕਿ ਤੁਸੀਂ ਕੀਰਤਨ ਵੀ ਬਹੁਤ ਖੂਬਸੂਰਤ ਕਰਦੇ ਹੋ, कीर्तन की वाकई तुहानू इह कीर्तन वी तुसीं सिख्या करना तुहाडी आवाज जिहड़ी हैगी आ मैनूं पता लग्या कि बड़ी खूबसूरत है बड़ा सोहना तुसीं कीर्तन करदे हो।
कीर्तन बेसिकली जो मैं सीखना शुरू किया तो मेरे जेड़े मुढ़ले उस्ताद जी उस्ताद जतिंदर सिंह विक्की जी वो रागी सिंह सन खुद ते सानू जेड़ी तीन चार साल मैं उन्होंने को तालीम ली तो वह सानू शब्दां दी राग भी शब्द दे विच गुरबाणी दे शब्दां दे विच ही सन इस करके मेरा जेड़ा तीन चार साल गुरबाणी दे विच ही लंघन करके गुरबाणी दे विच साडा समां बतीत हुंदा रहा चंगे भाग ने साडे तां उह फिर इक टेस्ट जिहड़ा तुहाडे गले दे विच आ जांदा उह फिर गुरबाणी दा जे तुसीं गुरबाणी दा हवाला दे के गल करन लग उदों बाद जो मैं कीर्तन फील्ड दे विच वी मैं मतलब आपदी मन दी संतुष्टी वास्ते जिहड़े लोग मैनूं सुनना पसंद करदे ने मैं केवल उहनां दे कहे ते उहनां दे सद्दे ते मतलब कीर्तन वी करदा तां मैनूं खुशी मिलदी है ओवरऑल जिहड़ी मेरी रुझान है वह चंगी गायकी वाले पासे है कीर्तन मैं अपने मन की संतुष्टि वास्ते अपने आप वास्ते पैसे वास्ते नहीं अपने आप वास्ते ते जो मेनू मतलब पसंदीदा मेरे लोग ने जो मेनू बहुत पसंद करते हैं उन्होंने फरमाइश से मैं कीर्तन करदा अदरवाइज ज्यादा रुझान मेरा मतलब इधर संगीत वाले पास
जी जी बहुत ही वधिया सो अपना गल्लां बातां दा जिहड़ा सिलसिला है ਉਹ ਇਸੇ ਤਰ੍ਹਾਂ ਜਾਰੀ ਰਹੂਗਾ ਸੋ ਸਰੋਤਿਆਂ ਦੇ ਧਿਆਨ ਦੇ ਹਿੱਤ ਮੈਂ ਹੁਣ ਕਹਿਣਾ ਕਿ ਅਸੀਂ ਇੱਕ ਕਮਰਸ਼ੀਅਲ ਬ੍ਰੇਕ ਤੇ ਜਾ ਰਹੇ ਹਾਂ ਤੇ ਕਮਰਸ਼ੀਅਲ ਬ੍ਰੇਕ ਤੋਂ ਮਗਰੋਂ ਅਸੀਂ ਦੁਬਾਰਾ ਫਿਰ ਪ੍ਰਿੰਸ ਇੰਦਰਪ੍ਰੀਤ ਦੇ ਨਾਲ ਜਿਹੜੀਆਂ ਹੈਗੀ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਆਓ ਆਪਾਂ ਚੱਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੇ ਕਮਰਸ਼ੀਅਲ ਬ੍ਰੇਕ ਤੋਂ ਮਗਰੋਂ ਸਾਡੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਜੀ ਸੋ ਆਪਾਂ ਗੱਲਬਾਤ ਕਰ ਰਹੇ ਸੀ ਪ੍ਰਿੰਸ ਇੰਦਰਪ੍ਰੀਤ ਦੇ ਨਾਲ ਜੋ ਕਿ ਇੱਕ ਬੜੀ ਹੀ ਖੂਬਸੂਰਤ ਸੂਫੀਆਨਾ ਗਾਇਕੀ ਦੇ ਵਿੱਚ ਉੱਭਰ ਰਿਹਾ ਨੌਜਵਾਨ ਕਲਾਕਾਰ ਹੈ ਜੋ ਜਿਸ ਨੇ ਕਿ ਬੀ ਟੈਕ ਜਿਹੜੀ ਹੈਗੀ ਹੈ ਕੀਤੀ ਹੋਈ ਹੈਗੀ ਹੈ ਇੰਜੀਨੀਅਰਿੰਗ ਦੇ ਵਿੱਚ ਬਟ ਇਸ ਨੇ ਜਿਹੜਾ ਸੰਗੀਤ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਇਆ ਹੋਇਆ ਸੋ ਪ੍ਰਿੰਸ ਇੰਦਰਪ੍ਰੀਤ ਦੇ ਨਾਲ ਜਿਹੜੀ ਹੈਗੀ ਹੈ ਗੱਲਬਾਤ ਸਾਡੀ ਚੱਲ ਰਹੀ ਹੈ ਤੇ ਗੱਲਬਾਤ ਜਾਰੀ ਹੈ ਸੋ ਦੁਬਾਰਾ ਪ੍ਰਿੰਸ ਇੰਦਰਪ੍ਰੀਤ ਸਿੰਘ ਜੀ ਤੁਹਾਡਾ ਸਵਾਗਤ ਹੈ ਹਰਮਨ ਰੇਡੀਓ ਤੇ ਸੋ ਗੱਲਾਂ
ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ
ਆਪਾਂ ਹਾਂਜੀ ਜਾਰੀ ਰੱਖਾਂਗੇ ਸੋ ਇੱਕ ਤੁਸੀਂ ਇਹ ਦੱਸੋ ਕਿ ਕੋਈ ਵੀ ਜਦੋਂ ਤੁਸੀਂ ਪੜ੍ਹਦੇ ਸੀਗੇ ਤਾਂ ਉਸ ਵਕਤ ਤੁਸੀਂ ਯੂਥ ਫੈਸਟੀਵਲ ਵਗੈਰਾ ਤੇ ਵੀ ਜਾਂਦੇ ਹੋਵੋਗੇ ਪਾਰਟੀਸਪੇਟ ਕਰਦੇ ਹੋਵੋਗੇ ਤੇ ਯੂਥ ਫੈਸਟੀਵਲ ਤੇ ਟਾਈਮ ਤੁਹਾਡੀਆਂ ਕੀ ਅਚੀਵਮੈਂਟਸ ਰਹੀਆਂ
ਯੂਥ ਫੈਸਟੀਵਲ ਮੈਂ ਦੱਸ ਦੇਣਾ ਚਾਹੁੰਦਾ ਜੀ ਡਿਪਲੋਮਾ ਉਹ ਸਭ ਤੋਂ ਪਹਿਲਾਂ 8th ਸਟੈਂਡਰਡ ਤੋਂ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਮੇਰੀ ਸ਼ੁਰੂਆਤ ਹੋਈ ਸੰਗੀਤ ਦੀ ਤਾਂ ਉਸ ਤੋਂ ਬਾਅਦ ਮੈਂ ਸਰਕਾਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਲੜਕੇ ਤਾਂ ਉੱਥੇ ਮੈਂ ਪਲੱਸ 1 ਪਲੱਸ 2 ਦੇ ਦੌਰਾਨ ਕੰਪੀਟੀਸ਼ਨ ਲੜੇ ਲੋਕ ਗੀਤ ਸ਼ਬਦ ਕੰਪੀਟੀਸ਼ਨ ਤਾਂ ਉਹਨਾਂ ਵਿੱਚ ਉਹ ਸਾਡੇ ਮੁਕਤਸਰ ਸਾਹਿਬ ਦੇ ਵਿੱਚ ਅਕਾਲ ਅਕੈਡਮੀ ਦਾ ਬੜਾ ਬੋਲਵਾਲਾ ਹੁੰਦਾ ਸੀ ਜ਼ੋਰ ਹੁੰਦਾ ਸੀਗਾ ਤਾਂ ਗੌਰਮੈਂਟ ਸਕੂਲ ਦੀ ਕਦੇ ਟੀਮ ਵੀ ਨਹੀਂ ਇਤਿਹਾਸ ਦੇ ਵਿੱਚ ਮਤਲਬ ਤਿਆਰ ਹੋ ਕੇ ਕਦੇ ਉਹਨਾਂ ਨੇ ਕੰਪੀਟੀਸ਼ਨ ਲੜਿਆ ਸੀ ਜਾਂ ਇਸ ਤਰ੍ਹਾਂ ਦਾ ਮੁਕਾਬਲਾ ਲੜਿਆ ਸੀ ਤਾਂ ਸਭ ਤੋਂ ਪਹਿਲਾਂ ਅਸੀਂ 2-3 ਲੜਕੇ ਅਸੀਂ ਗੁਰਭਾਈ ਉੱਥੇ ਐਡਮਿਸ਼ਨ ਲਈ ਤੇ ਅਸੀਂ ਮੈਂ ਉੱਥੇ ਟੀਮ ਬਣਾਈ ਸ਼ਬਦਾਂ ਦੀ ਸ਼ਬਦ ਕੀਰਤਨ ਦੀ ਤੇ ਲੋਕ ਗੀਤ ਵਿੱਚ ਮੈਂ ਇੰਡੀਵਿਜੁਅਲੀ ਪਾਰਟੀਸਪੇਟ ਕਰਦਾ ਸੀ ਤਾਂ ਉਹ ਜਿਹੜੇ 2-3 ਸਾਲ ਸੀ ਸਾਡੇ ਤਾਂ ਅਕਾਲ ਅਕੈਡਮੀ ਮਤਲਬ ਫਸਟ ਸੈਕਿੰਡ ਸਾਡੀ ਪੁਜੀਸ਼ਨ ਫਸਟ ਪੁਜੀਸ਼ਨ ਸਾਡੀ ਆਉਣੀ ਤੇ ਸੈਕਿੰਡ ਅਕਾਲ ਅਕੈਡਮੀ ਦੀ ਆਉਣੀ ਤਾਂ ਉਹਨਾਂ ਦਿਨਾਂ ਦੇ ਵਿੱਚ ਬੜਾ ਮਾਣ ਵੀ ਮਹਿਸੂਸ ਹੋਣਾ ਤੇ ਸਕੂਲ ਵਾਲਿਆਂ ਨੇ ਕਹਿਣਾ ਵੀ ਇਹ ਇਤਿਹਾਸ ਦੇ ਵਿੱਚ ਪਹਿਲੀ ਦਫਾ ਹੋਇਆ ਵੀ ਤੁਸੀਂ ਗੌਰਮੈਂਟ ਸਕੂਲ ਲੜਕੇ ਦੇ ਬੱਚੇ ਮਤਲਬ ਪਾਰਟੀਸਪੇਟ ਕਰ ਰਹੇ ਹੈ ਤਾਂ ਉਸ 2 ਸਾਲਾਂ ਤੋਂ ਬਾਅਦ ਫਿਰ ਮੇਰਾ ਡਿਪਲੋਮਾ ਮਾਲਵਾ ਪੋਲੀਟੈਕਨਿਕ ਕਾਲਜ ਫਰੀਦਕੋਟ ਮਚਾਕੀ ਕਲਾ ਉੱਥੇ ਲਗਭਗ ਮੈਂ 3 ਸਾਲ ਰਿਹਾ ਡਿਪਲੋਮੇ ਦੌਰਾਨ ਮੈਂ ਕੰਪੀਟੀਸ਼ਨ ਲੜੇ ਉਹਨਾਂ ਵਿੱਚ ਵੀ ਮਤਲਬ ਫੋਕ ਸੌਂਗ ਤਾਂ ਹੋਰ ਨਾਟਕ ਵਗੈਰਾ ਵਿੱਚ ਮੈਂ ਪਾਰਟੀਸਪੇਟ ਕੀਤਾ ਉਹ ਵੀ ਬੜੇ ਵਧੀਆ ਐਕਸਪੀਰੀਅੰਸ ਰਹੇ ਬੜੇ ਵਧੀਆ ਰਿਜ਼ਲਟ ਰਹੇ ਉਦੋਂ ਬਾਅਦ ਜਿਹੜੀ ਮੇਰੀ ਸਟੱਡੀ ਬੀ ਟੈਕ ਉਹ ਮੇਰੀ ਸਿੰਗਿੰਗ ਦੇ ਬੇਸ ਤੇ ਉੱਥੋਂ ਦੇ ਕਾਲਜ ਦੇ ਚੇਅਰਮੈਨ ਡਾਕਟਰ ਹਰਿੰਦਰ ਜੀ ਉਹਨਾਂ ਨੇ ਮਤਲਬ ਗੁਰਫਤਿਹ ਸਿੰਘ ਗਿੱਲ ਉਹਨਾਂ ਨੇ ਮੇਰੀ ਜੋ ਬੀ ਟੈਕ ਉਹ ਬਿਲਕੁਲ ਫ੍ਰੀ ਕੀਤੀ ਪੜ੍ਹਾਈ ਮਤਲਬ ਕਿਉਂਕਿ ਪ੍ਰੋਫੈਸ਼ਨਲ ਕੋਰਸਿਸ ਦੇ ਕਾਫੀ ਖਰਚੇ ਹੁੰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤਾਂ ਉਹ ਮੇਰੀ ਬਿਲਕੁਲ ਫ੍ਰੀ ਹੋਈ ਤੇ ਇੱਥੇ ਵੀ ਆ ਕੇ ਮੈਂ ਆਪਣੀ ਸਿੰਗਿੰਗ ਨੂੰ ਨਾਲ ਨਾਲ ਜਾਰੀ ਰੱਖਿਆ ਕਾਲਜ ਦੇ ਫੰਕਸ਼ਨ ਤੇ ਔਰ ਯੂਥ ਫੈਸਟੀਵਲ ਮੈਂ ਇੱਕ ਦਿਨ ਆਪਣੇ ਜੋ ਸਰਟੀਫਿਕੇਟ ਇਹਨਾਂ ਬੀ ਟੈਕ ਦੇ ਸਮੇਂ ਦੇ ਕਾਊਂਟ ਕਰ ਰਿਹਾ ਸੀਗਾ ਤਾਂ ਮੈਂ 60 ਕੰਪੀਟੀਸ਼ਨ ਲੜੇ ਉਹਨਾਂ ਵਿਚੋਂ 40-41 ਕੰਪੀਟੀਸ਼ਨ ਚੋਂ ਮੈਂ ਫਸਟ ਆਇਆ ਤੇ 18-19 ਕੰਪੀਟੀਸ਼ਨ ਸੀਗੇ ਜਿਹੜੇ ਉਹਨਾਂ ਵਿਚੋਂ ਮੈਂ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਤੇ ਮੈਨੂੰ ਯਾਦ ਹੈ ਇੱਕ ਕਰਨਾ ਬੜੀ ਹਾਸੇ ਵਾਲੀ ਹੈ ਇੱਕ ਵਾਰ ਲਾਲਾ ਲਾਜਪਤ ਰਾਏ ਕਾਲਜ ਦੇ ਵਿਚ ਮੈਂ 11 ਆਈਟਮਾਂ ਦੇ ਵਿਚ ਪਾਰਟੀਸਪੇਟ ਕੀਤਾ ਜਿਨ੍ਹਾਂ ਚੋਂ ਮਮਿਕਰੀ ਪਲੇ ਸਕਿੱਟ ਗਜ਼ਲ ਲੋਕ ਗੀਤ ਗਰੁੱਪ ਸੌਂਗ ਗਰੁੱਪ ਸ਼ਬਦ ਕਾਫੀ ਆਈਟਮਾਂ ਦੇ ਵਿਚ ਮੈਂ ਪਾਰਟੀਸਪੇਟ ਕੀਤਾ ਤਕਰੀਬਨ ਸਾਰੀਆਂ ਵਿਚੋਂ ਮੈਂ ਲੀਡ ਕਰ ਰਿਹਾ ਸੀਗਾ ਬੱਚਿਆਂ ਦੇ ਵਿਚੋਂ ਮਤਲਬ ਸਾਰੀਆਂ ਆਈਟਮਾਂ ਦੇ ਵਿਚ ਮੈਂ ਲੀਡ ਦੇ ਸੀ ਭੰਗੜਾ ਤੇ ਮਲਵਈ ਗਿੱਧਾ ਇਹ ਸਾਰੀਆਂ ਆਈਟਮਾਂ ਵਿੱਚ ਸਨ ਤੇ ਉਹਨਾਂ ਵਿੱਚੋਂ ਮੇਰੇ ਮਤਲਬ ਸਾਰੀਆਂ ਦੇ ਵਿੱਚੋਂ ਹੀ ਲਗਭਗ ਸਾਨੂੰ ਪ੍ਰਾਈਜ਼ ਮਿਲੇ ਤੇ ਅਸੀਂ ਪ੍ਰਾਈਜ਼ ਜਿਹੜੀ ਹੈ ਟੈਂਟ ਵਾਲੀ ਚਾਦਰ ਨੂੰ ਮਤਲਬ ਲਾ ਕੇ ਉਹਦੇ ਵਿੱਚ ਬੰਨ ਕੇ ਪ੍ਰਾਈਜ਼ ਜਿਹੜੇ ਘਰੇ ਲੈ ਕੇ ਆਏ ਸੀਗੇ ਤੇ ਉਹ ਮੈਨੂੰ ਬੜੀ ਘਟਨਾ ਹਾਸੇ ਵਾਲੀ ਵੀ ਲੱਗਦੀ ਹੈ ਤੇ ਬੜਾ ਇੱਕ ਯਾਦਗਾਰੀ ਘਟਨਾ ਵੀ ਲੱਗਦੀ ਹੈ ਆਪਣੀ ਜ਼ਿੰਦਗੀ ਦੇ ਵਿੱਚ
ਬਿਲਕੁਲ 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 ਬੜਾ ਵਧੀਆ ਗੱਲ ਹੈ ਬੜੀ ਖੁਸ਼ੀ ਹੁੰਦੀ ਹੈਗੀ ਆ ਤੇ ਇਹਦਾ ਮਤਲਬ ਤੁਸੀਂ ਇਕੱਲਾ ਜਿਹੜਾ ਹੈਗਾ ਗੀਤ ਸੰਗੀਤ ਨੀ ਇਹਦੇ ਨਾਲ ਤੁਸੀਂ ਜਿਹੜਾ ਹੈਗਾ ਸਕਿੱਟ ਜਾਂ ਤੁਸੀਂ ਜਿਵੇਂ ਮਮੇਕਰੀ ਦੱਸੀ ਹੈ ਹੋਰ ਤੁਸੀਂ ਜਿਹੜੀਆਂ ਐਕਟੀਵਿਟੀ ਸੀਗੀਆਂ ਉਹਨਾਂ ਦੇ ਵਿੱਚ ਤੁਸੀਂ ਪਰਫੋਰਮ ਕਰਦੇ ਰਹਿੰਦੇ ਸੀਗੇ ਸੋ ਬੜੀ ਵਧੀਆ ਗੱਲ ਹੈ ਕਿ
ਹਾਂਜੀ ਹਾਂਜੀ ਉਹ ਕਿਉਂਕਿ ਸਰ ਸਾਡਾ ਹਾਂਜੀ ਹਾਂਜੀ
ਹਾਂ ਹਾਂ ਦੱਸੋ ਦੱਸੋ ਦੱਸੋ
ਸਾਡਾ ਸਾਡਾ ਮੈਂ ਦੱਸ ਦੇਣਾ ਚਾਹੁੰਦਾ ਸਾਡਾ ਇੱਕ ਟੋਲਾ ਹੁੰਦਾ ਸੀ 3-4 ਜਣਿਆਂ ਦਾ ਤਾਂ ਜਦੋਂ ਮਤਲਬ ਉਹ ਅਸੀਂ ਇੱਕ ਦੂਜੇ ਨਾਲ ਰਲ ਜਾਣਾ ਤਾਂ ਫਿਰ ਉਹ ਇੱਕ ਵਧੀਆ ਮਾਹੌਲ ਬਣ ਜਾਂਦਾ ਸੀ ਫਿਰ ਉਹ ਕੁਛ ਵੀ ਸਾਡੇ ਤੋਂ ਕਰਾ ਲਓ ਭਾਵੇਂ ਮਮੀਕਰੀ ਚਾਹੇ ਪਲੇ ਸਕਿੱਟ ਤਾਂ ਸਾਨੂੰ ਉਦੋਂ ਉਹਨਾਂ ਟਾਈਮ ਦੇ ਵਿੱਚ ਮੈਨੂੰ ਯਾਦ ਹੈ ਕਿ ਗੁਰੂ ਅਮਾਨਤ ਸਿੰਘ ਪਤੰਗਾ ਸਾਡੇ ਕਾਲਜ ਦਾ ਪਾਸ ਆਊਟ ਸਟੂਡੈਂਟ ਉਹ ਸਾਨੂੰ ਆ ਕੇ ਮਤਲਬ ਇਹ ਸਾਰੀਆਂ ਚੀਜ਼ਾਂ ਦੀ ਤਿਆਰੀ ਕਰਵਾਉਂਦਾ ਸੀ ਉਹ ਇਸ ਟਾਈਮ ਬੜਾ ਅਸਟੈਬਲਿਸ਼ ਡਾਇਰੈਕਟਰ ਫਿਲਮਾਂ ਦੇ ਵਿੱਚ ਵਿਰਾਸਤ ਫਿਲਮ ਦੇ ਵਿੱਚ ਕੰਮ ਕਰ ਰਿਹਾ ਚੰਗੀਆਂ ਚੰਗੀਆਂ ਫਿਲਮਾਂ ਜਿਹੜੀਆਂ ਦਲਜੀਤ ਦੋਸਾਂਝ ਜੀ ਤੇ ਐਮੀ ਵਿਰਕ ਦੀਆਂ ਉਹਨਾਂ ਦੇ ਮਤਲਬ ਵਧੀਆ ਵਧੀਆ ਗਾਣੇ ਵਾਈਟ ਹਿੱਲ ਕੰਪਨੀ ਵੱਲੋਂ ਬੜਾ ਵਧੀਆ ਡਾਇਰੈਕਸ਼ਨ ਦਾ ਕੰਮ ਉਹ ਸਾਡੇ ਕਾਲਜ ਦਾ ਵੀਰ ਬੜੇ ਵਧੀਆ ਉਹ ਉਪਰਾਲੇ ਕਰ ਰਹੇ ਆ ਤੇ ਬੜੇ ਵਧੀਆ ਮੁਕਾਮ ਤੇ ਪਹੁੰਚ ਚੁੱਕੇ ਆ ਉਹ ਮਤਲਬ ਸਾਡਾ ਔਰਾ ਜਿਹੜਾ 4-5 ਜਣਿਆਂ ਦਾ ਸੀਗਾ ਤਾਂ ਉਹ ਫਿਰ ਸਾਨੂੰ ਕੁਛ ਵੀ ਕਰਵਾ ਲਓ ਤੁਸੀਂ ਅਸੀਂ ਸਰ ਹਾਜ਼ਰ ਹੁੰਦੇ ਸੀ ਕੋਈ ਦਿਨ ਨਹੀਂ ਕੋਈ ਰਾਤ ਨਹੀਂ ਵੇਖਦੇ ਸੀਗੇ ਵਧੀਆ ਟਾਈਮ ਸੀ ਉਹ ਵਾਲਾ
ਠੀਕ ਹੈ ਠੀਕ ਹੈ ਸੋ ਕਾਲਜ ਦੇ ਜਿਹੜਾ ਹੈਗਾ ਟਾਈਮ ਆ ਬੜਾ ਕਹਿੰਦੇ ਵੀ ਵਧੀਆ ਹੁੰਦਾ ਬੜੇ ਗੋਲਡਨ ਡੇਜ਼ ਹੁੰਦੇ ਹੈਗੇ ਆ ਕੋਈ ਫਿਕਰ ਫਾਕਾ ਨਹੀਂ ਹੁੰਦਾ ਹੈਗਾ ਹੱਸਣਾ ਖੇਡਣਾ ਮਸਤੀ ਕਰਨੀ ਤੇ ਪਰ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਇੰਜੀਨੀਅਰਿੰਗ ਕਰਦੇ ਸੀ ਬੀ ਟੈਕ ਕਰਦੇ ਸੀ ਤਾਂ ਨੈਚੁਰਲੀ ਨਾਲ ਪੜ੍ਹਾਈ ਦਾ ਪ੍ਰੈਸ਼ਰ ਵੀ ਹੁੰਦਾ ਹੋਊਗਾ ਤੇ ਨਾਲ ਮੌਜ ਮਸਤੀ ਸੋ ਬੜੇ ਗੋਲਡਨ ਡੇਜ਼ ਹੁੰਦੇ ਹੈਗੇ ਆ ਤੇ ਸੋ ਤੁਹਾਡੇ ਜਿਹੜੇ ਜਿਹੜੇ ਫਰੈਂਡਸ ਸੀਗੇ ਜਾਂ ਫਰੈਂਡ ਸਰਕਲ ਸੀਗਾ ਇਹਨਾਂ ਦਾ ਵੀ ਤੁਹਾਡੀ ਗਾਇਕੀ ਦੇ ਵਿੱਚ ਕੋਈ ਸਹਿਯੋਗ ਰਿਹਾ ਜਾਂ ਤੁਸੀਂ ਮਤਲਬ ਇਕੱਲਿਆਂ ਨੇ ਜਿਹੜੀਆਂ ਹੈਗੀਆਂ ਇਹ ਮੰਜ਼ਲਾਂ ਤੈਅ ਕੀਤੀਆਂ
ਨਹੀਂ ਨਹੀਂ ਸਰ ਜੀ ਮੈਂ ਦੱਸ ਦੇਣਾ ਚਾਹੁੰਦਾ ਕਿ ਡਿਪਲੋਮੇ ਦੇ ਦਿਨਾਂ ਦੇ ਵਿੱਚ ਹੀ ਮੇਰੇ ਜੋ ਟੀਮ ਕਿਉਂਕਿ ਪਹਿਲਾਂ ਸਕੂਲ ਮੇਰੇ ਕਾਫੀ ਘਰ ਦੇ ਮਾਹੌਲ ਦੇ ਹਿਸਾਬ ਨਾਲ ਜਿਹੜੇ ਸਕੂਲ ਵਾਲੇ ਦਿਨ ਸੀ ਉਹ ਮੇਰੇ ਬੜੇ ਮਤਲਬ ਚੰਗਾ ਫੀਲ ਹੋਣਾ ਸ਼ੁਰੂ ਹੋਇਆ ਕਿਉਂਕਿ ਇੱਕ ਤਾਂ ਸ਼ੁਰੂ ਤੋਂ ਘਰ ਆਪਣਾ ਨਹੀਂ ਸੀ ਕਿਰਾਏ ਤੇ ਜਦੋਂ ਘਰ ਬਦਲਿਆ ਜਾਂਦਾ ਸੀਗਾ ਤਾਂ ਇੱਕ ਨਵੀਂ ਸੋਸਾਇਟੀ ਇੱਕ ਨਵੇਂ ਮੁਹੱਲੇ ਦੇ ਵਿੱਚ ਸ਼ਿਫਟ ਹੋਣਾ ਪੈਂਦਾ ਸੀਗਾ ਤਾਂ ਸਕੂਲ ਵੀ ਬਦਲਿਆ ਜਾਂਦਾ ਸੀ ਤਾਂ ਮੇਰੇ ਮੇਰੇ ਬੱਚਿਆਂ ਦੇ ਕੋਈ ਖਾਸ ਮਿੱਤਰ ਮੇਰੇ ਯਾਦ ਚ ਨਹੀਂ ਇੱਕ ਦੋ ਮੈਨੂੰ ਧੁੰਦਲੇ ਧੁੰਦਲੇ ਜੇ ਯਾਦ ਹੈ ਤੇ ਉਹਨਾਂ ਨਾਲ ਕਦੇ ਗੱਲ ਵੀ ਨਹੀਂ ਹੋਈ ਬਟ ਹੁਣ ਜੋ ਡਿਪਲੋਮੇ ਟਾਈਮ ਤੋਂ ਬਾਅਦ ਜਿਹੜੇ ਮੇਰੇ ਯਾਰ ਮਿੱਤਰ ਬਣੇ ਆ ਤੇ ਉਹ ਹੁਣ ਤੱਕ ਉਹ ਮੇਰੇ ਨਾਲ ਚੱਲਦੇ ਆਉਂਦੇ ਆ ਉਹਨਾਂ ਨੇ ਮੇਰਾ ਬੜਾ ਸਾਥ ਦਿੱਤਾ ਜਿਨ੍ਹਾਂ ਚੋਂ ਗੁਰਦਾਸ ਗਿੱਲ ਲਿਗਾਉਣ ਹਰਪ੍ਰੀਤ ਸਿੰਘ ਪਿੰਕੂ ਬੱਬਰ ਸ਼ਕਤੀ ਗੁਰੂ ਅਮਾਨ ਸਿੰਘ ਪਤੰਗਾ ਮਨਜਿੰਦਰ ਸਿੰਘ ਤੇ ਜਗਦੀਪ ਸਿੰਘ ਮਤਲਬ ਸਾਰੇ ਮੇਰੇ ਮਿੱਤਰਾਂ ਨੇ ਮਤਲਬ ਮੈਨੂੰ ਇਸ ਫੀਲਡ ਦੇ ਵਿੱਚ ਕਿਉਂਕਿ ਹੁਣ ਜਦੋਂ ਮੈਂ 2012 ਤੋਂ ਸਰ ਇਹ ਐਜ਼ ਆ ਪ੍ਰੋਫੈਸ਼ਨਲ ਇਸ ਫੀਲਡ ਦੇ ਵਿੱਚ ਆ ਗਿਆ ਤਾਂ ਮੈਨੂੰ ਸਟੇਜਾਂ ਵੀ ਹੁੰਦੀਆਂ ਮੈਂ ਕਾਲਜਾਂ ਦੇ ਵਿੱਚ ਜਾਂ ਮੇਲਿਆਂ ਦੇ ਵਿੱਚ ਏਦਾਂ ਦੇ ਫੰਕਸ਼ਨ ਕਰਦਾ ਤਾਂ ਇੱਕ ਸਾਡੀ ਟੀਮ ਸਾਡੀ ਕੋਈ ਓਦਾਂ ਕੋਈ ਖਰੀਦੀ ਹੋਈ ਟੀਮ ਨਹੀਂ ਵੀ ਉਹ 1500 ਜਾਂ 2000 ਤੇ ਜਾਂ ਦਿਹਾੜੀ ਤੇ ਕਿਸੇ ਨੂੰ ਨਾਲ ਲੈ ਕੇ ਜਾਈਦਾ ਅਸੀਂ ਸਾਰੇ ਯਾਰ ਮਿੱਤਰ ਹੀ ਆ ਤੇ ਉਹ 2009 ਤੋਂ ਪਹਿਲਾਂ ਦੀਆਂ ਗੱਲਾਂ ਤੇ ਅਸੀਂ ਸਾਰੇ ਇਕੱਠੇ ਉਹੀ ਸਾਡੀ ਟੀਮ ਹੈ ਤੇ ਜਦੋਂ ਵੀ ਇਹਨਾਂ ਨੂੰ ਕਦੇ ਰਾਤ ਬਰਾਤ ਵੀ ਆਵਾਜ਼ ਮਾਰੀਏ ਵੀ ਆਪਾਂ ਇੱਥੇ ਅੱਜ ਪ੍ਰੋਗਰਾਮ ਤੇ ਇੱਥੇ ਜਾਣਾ ਤਾਂ ਇਹਨਾਂ ਨੇ ਮੈਨੂੰ ਕਦੇ ਨੀ ਪੁੱਛਿਆ ਵੀ ਸਾਨੂੰ ਮਾਇਆ ਕਿੰਨੀ ਮਿਲੂਗੀ ਸਾਨੂੰ ਇਹਦੇ ਵਿੱਚ ਬਚੂਗਾ ਕੀ ਪਿਆ ਇਹੋ ਜਿਹਾ ਸਵਾਲ ਹੀ ਹੈ ਨੀ ਸਰ ਸਾਡੇ ਦੇ ਵਿੱਚ ਮਤਲਬ ਇੱਕ ਸਾਡੇ ਚ ਇੱਛਾ ਹੈ ਵੀ ਸਾਡੇ ਚੋਂ ਕੋਈ ਵੀ ਬੰਦਾ ਇੱਕ ਬੰਦਾ ਵੀ ਕਾਮਯਾਬ ਹੁੰਦਾ ਤਾਂ ਅਸੀਂ ਸਾਰੇ ਮਤਲਬ ਚਲੋ ਆਪਣੇ ਆਪ ਨੂੰ ਅਸਟੈਬਲਿਸ਼ ਕਰ ਸਕਦੇ ਹਾਂ ਅਸੀਂ ਸਮਾਜ ਦੇ ਵਿੱਚ ਇੱਕ ਚੰਗੀ ਚੰਗੀ ਚੀਜ਼ ਸਮਾਜ ਨੂੰ ਅਸੀਂ ਰਲ ਕੇ ਦੇ ਸਕਦੇ ਹਾਂ। ਤਾਂ ਇੱਕ ਸਪੋਰਟਿਵ ਇਨਸਾਨ ਜੋ ਹੈਗੇ ਮੇਰੇ ਯਾਰ ਮਿੱਤਰ ਉਹ ਮੇਰੀ ਜ਼ਿੰਦਗੀ ਦੇ ਵਿੱਚ ਹੈਗੇ ਆ, ਤੇ ਮੈਂ ਕਾਮਨਾ ਕਰਦਾ ਕਿ ਇਸੇ ਤਰ੍ਹਾਂ ਹੀ ਮੇਰੇ ਨਾਲ ਜੁੜੇ ਰਹਿਣ ਤੇ ਅਸੀਂ ਰਲ ਕੇ ਕੁਛ ਸਮਾਜ ਨੂੰ ਇੱਕ ਚੰਗੀ ਇੱਕ ਫਰੈਂਡਸ਼ਿਪ ਦਾ ਵੀ ਇੱਕ ਵਧੀਆ ਮਿਸਾਲ ਬਣ ਕੇ ਦਿਖਾਈਏ ਤੇ ਇੱਕ ਚੰਗੀ ਚੀਜ਼ ਜਿਹੜੀ ਮਿਊਜ਼ਿਕ ਦੇ ਥਰੂ ਅਸੀਂ ਲੋਕਾਂ ਨੂੰ ਦਈਏ ਉਹ ਸਾਡਾ ਸੁਪਨਾ ਸਾਰਿਆਂ ਦਾ ਰਲ ਕੇ।
ਸੋ ਇਹਦਾ ਮਤਲਬ ਇਹ ਹੈ ਕਿ ਕਾਲਜ ਵਾਲੀ ਜਿਹੜੀ ਜੁੰਡਲੀ ਸੀਗੀ ਤੁਹਾਡੀ ਜਾਂ ਤੁਹਾਡੇ ਕਾਲਜ ਵਾਲਾ ਜਿਹੜਾ ਯਾਰਾਂ ਬੇਲੀਆਂ ਦਾ ਯਾਰਾਨਾ ਸੀ ਉਹ ਅਜੇ ਤੱਕ ਟੁੱਟਿਆ ਨੀ, ਨਾਲ ਹੀ ਚੱਲ ਰਿਹਾ ਤੇ ਮੇਰਾ ਖਿਆਲ ਅੱਗੋ ਤੱਕ ਵੀ ਨਾਲ ਹੀ ਤੁਹਾਡੇ ਚੱਲੂਗਾ।
ਬਿਲਕੁਲ 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 ਸਰ ਜੀ ਬਿਲਕੁਲ।
ਸੋ ਇੱਕ ਮੈਨੂੰ ਇਹ ਵੀ ਪਤਾ ਲੱਗਿਆ ਕਿ ਤੁਸੀਂ ਨਾਲ ਜਿਹੜੀ ਹੈਗੀ ਹੈ ਸੰਗੀਤ ਅਕੈਡਮੀ ਵੀ ਸ਼ੁਰੂ ਕੀਤੀ ਵੀ ਹੈਗੀ ਹੈ, ਛੋਟੇ ਛੋਟੇ ਜਿਹੜੇ ਬੱਚੇ ਹੈਗੇ ਆ ਤੁਸੀਂ ਉਹਨਾਂ ਨੂੰ ਜਿਹੜੀਆਂ ਹੈਗੀਆਂ ਸੰਗੀਤ ਦੀਆਂ ਧੁਨਾਂ ਸਿਖਾਉਂਦੇ ਹੈਗੇ ਹੋ ਕਿ ਇਹਦੇ ਬਾਰੇ ਸਾਨੂੰ ਥੋੜਾ ਜਿਹਾ ਚਾਨਣਾ ਪਾਓ।
ਹਾਂਜੀ ਹਾਂਜੀ, ਮੈਂ ਸੰਗੀਤ ਅਕੈਡਮੀ ਸਰ ਮੈਨੂੰ ਲਗਭਗ 8-10 ਸਾਲ ਲਗਭਗ ਮੈਨੂੰ ਹੋ ਗਏ ਸੰਗੀਤ ਅਕੈਡਮੀ ਸ਼ੁਰੂ ਕੀਤੀ ਨੂੰ। ਮੈਂ ਕੋਈ ਪੈਸੇ ਕਮਾਉਣ ਵਾਲੇ ਨੇ ਅਕੈਡਮੀ ਸ਼ੁਰੂ ਨਹੀਂ ਕੀਤੀ ਸੀ। ਮੇਰਾ ਮੰਤਵ ਸੀਗਾ ਕਿ ਮੇਰਾ ਜੋ ਮੈਂ ਪ੍ਰਮਾਤਮਾ ਕੇ ਹਮੇਸ਼ਾ ਇਹੀ ਅਰਦਾਸ ਕਰਦਾ ਸੀ ਕਿ ਵਾਹਿਗੁਰੂ ਮੇਰਾ ਜਿਹੜਾ ਪੈਸ਼ਨ ਹੈ ਉਹਨੂੰ ਤੁਸੀਂ ਪ੍ਰੋਫੈਸ਼ਨ ਬਣਾ ਦਿਓ, ਕਿਉਂਕਿ ਜੇਕਰ ਤੁਹਾਡਾ ਪ੍ਰੋਫੈਸ਼ਨ ਥੋੜਾ ਅਲੱਗ ਹੋ ਜਾਂਦਾ ਤਾਂ ਫਿਰ ਤੁਹਾਨੂੰ ਆਪਦਾ ਪੈਸ਼ਨ ਪੂਰਾ ਕਰਨ ਲੱਗਿਆ ਥੋੜੀ ਜਿਹੀ ਕਿਤੇ ਨਾ ਕਿਤੇ ਦਿੱਕਤ ਆਉਂਦੀ ਹੈ, ਮਿਸਅੰਡਰਸਟੈਂਡਿੰਗ ਹੋ ਜਾਂਦੀ ਹੈ, ਕਿਉਂਕਿ ਤੁਸੀਂ ਪ੍ਰੋਪਰ ਆਪਦੇ ਪ੍ਰੋਫੈਸ਼ਨ ਦੇ ਨਾਲ ਆਪਣੇ ਪੈਸ਼ਨ ਨੂੰ ਸਮਾਂ ਨਹੀਂ ਦੇ ਪਾਉਂਦੇ ਕਈ ਵਾਰ। ਤਾਂ ਉਹ ਇੱਕ ਹਲਕਾ ਫੁਲਕਾ ਜਿਹਾ ਉਹਦੀ ਬਹੁਤ ਘੱਟ ਮਾਈਨਰ ਜੀ ਫੀਸ ਰੱਖੀ ਹੈ। ਕਈ ਬੱਚਿਆਂ ਤੋਂ ਮੈਂ ਫੀਸ ਲੈਂਦਾ ਵੀ ਨਹੀਂ, ਕਿਉਂਕਿ ਇੱਕ ਦੋ ਬੱਚੇ ਮੇਰੇ ਕੋਲੇ ਮਤਲਬ ਹੈਂਡੀਕੈਪਟ ਹੈਗੇ, ਇੱਕ ਬੱਚੀ ਨੂੰ ਮਤਲਬ ਉਹਦੀ ਅੱਖ ਦੀ ਨਿਗਾਹ ਨਹੀਂ ਹੈਗੀ, ਦੇਖ ਨਹੀਂ ਪਾਉਂਦੀ ਇਸ ਦੁਨੀਆਂ ਨੂੰ, ਤੇ ਮਤਲਬ ਏਦਾਂ ਦੇ ਇੱਕ ਦੋ ਜਵਾਕ ਮੇਰੇ ਕੋਲ ਹੈਗੇ ਆ, ਤਾਂ ਉਹਨਾਂ ਤੋਂ ਮੈਂ ਫੀਸ ਲੈਂਦਾ ਵੀ ਨਹੀਂ। ਜੇ ਕੋਈ ਬਹੁਤ ਗਰੀਬ ਹੋਵੇ ਜਾਂ ਮੇਰੇ ਕੋਲ ਰਿਕੁਐਸਟ ਕਰੇ ਕਿ ਮੈਂ ਫੀਸ ਨਹੀਂ ਦੇ ਸਕਦਾ, ਉਹਦੇ ਤੋਂ ਮੈਂ ਫੀਸ ਲੈਂਦਾ ਨਹੀਂ। ਬਟ ਮੈਨੂੰ ਇਹ ਹੈ ਕਿ ਜਿਹੜਾ ਮੇਰਾ ਔਰਾ ਹੈਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਸੰਗੀਤ ਦੇ ਵਿੱਚ ਹੀ ਰਵਾਂ, ਬੱਚਿਆਂ ਨੂੰ ਸਿਖਾ ਕੇ ਉਹਨਾਂ ਤੋਂ ਉਹਨਾਂ ਦੇ ਚਿਹਰੇ ਤੇ ਖੁਸ਼ੀ ਵੇਖ ਕੇ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਸੁਣ ਕੇ ਉਹਨਾਂ ਤੋਂ ਕੁਛ ਸਿੱਖ ਕੇ, ਤਾਂ ਉਹ ਮੈਨੂੰ ਬੜਾ ਆਨੰਦ ਦਿੰਦਾ। ਤਾਂ ਇਸ ਕਰਕੇ ਅਕੈਡਮੀ ਦਾ ਖੋਲਣ ਦਾ ਮਕਸਦ ਸੀਗਾ, ਤੇ ਉਹ ਪਰਮਾਤਮਾ ਦੀ ਕਿਰਪਾ ਨਾਲ ਬੜੀ ਵਧੀਆ ਮੇਰੇ ਕੋਲ ਬੱਚੇ ਸੰਭਾਲੇ ਨੀ ਜਾਂਦੇ, ਇੰਨੇ ਬੱਚੇ ਮੇਰੇ ਕੋਲ 40-40, 50-50 ਕਿਲੋਮੀਟਰ ਦੂਰ ਤੋਂ ਬਠਿੰਡਾ, ਕੋਟਕਪੁਰਾ, ਗਿੱਦੜਬਾਹਾ, ਮਲੋਟ, ਟਗੋਰ, ਫਿਰੋਜ਼ਪੁਰ, ਸਾਦਕ ਤੇ ਫਰੀਦਕੋਟ, ਮਤਲਬ ਇੰਨੀ ਦੂਰੋਂ ਦੂਰੋਂ ਬੱਚੇ ਸਿੱਖਣ ਵਾਸਤੇ ਆਉਂਦੇ ਆ। ਹਾਲਾਂਕਿ ਕੁਛ ਬੱਚੇ ਇਹੋ ਜਿਹੇ ਜਿਨ੍ਹਾਂ ਦੇ ਮਾਪੇ ਖੁਦ ਗਵਈਏ ਨੇ ਤੇ ਕੀਰਤਨੀਏ ਨੇ, ਉਹ ਉਹਨਾਂ ਦੇ ਬੱਚੇ ਵੀ ਮੇਰੇ ਕੋਲ ਸਿੱਖਣ ਆਉਂਦੇ ਆ। ਤੇ ਇੱਥੇ ਮੈਂ ਇੱਕ ਗੱਲ ਹੋਰ ਦੱਸ ਦੇਣੀ ਚਾਹੁੰਦਾ, ਜ਼ਿਲ੍ਹਾ ਸੁਧਾਰ ਕਰ ਸ੍ਰੀ ਮੁਕਤਸਰ ਸਾਹਿਬ, ਉੱਥੋਂ ਦੇ ਐਸ ਪੀ ਸਾਹਿਬ ਸ਼ਿਵਰਾਜ ਸਿੰਘ ਨੰਦਗੜ ਜੀ, ਉਹਨਾਂ ਨੇ ਬੜੇ ਮਿਊਜ਼ਿਕ ਟੀਚਰਾਂ ਨੂੰ ਅਪਰੋਚ ਕੀਤੀ, ਪਰ ਉਹ ਕੋਈ ਆਉਣ ਵਾਸਤੇ ਤਿਆਰ ਨਹੀਂ ਹੋਇਆ ਗਾ ਉਹਨਾਂ ਕੋਲ। ਤਾਂ ਹੁਣ ਉਹਨਾਂ ਨੇ ਮੈਨੂੰ ਅਪਰੋਚ ਕੀਤੀ ਸੀ ਲਗਭਗ ਸਾਲ ਕੁ ਪਹਿਲਾਂ, ਤਾਂ ਮੈਂ ਉਹਨਾਂ ਨੂੰ ਹਾਂ ਕਰਤੀ। ਉਹ ਕੰਮ ਇਹ ਸੀ ਕਿ ਉੱਥੇ ਜਿਹੜੇ ਕੈਦੀ ਹੈਗੇ ਆ ਉਹਨਾਂ ਦੀ ਮਾਨਸਿਕ ਸਥਿਤੀ ਨੂੰ ਠੀਕ ਕਰਨ ਵਾਸਤੇ, ਕਿਉਂਕਿ ਅੰਦਰ ਉਹਨਾਂ ਕੋਲ ਕੋਈ ਕੰਮ ਕਰਨ ਵਾਸਤੇ ਹੈ ਨਹੀਂ ਸੀ। ਤਾਂ ਉਹਨਾਂ ਨੇ ਸੋਚਿਆ ਕਿ ਤੋਂ ਵਧੀਆ ਹੋਰ ਕੋਈ ਮੈਡੀਸਨ ਨਹੀਂ ਹੋ ਸਕਦੀ ਜਿਹੜੀ ਇਹਨਾਂ ਦਾ ਮਨ ਨੂੰ, ਇਹਨਾਂ ਦੇ ਦਿਮਾਗ ਨੂੰ ਚੇਂਜ ਕਰ ਸਕੇ, ਇਹਨਾਂ ਨੂੰ ਮਾੜੇ ਪਾਸੇ ਤੋਂ ਚੰਗੇ ਪਾਸੇ ਵੱਲ ਲੈ ਕੇ ਆ ਸਕੇ। ਤਾਂ ਹੁਣ ਲਗਭਗ 6-7 ਮਹੀਨਿਆਂ ਤੋਂ ਮੈਂ ਉੱਥੇ ਜ਼ਿਲ੍ਹਾ ਸੁਧਾਰ ਘਰ ਵਿੱਚ ਜਿਹੜੇ ਕੈਦੀ ਵੀਰ ਹੈਗੇ ਆ, ਬੰਦੀ ਵੀਰ ਹੈਗੇ, ਉਹਨਾਂ ਨੂੰ ਮੈਂ ਸੰਗੀਤ ਦੀ ਟ੍ਰੇਨਿੰਗ ਦੇਣ ਹੀ ਜਾਣਾ ਸਰ।
ਸੋ ਇਹ ਤਾਂ ਬਹੁਤ ਹੀ ਵਧੀਆ ਗੱਲ ਆ, ਤੁਸੀਂ ਦੋ ਬੜੀਆਂ ਵਧੀਆ ਗੱਲਾਂ ਦੱਸੀਆਂ ਕਿ ਇੱਕ ਜਿਹੜੀ ਉੱਥੇ ਸੰਗੀਤ ਅਕੈਡਮੀ ਦੇ ਵਿੱਚ ਤੁਸੀਂ ਜਿਹੜੇ ਲੋੜਵੰਦ ਬੱਚੇ ਹੈਗੇ ਆ, ਸਪੈਸ਼ਲੀ ਖਾਸ ਕਰਕੇ ਜਿਹੜੇ ਬਹੁਤ ਹੀ ਜ਼ਿਆਦਾ ਗਰੀਬ ਘਰਾਂ ਦੇ ਬੱਚੇ ਹੈਗੇ ਆ, ਉਹਨਾਂ ਤੁਸੀਂ ਜਿਹੜੀ ਮੁਫ਼ਤ ਸਿੱਖਿਆ ਦਿੰਦੇ ਹੈਗੇ ਹੋ, ਤੇ ਦੂਜੀ ਤੁਸੀਂ ਐਜ਼ ਏ ਪੈਸ਼ਨ ਦੇ ਤੌਰ ਤੇ ਤੁਸੀਂ ਇਹਨੂੰ ਸ਼ੁਰੂ ਕੀਤਾ ਹੈ, ਨਾ ਕਿ ਤੁਹਾਡਾ ਇੱਥੋਂ ਮਕਸਦ ਹੈਗਾ ਕਿ ਮੈਂ ਇੱਥੋਂ ਕੋਈ ਕਮਾਈ ਕਰਾਂ। ਤੇ ਦੂਜੀ ਜਿਹੜੀ ਤੁਸੀਂ ਗੱਲ ਦੱਸੀ ਹੈਗੀ ਹੈ ਕਿ ਜਿਹੜੀ ਸੁਧਾਰ ਘਰ ਜਿਹੜੀ ਜੇਲ੍ਹ ਹੈਗੀ ਉੱਥੇ ਆਪਣੇ ਮੁਕਤਸਰ ਸਾਹਿਬ, ਉੱਥੇ ਤੁਸੀਂ ਜਿਹੜੇ ਕੈਦੀ ਹੈਗੇ ਆ ਉਹਨਾਂ ਨੂੰ ਵੀ ਜਿਹੜਾ ਹੈਗਾ ਗੀਤ ਸੰਗੀਤ ਦਾ ਜਿਹੜਾ ਆਨੰਦ ਦੇ ਕੇ ਆਉਣੇ ਹੋ ਜਾਂ ਸਿਖਾਉਣੇ ਹੈਗੇ ਹੋ। ਸੋ ਆਪਾਂ ਆਮ ਤੌਰ ਤੇ ਦੇਖਦੇ ਹੈਗੇ ਕਿ ਸੁਧਾਰ ਘਰਾਂ ਦੇ ਵਿੱਚ ਜਿਹੜੇ ਉੱਥੇ ਕੈਦੀ ਹੁੰਦੇ ਹੈਗੇ ਆ ਉਹਨਾਂ ਲਈ ਕੋਈ ਉਪਰਾਲੇ ਨਹੀਂ ਕੀਤੇ ਜਾਂਦੇ, ਜਾਂ ਉਹਨਾਂ ਨੂੰ ਕੋਈ ਰੋਟੀ ਟੋਕ ਪ੍ਰੋਪਰ ਨਹੀਂ ਮਿਲਦਾ ਹੈਗਾ, ਜਾਂ ਰਹਿਣ ਸਹਿਣ ਪ੍ਰੋਪਰ ਨਹੀਂ ਹੁੰਦਾ ਹੈਗਾ। ਤੇ ਇੱਥੇ ਤਾਂ ਬਹੁਤ ਵਧੀਆ ਗੱਲ ਹੈਗੀ ਹੈ ਕਿ ਉਹਨਾਂ ਦਾ ਜਿਹੜਾ ਹੈਗਾ ਇਹੋ ਜਿਹੇ ਉਪਰਾਲੇ ਕੀਤੇ ਜਾ ਰਹੇ ਹੈਗੇ ਆ, ਤਾਂ ਜੋ ਜਿਹੜੀ ਹੈਗੀ ਆ ਉਹਨਾਂ ਨੂੰ ਵੀ ਸਾਡੀ ਰੂਹ ਦੀ ਖੁਰਾਕ ਜਿਹੜੀ ਹੈਗੀ ਆ ਮਿਲ ਸਕੇ। ਸੋ ਬੜਾ ਵਧੀਆ ਲੱਗਿਆ ਕਿ ਚਾਹੇ ਤੁਸੀਂ ਪ੍ਰਿੰਸ ਇੰਦਰਪ੍ਰੀਤ ਸਿੰਘ ਅੱਜਕਲ ਇੱਕ ਆਰਥਿਕ ਤੰਗੀ ਪੇਸ਼ੀ ਦੇ ਦੌਰ ਦੇ ਵਿੱਚੋਂ ਲੰਘ ਰਹੇ ਹੈਗੇ ਹਾਂ। ਜਿਵੇਂ ਆਪਾਂ ਸਮਝਦੇ ਹੈਗੇ ਆ ਕਿ ਅੱਜਕਲ ਜਿਹੜਾ ਹੈਗਾ ਬੇਰੁਜ਼ਗਾਰੀ ਜਿਹੜੀ ਹੈਗੀ ਆ ਉਹਨੇ ਵੈਸੇ ਹੀ ਸਾਡੇ ਪੰਜਾਬ ਦੇ ਨੌਜਵਾਨ ਨੂੰ ਹਲੂਣ ਕੇ ਰੱਖਤਾ ਹੈਗਾ। ਤੇ ਇਸ ਆਰਥਿਕ ਤੰਗੀ ਪੇਸ਼ੀ ਦੇ ਵਿੱਚ ਲੰਘਣ ਦੇ ਬਾਵਜੂਦ ਵੀ ਤੁਸੀਂ ਜਿਹੜੇ ਹੈਗੇ ਆ ਜਿਹਦੇ ਬੱਚੇ ਬਹੁਤ ਗਰੀਬ ਘਰਾਂ ਦੇ ਹੈਗੇ ਉਹਨਾਂ ਤੋਂ ਬਿਲਕੁਲ ਵੀ ਤੁਸੀਂ ਕੋਈ ਫੀਸ ਨਹੀਂ ਲੈਂਦੇ ਚਾਹੇ ਤੁਹਾਨੂੰ ਆਪ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਸੋ ਪਰਮਾਤਮਾ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਤੁਹਾਨੂੰ ਤਰੱਕੀਆਂ ਬਖਸ਼ਣ, ਚੜ੍ਹਦੀਆਂ ਕਲਾਂ ਬਖਸ਼ਣ ਤੇ ਤੁਹਾਨੂੰ ਉਸ ਤਰੱਕੀਆਂ ਤੇ ਲੈ ਕੇ ਜਾਣ ਕਿ ਜਿਹੜੀਆਂ ਅੱਜ ਦੀਆਂ ਤੰਗੀਆਂ ਪੇਸ਼ੀਆਂ ਹੈਗੀਆਂ ਉਹ ਤੁਹਾਨੂੰ ਭੁੱਲ ਜਾਣ। ਸੋ ਕੋਈ ਹੋਰ ਜਿਹੜੀ ਹੈਗੀ ਹੈ ਕਾਲਜ ਦੀ ਕੋਈ ਵਧੀਆ ਜੀ ਜਿਹੜੀ ਹੈਗੀ ਕੋਈ ਘਟਨਾ ਤੁਸੀਂ ਸਾਡੇ ਦਰਸ਼ਕਾਂ ਨਾਲ ਕੋਈ ਸਾਂਝੀ ਕਰਨੀ ਚਾਹੁੰਦੇ ਹੈਗੇ ਹੋ ਜਿਹੜੀ ਤੁਹਾਨੂੰ ਕੋਈ ਵਧੀਆ ਘਟਨਾ ਲੱਗਦੀ ਹੋਵੇ ਕਾਲਜ ਦੇ ਟਾਈਮ ਜਾਂ ਸਕੂਲ ਦੇ ਟਾਈਮ ਉਹ ਸਾਂਝੀ?
ਹਾਂਜੀ, ਮੈਂ ਡਿਊਰਿੰਗ ਡਿਪਲੋਮਾ ਕਿਉਂਕਿ ਮੈਂ ਗਾਉਂਦਾ ਬੇਸ਼ੱਕ ਅੱਠਵੀਂ ਕਲਾਸ ਤੋਂ ਮੇਰਾ ਗਾਉਣਾ ਸ਼ੁਰੂ ਹੋ ਗਿਆ ਸੀ ਪਰ ਮੈਂ ਕਦੇ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਨਹੀਂ ਸੀ ਗਾਇਆ। ਮਾਲਵਾ ਕਾਲਜ ਇੱਕ ਵਾਰ ਸਾਡਾ ਪਹਿਲੀ ਦਫਾ ਜਿਹੜਾ ਮੈਂ ਐਨੁਅਲ ਫੰਕਸ਼ਨ ਤੇ ਕਿਉਂਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਹਜੇ ਪਹਿਲੇ ਸਾਲ ਦਾ ਮੈਂ ਵਿਦਿਆਰਥੀ ਸੀਗਾ ਤੇ ਕਾਲਜ ਵਾਲਿਆਂ ਨੂੰ ਹਜੇ ਮੇਰੇ ਹੁਨਰ ਬਾਰੇ ਜਾਂ ਮੇਰੀ ਗਾਇਕ ਬਾਰੇ ਨਹੀਂ ਸੀ ਪਤਾ ਕਿ ਇਹ ਮੁੰਡਾ ਗਾਉਂਦਾ ਵੀ ਔਰ ਮੇਰੀ ਮਤਲਬ ਬਾਡੀ ਦੇਖ ਕੇ ਜਾਂ ਮੇਰੀ ਸਿਹਤ ਦੇਖ ਕੇ ਲੱਗਦਾ ਨਹੀਂ ਸੀ ਵੀ ਇਹ ਗਾਉਂਦਾ ਹੋਊਗਾ ਮੁੰਡਾ, ਮੇਰੀ ਸ਼ਕਲ ਦੇਖ ਕੇ ਲੱਗਦਾ ਨਹੀਂ ਕਿ ਗਾਉਂਦਾ ਹੋਊਗਾ। ਤਾਂ ਪਰਮਾਤਮਾ ਦੀ ਕਿਰਪਾ ਨਾਲ ਮੈਂ ਉੱਥੇ ਇੱਕ ਦੋ ਪ੍ਰੋਫੈਸਰ ਸਾਹਿਬਾਨਾਂ ਨਾਲ ਗੱਲਬਾਤ ਕੀਤੀ ਕਿ ਸਰ ਮੈਨੂੰ ਸਮਾਂ ਚਾਹੀਦਾ ਐਨੁਅਲ ਫੰਕਸ਼ਨ ਵਿੱਚ ਕਿਉਂਕਿ ਜੋ ਪੁਰਾਣੇ ਸਟੂਡੈਂਟ ਸੀ ਆਲਰੇਡੀ ਗਾ ਰਹੇ ਸੀਗੇ ਤਾਂ ਬਹੁਤ ਵਧੀਆ ਗਾ ਰਹੇ ਸੀਗੇ ਤੇ ਓਬਵੀਅਸਲੀ ਆ ਵੀ ਉਹਨਾਂ ਨੂੰ ਹੀ ਮੌਕਾ ਦਿੱਤਾ ਜਾਣਾ ਹੁੰਦਾ ਕਿਉਂਕਿ ਉਹਨਾਂ ਨੂੰ ਸੁਣਿਆ ਹੁੰਦਾ ਲੋਕਾਂ ਨੇ ਔਰ ਉਹਨਾਂ ਦੀ ਵਾਹ ਵਾਹ ਹੁੰਦੀ ਹੈ ਤੇ ਇੱਕ ਜਦੋਂ ਨਵਾਂ ਸਟੂਡੈਂਟ ਆ ਕੇ ਕਹਿੰਦਾ ਤਾਂ ਉਹ ਕਿਤੇ ਨਾ ਕਿਤੇ ਮਨ ਚ ਉਹਨਾਂ ਦੀ ਵੀ ਸੰਸਾ ਹੁੰਦਾ ਵੀ ਪਤਾ ਨੀ ਗਾ ਪਾਊਗਾ ਕਿ ਨਹੀਂ ਗਾ ਪਾਊਗਾ। ਤਾਂ ਇੱਕ ਸਟੇਜ ਦਾ ਜਿਹੜਾ ਮਤਲਬ ਜਿਹੜਾ ਲੈਵਲ ਹੁੰਦਾ ਉਸ ਦੇ ਅਕੋਰਡਿੰਗ ਉਹ ਵੀ ਪ੍ਰੋਫੈਸਰ ਸਾਹਿਬ ਵੀ ਠੀਕ ਸਨ ਪਰ ਮੈਂ ਰਿਕੁਐਸਟ ਕਰਕੇ ਵਿੱਚੋਂ ਇੱਕ ਪ੍ਰੋਫੈਸਰ ਸਾਹਿਬ ਨੇ ਮੇਰੇ ਵਾਸਤੇ ਸਟੈਂਡ ਲਿਆ ਕਿ ਨਹੀਂ ਇੰਦਰਜੀਤ ਨੂੰ ਮੌਕਾ ਦੇਣਾ ਹੈ ਔਰ ਮੇਰੀ ਟੀਮ ਸਾਰੀ ਤਿਆਰ ਹੋ ਕੇ ਮੇਰੇ ਨਾਲ ਦੇ ਅਸੀਂ ਸਾਰੇ ਮੁੰਡੇ ਸਰਦਾਰ ਹੁੰਦੇ ਸੀਗੇ ਤੇ ਵਿੱਚ ਮੈਂ ਉਹਨਾਂ ਨੂੰ ਲੀਡ ਕਰ ਰਿਹਾ ਤੇ ਉਹਨਾਂ ਨੂੰ ਮੈਂ ਕਿਹਾ ਵੀ ਸਰ ਸਾਨੂੰ ਸਿਰਫ 3-4 ਮਿੰਟ ਦਾ ਮੌਕਾ ਚਾਹੀਦਾ ਤੇ ਸਾਹਮਣੇ ਘੱਟੋ ਘੱਟ 10,000 ਬੰਦਾ ਸਟੂਡੈਂਟਸ ਦੇ ਮਾਪੇ ਔਰ ਮੈਨੇਜਮੈਂਟ ਔਰ ਬਾਹਰੋਂ ਪਤਵੰਤੀ ਸੱਜਣ ਆਏ ਹੋਏ ਔਰ ਪਿੰਡ ਦੇ ਆਸ ਪਾਸ ਦੇ ਸਾਰੇ ਮਾਪੇ ਆਏ ਹੋਏ ਉਹ ਮੇਰੇ ਵਾਸਤੇ ਬਹੁਤ ਵੱਡਾ ਮੰਚ ਸੀਗਾ ਮੇਰੀ ਇਸ ਸੰਗੀਤਕ ਫੀਲਡ ਦੇ ਵਿੱਚ ਪਹਿਲੀ ਵਾਰ ਮੇਰੀ ਪਹਿਲੀ ਸਟੇਜ ਮੈਂ ਉਹਨੂੰ ਮੰਨਦਾ ਕਿਉਂਕਿ ਬਹੁਤ ਸਾਰੇ ਲੋਕ ਬੈਠੇ ਸੀ ਤੇ ਬੜੀਆਂ ਐਕਸਪੈਕਟੇਸ਼ਨ ਸੀਗੀਆਂ ਮੇਰੇ ਤੋਂ ਤੇ ਉਹਨਾਂ ਚ ਜਦੋਂ ਮੈਨੂੰ ਯਾਦ ਹੈ ਕਿ ਮੈਂ ਮਾਹੀਆ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਦਾਵਾਂ ਇਹ ਮੈਂ ਗਵਾਲੀ ਗਈ ਤੇ ਉੱਥੋਂ ਇੱਕ ਆਏ ਹੋਏ ਸੀਗੇ ਫਿਰੋਜ਼ਪੁਰ ਦੇ ਹਰਿੰਦਰ ਸੰਧੂ ਸੀਗੇ ਇੱਕ ਹੋਰ ਸੀ ਪਾਲੀ ਦੇ ਅਟਵਾਲੀਆ ਸਾਹਿਬ ਤੇ ਇੱਕ ਹੋਰ ਸੀਗੇ ਸਿੰਗਰ ਚੰਗੇ ਨਾਮਵਰ ਮਾਲਵੇ ਦੇ ਸਿੰਗਰ। ਤਾਂ ਉਹਨਾਂ ਨੇ ਕਦੇ ਏਦਾਂ ਵਾਪਰਿਆ ਨੀ ਹੋਇਆ ਕਿ ਸਟੇਜ ਤੇ ਆ ਕੇ ਕਿਸੇ ਸਟੂਡੈਂਟ ਦੇ ਉੱਤੇ ਪੈਸੇ ਵਾਰੇ ਹੋਣ। ਹਾਂ ਕਦੇ ਮੇਲੇ ਦੇ ਵਿੱਚ ਜਾਂ ਕਿਤੇ ਸਾਹ ਦੇ ਡੇਰੇ ਤੇ ਤਾਂ ਏਦਾਂ ਦਾ ਚੱਲਦਾ ਪ੍ਰੋਗਰਾਮ ਪਰ ਕਦੇ ਸਕੂਲ ਕਾਲਜ ਦੇ ਫੰਕਸ਼ਨ ਤੇ ਮੈਂ ਕਦੇ ਏਦਾਂ ਨਹੀਂ ਵੇਖਿਆ ਸੀ ਮਤਲਬ ਵਾਪਰਿਆ ਹੋਵੇ। ਤਾਂ ਉਹ ਮਤਲਬ ਗਾਇਕੀ ਦੇ ਵਿੱਚ ਇੰਨੇ ਮੰਤਰ ਮੁਗਧ ਹੋਏ ਤਾਂ ਉਹ ਮਤਲਬ ਦਸਾਂ ਦੇ ਨੋਟਾਂ ਦੀਆਂ ਦਿੱਤੀਆਂ ਉਹਨਾਂ ਨੇ ਲਿਆ ਕੇ ਮੇਰੇ ਉੱਤੋਂ ਵੀ ਸੁੱਟੀਆਂ। ਤਾਂ ਉਹ ਇੱਕ ਵੱਖਰਾ ਹੀ ਮਤਲਬ ਸਰੂਰ ਜਿਹਾ ਸੀਗਾ ਤੇ ਮੈਨੂੰ ਉਹ ਘਟਨਾ ਮਤਲਬ ਹਜੇ ਵੀ ਯਾਦ ਆ ਤੇ ਮੈਂ ਉਹਨੂੰ ਯਾਦ ਕਰਕੇ ਬੜਾ ਖੁਸ਼ ਵੀ ਹੁੰਦਾ ਉਹਨਾਂ ਵੀ ਪਰਮਾਤਮਾ ਨੇ ਕਿਤੋਂ ਤੋਂ ਕਿਤੋਂ ਬਚਾਇਆ ਤੇ ਉਹਨਾਂ ਦਿਨਾਂ ਨੂੰ ਯਾਦ ਕਰਦਾ ਉਹ ਮੈਨੂੰ ਸਭ ਤੋਂ ਪਿਆਰੀ ਘਟਨਾ ਮੇਰੀ ਜ਼ਿੰਦਗੀ ਦੀ ਲੱਗਦੀ ਹੈ ਜੀ।
ਜੀ ਬਹੁਤ ਖੂਬਸੂਰਤ। ਸੋ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੀ ਜ਼ਿੰਦਗੀ ਦਾ ਜਿਹੜਾ ਸੀਗਾ ਉਹ ਇੱਕ ਵੱਡਾ ਸਟੈਪ ਸੀਗਾ ਜਿੱਥੋਂ ਤੁਸੀਂ ਆਪਦੀ ਇਸ ਵੱਲ ਤੁਸੀਂ ਵਧੇ। ਸੋ ਕਾਫੀ ਪੁਰਾਣੀ ਤੁਸੀਂ ਗੱਲ ਦੱਸ ਰਹੇ ਹੈਗੇ ਹੋ ਤੇ ਮੈਂ ਚਾਹੂੰਗਾ ਕਿ ਉਹੀ ਦੋ ਲਾਈਨਾਂ ਤੁਸੀਂ ਅੱਜ ਜਿਹੜੀਆਂ ਹੈਗੀਆਂ ਸਾਡੇ ਸਰੋਤਿਆਂ ਨੂੰ ਗਾ ਕੇ ਦਿਖਾਓ ਉਸ ਵੇਲੇ ਦੀ ਸਟੇਜ ਦੀਆਂ ਜਿਹੜੀਆਂ ਤੁਸੀਂ ਹੁਣ ਗੱਲ ਕਰ ਰਹੇ ਸੀ ਮਾਹੀਆ ਤੇਰੀ ਉਹ ਦੋ ਲਾਈਨਾਂ ਸਾਨੂੰ ਜ਼ਰੂਰ ਸੁਣਾਓ।
ਹਾਂਜੀ ਬਿਲਕੁਲ 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 ਵੇ ਮਾਹੀ ਤੈਨੂੰ ਸਦ ਪਈ ਮਾਰਾ ਵੇ ਮਾਹੀ ਤੈਨੂੰ ਸਦ ਪਈ ਮਾਰਾ ਕੇ ਤੂੰ ਮੁਲਕ ਵਸਾ ਲਿਆ ਕੇੜਾ ਉਹ ਪੰਛੀ ਪਰਤ ਕਰਾਨੂੰ ਆ ਗਏ ਵੇਖਿਓ ਦਿਲ ਨਹੀਂ ਉਹ ਕਰਦਾ ਤੇਰਾ ਬੇ ਮਾਇਆ ਤੇਰੇ ਦੇਖਣ ਨੂੰ
ਚੁੱਕ ਚਰਖਾ ਗਲੀ ਦੇ ਵਿੱਚ ਦਾਵਾ ਵੇ ਲੋਕਾਂ ਪਾਣੀ ਮੈਂ ਕੱਤਦੀ ਤੰਦ ਤੇਰੀਆਂ ਯਾਦਾਂ ਦੇ ਪਾਵਾਂ ਵੇ ਮਾਇਆ ਤੇਰੇ ਵੇਖਣੇ।
ਬਹੁਤ ਵਧੀਆ, ਬਹੁਤ ਖੂਬਸੂਰਤ। ਤੇ ਅਜੇ ਤੱਕ ਜਿਹੜੀਆਂ ਤੁਸੀਂ ਆਪਣੇ ਜਿਹੜੇ ਗਾਣੇ ਹੈਗੇ ਗੀਤ ਹੈਗੇ ਰਿਕਾਰਡ ਕਰ ਚੁੱਕੇ ਹੋ, ਉਹਨਾਂ ਦੇ ਵਿੱਚੋਂ ਜਿਹੜੇ ਕੁਛ ਕੁ ਜਿਹੜੇ ਹੈਗੇ ਆ ਜਿਹੜੇ ਗੀਤ ਉਹਨਾਂ ਦੇ ਬੋਲ ਜਿਹੜੇ ਹੈਗੇ ਆ ਸਾਡੇ ਜਿਹੜੇ ਜਿਹੜੇ ਤੁਹਾਨੂੰ ਅੱਛੇ ਲੱਗਦੇ ਆ ਉਹ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਕਿ ਕਿਹੜੇ ਕਿਹੜੇ ਜਿਹੜੇ ਤੁਹਾਨੂੰ ਹੁਣ ਤੱਕ ਦੇ ਆਪਣੇ ਸਭ ਤੋਂ ਵਧੀਆ ਜਿਹੜੇ ਗੀਤ ਲੱਗਦੇ ਹੈਗੇ।
ਉਹਨਾਂ ਵਿੱਚ ਸਰ ਇੱਕ ਤੇਰੇ ਸ਼ਹਿਰ ਸੱਜਣਾ ਗੀਤ ਉਹ ਮੈਨੂੰ ਬੜਾ ਚੰਗਾ ਲੱਗਦਾ ਕਿਉਂਕਿ ਉਹ ਇੱਕ ਅਸਲ ਕਹਾਣੀ ਅਸਲ ਜਿਸ ਨਾਲ ਵਾਪਰਿਆ ਉਹ ਮੁੰਡੇ ਨੇ ਵਿੱਚ ਐਕਟ ਵੀ ਕੀਤਾ ਐਕਟਿੰਗ ਵੀ ਕੀਤੀ ਹੈ ਉਸ ਦੀ ਕਹਾਣੀ ਹੈ ਤੇ ਉਹਦੇ ਵਾਸਤੇ ਲਿਖਿਆ ਗਿਆ ਸੀ ਗੀਤ ਅਮਨਮੀਤ ਉਹ ਤੇਰੇ ਸ਼ਹਿਰ ਸੱਜਣਾ ਸਾਡਾ ਨਿੱਕਾ ਜਿਹਾ ਪਿੰਡ ਤੇਰੇ ਸ਼ਹਿਰ ਸੱਜਣਾ ਇਹ ਗੀਤ ਦਾ ਟਾਈਟਲ ਸੀਗਾ ਤੇਰੇ ਸ਼ਹਿਰ ਤਾਂ ਉਹ ਗੀਤ ਮੇਰਾ ਪਸੰਦੀਦਾ ਗੀਤ ਆ ਔਰ ਇੱਕ ਹੁਣ ਪਿੱਛੇ ਜੇ ਲਗਭਗ 6-7 ਮਹੀਨੇ ਪਹਿਲਾਂ ਇੱਕ ਗੀਤ ਆਇਆ ਸੀ ਸਭਿਆਚਾਰ ਮੇਰਾ ਸਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ ਕਿਉਂਕਿ ਅੱਜ ਦੇ ਗੀਤਕਾਰ ਅੱਜ ਦੇ ਗਵਈਏ ਮਿਆਰ ਬਹੁਤ ਡਿੱਗ ਰਿਹਾ ਔਰ ਸਰੋਤੇ ਕਿਉਂਕਿ ਸੁਣ ਰਹੇ ਆ ਇਸ ਕਰਕੇ ਉਹ ਜੋ ਗੀਤ ਚੱਲ ਰਹੇ ਆ ਤਾਂ ਉਹਨਾਂ ਨੂੰ ਇੱਕ ਮੇਰੀ ਗੁਜ਼ਾਰਿਸ਼ ਸੀਗੀ ਵੀ ਚੰਗੇ ਗੀਤਾਂ ਨੂੰ ਤੁਸੀਂ ਪ੍ਰਮੋਟ ਕਰੋ ਇਸ ਕਰਕੇ ਉਹ ਗੀਤ ਮੈਂ ਫੋਕ ਧੋਣਾ ਉਹਦੀ ਜਿਹੜੀ ਮੈਂ ਬਣਾਈ ਸੀਗੀ ਕੰਪੋਜ਼ਰ ਵੀ ਉਸਦਾ ਮੈਂ ਆ ਤੇ ਉਹ ਲਿਖਣ ਵਾਲੇ ਜਿਹੜੇ ਫਿਰੋਜ਼ਪੁਰ ਦੇ ਪ੍ਰੋਫੈਸਰ ਬਲਵਿੰਦਰ ਸਿੰਘ ਮੋਹੀ ਉਹਨਾਂ ਦਾ ਲਿਖਿਆ ਗੀਤ ਸੀਗਾ ਤੇ ਬੜਾ ਪਸੰਦੀਦਾ ਔਰ ਹਰ ਫਾਰਮਰ ਪਿਕਚਰ ਜਿਹਨਾਂ ਦੇ ਪੇਜ ਤੋਂ ਇਹ ਯੂਟਿਊਬ ਚੈਨਲ ਤੋਂ ਪਾਇਆ ਗਿਆ ਉਹ ਵੀ ਬੜਾ ਇਹ ਆਪਣੀ ਮਾਂ ਬੋਲੀ ਨੂੰ ਚੰਗੇ ਗੀਤਾਂ ਨੂੰ ਪ੍ਰਮੋਟ ਕਰਨ ਵਾਲੇ ਵੀਰ ਨੇ ਤੇ ਬੜਾ ਪਸੰਦੀਦਾ ਗੀਤ ਹੈ ਸਰ ਉਹ ਮੇਰਾ।
ਸੋ ਪ੍ਰਿੰਸ ਇੰਦਰਪ੍ਰੀਤ ਦਿਲ ਤਾਂ ਬਹੁਤ ਕਰਦਾ ਸੀ ਕਿ ਤੁਹਾਡੇ ਨਾਲ ਬਹੁਤ ਜ਼ਿਆਦਾ ਜਿਹੜੀਆਂ ਹੈਗੀਆਂ ਹੋਰ ਗੱਲਾਂ ਬਾਤਾਂ ਕੀਤੀਆਂ ਜਾਣ ਤੁਹਾਡੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਜਾਣ। ਸੋ ਸਮਾਂ ਜਿਹੜਾ ਹੈਗਾ ਇਜਾਜ਼ਤ ਨਹੀਂ ਦੇ ਰਿਹਾ ਤੇ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ ਫਿਰ ਤੁਹਾਡੇ ਨਾਲ ਕਿਸੇ ਦਿਨ ਸਾਡੇ ਦਰਸ਼ਕਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਂਗੇ। ਸੋ ਅਸੀਂ ਇਹੀ ਵਾਹਿਗੁਰੂ ਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਬੁਲੰਦੀਆਂ ਬਖਸ਼ੇ, ਜਿਸ ਮੁਕਾਮ ਨੂੰ ਜਿਸ ਸੁਪਨੇ ਨੂੰ ਲੈ ਕੇ ਤੁਸੀਂ ਆਪਣੀ ਮੰਜ਼ਿਲ ਵੱਲ ਵੱਧ ਰਹੇ ਹੈਗੇ ਹੋ ਉਹ ਜਿਹੜੀ ਮੰਜ਼ਿਲ ਤੇ ਤੁਸੀਂ ਛੇਤੀ ਤੋਂ ਛੇਤੀ ਪਹੁੰਚ ਸਕੋ। ਸੋ ਇਹੀ ਸਾਡੀਆਂ ਹਰਮਨ ਰੇਡੀਓ ਆਸਟ੍ਰੇਲੀਆ ਵੱਲੋਂ ਜਿਹੜੀਆਂ ਦੁਆਵਾਂ ਤੁਹਾਡੇ ਨਾਲ ਹੈਗੀਆਂ ਤੇ ਲਾਸਟ ਦੇ ਵਿੱਚ ਮੈਂ ਤੁਹਾਨੂੰ ਚਾਹੂੰਗਾ ਕਿ ਸਾਡੇ ਸਰੋਤਿਆਂ ਨੂੰ ਕੋਈ ਵੀ ਤੁਸੀਂ ਸੰਦੇਸ਼ ਆਪਣੇ ਵੱਲੋਂ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਦਿਓ।
ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਦਾ ਹਰਮਨ ਰੇਡੀਓ ਆਸਟ੍ਰੇਲੀਆ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਪੈਸ਼ਲੀ ਤੁਸੀਂ ਇੰਟਰਵਿਊ ਕੀਤਾ ਤੁਹਾਡਾ ਬਹੁਤ ਬਹੁਤ ਤਹਿ ਦਿਲ ਤੋਂ ਸ਼ੁਕਰੀਆ ਔਰ ਸੁਨੇਹਾ ਇਹੀ ਹੈ ਕਿ ਕਿਉਂਕਿ ਮੈਂ ਇੱਕ ਸੰਗੀਤ ਨਾਲ ਸੰਬੰਧ ਰੱਖਣ ਵਾਲਾ ਸਾਹਿਤ ਨਾਲ ਸੰਬੰਧ ਰੱਖਣ ਵਾਲਾ ਇੱਕ ਇਨਸਾਨ ਆ ਛੋਟਾ ਜਿਹਾ ਇਨਸਾਨ ਤੇ ਬਹੁਤ ਸਾਡੇ ਕੋਲੇ ਬੜਾ ਮਾਣ ਮੱਤਾ ਇਤਿਹਾਸ ਹੈ ਬੜੀਆਂ ਮਹਿੰਗੀਆਂ ਚੀਜ਼ਾਂ ਸਾਡੇ ਕੋਲੇ ਪਈਆਂ ਨੇ ਡੂੰਘੀਆਂ ਗੱਲਾਂ ਪਈਆਂ ਨੇ ਉਹਨਾਂ ਨੂੰ ਫਰੋਲ ਕੇ ਉਹਨਾਂ ਨੂੰ ਵਾਚ ਕੇ ਗੁਰੂ ਦੇ ਗੱਲ ਤੇ ਪਹਿਰਾ ਦਿੰਦੇ ਹੋਏ ਇੱਕ ਚੰਗੀ ਸੋਚ ਚੰਗਾ ਮਿਆਰ ਇੱਕ ਚੰਗੀ ਗਾਇਕੀ ਅਸੀਂ ਸਮਾਜ ਦੇ ਵਿੱਚ ਲੈ ਕੇ ਆਈਏ ਤਾਂ ਕਿ ਸਾਡੀਆਂ ਧੀਆਂ ਭੈਣਾਂ ਮਾਵਾਂ ਔਰ ਅਸੀਂ ਸਾਰਾ ਪਰਿਵਾਰ ਬੈਠ ਕੇ ਉਹਨਾਂ ਗੀਤਾਂ ਦਾ ਆਨੰਦ ਮਾਣ ਸਕੀਏ ਕਿਉਂਕਿ ਜੋ ਤੁਸੀਂ ਟੀਵੀ ਤੇ ਮਲਟੀ ਮੀਡੀਆ ਤੇ ਸੋਸ਼ਲ ਮੀਡੀਆ ਤੇ ਤੁਸੀਂ ਦੇਖਦੇ ਹੋ ਉਹੀ ਤੁਹਾਡੇ ਰੋਲ ਮਾਡਲ ਬਣ ਜਾਂਦੇ ਨੇ ਇਸ ਕਰਕੇ ਚੰਗੇ ਗਵਈਏ ਬਣੋ ਚੰਗੇ ਰੋਲ ਮਾਡਲ ਬਣੋ ਤੁਹਾਨੂੰ ਲੋਕ ਵੇਖ ਕੇ ਕਾਪੀ ਕਰਦੇ ਆ ਤੇ ਕੋਈ ਮਾੜਾ ਨਸ਼ੇ ਪੱਤੇ ਤੋਂ ਦੂਰ ਹੋ ਕਿਉਂਕਿ ਇਹ ਮੈਂ ਕਦੇ ਵੀ ਆਪਣੀ ਸਟੇਜ ਤੇ ਨਸ਼ਾ ਪੱਤਾ ਨਹੀਂ ਕਰਕੇ ਗਿਆ ਤੇ ਨਾ ਹੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਰਨਾ ਤੇ ਹਮੇਸ਼ਾ ਸਿਹਤ ਦਾ ਧਿਆਨ ਰੱਖੋ ਵਾਹਿਗੁਰੂ ਤੇ ਭਰੋਸਾ ਰੱਖੋ ਸਾਜੋ ਬਸ ਜ਼ਿੰਦਗੀ ਦੇ ਵਿੱਚ ਇਹੀ ਹੈ ਕਿ ਜ਼ਿੰਦਗੀ ਨੂੰ ਸਮਝੋ ਮਿਹਨਤ ਕਰੋ ਬਸ ਇਹੀ ਸਰ ਮੇਰਾ ਸੁਨੇਹਾ ਸਾਰਿਆਂ ਨੂੰ।
ਸੋ ਬਹੁਤ ਹੀ ਵਧੀਆ ਲੱਗਾ ਤੁਹਾਡੇ ਨਾਲ ਪ੍ਰਿੰਸ ਇੰਦਰਪ੍ਰੀਤ ਸਿੰਘ ਗੱਲਬਾਤ ਕਰਕੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਹਰਮਨ ਰੇਡੀਓ ਦੇ ਸਾਰੇ ਹੀ ਦਰਸ਼ਕਾਂ ਵੱਲੋਂ। ਸੋ ਅਸੀਂ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਤੇ ਸੋ ਤੁਹਾਨੂੰ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਨਾਲ ਜਿਹੜੀ ਹੈਗੀ ਹੈ ਤੁਹਾਡੇ ਨਾਲ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ, ਵਾਹਿਗੁਰੂ
ਜੀ ਕੀ ਫਤਿਹ। ਸੋ ਇਹ ਸੀਗੇ ਸਾਡੇ ਪ੍ਰਿੰਸ ਇੰਦਰਪ੍ਰੀਤ ਸਿੰਘ ਮੁਕਤਸਰ ਤੋਂ, ਬੜੇ ਹੀ ਸਾਊ ਤੇ ਨਿੱਘੇ ਸੁਭਾਅ ਦੇ ਮਾਲਕ, ਬੜੇ ਸ਼ਰਮੀਲੇ ਜਿਹੜੇ ਹੈਗੇ ਆ ਨੌਜਵਾਨ ਹੈਗੇ ਆ ਤੇ ਬੜੀ ਸੁੰਦਰ ਜਿਹੜੀ ਗਾਇਕੀ, ਬੜੇ ਸੁੰਦਰ ਜਿਹੜੇ ਹੈਗੇ ਆ ਇਹਨਾਂ ਨੇ ਉਸ ਗਾਇਕੀ ਦੇ ਵਿੱਚ ਸ਼ਬਦ ਯੂਜ਼ ਕੀਤੇ ਹੁੰਦੇ ਹੈਗੇ ਆ। ਸੋ ਅੱਜ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ। ਸੋ ਅਗਲੇ ਸੋਮਵਾਰ ਅਸੀਂ ਫਿਰ ਦੁਬਾਰਾ ਲਹਿਰਾਂ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਵਾਂਗੇ ਸਾਰੇ ਹੀ ਸਰੋਤਿਆਂ ਨੂੰ ਨਾਲ ਲੈ ਕੇ। ਸੋ ਅੱਜ ਅਸੀਂ ਤੁਹਾਡੇ ਸਰੋਤਿਆਂ ਕੋਲੋਂ ਇਜਾਜ਼ਤ ਮੰਗਦੇ ਹਾਂ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ। ਪ੍ਰੋਗਰਾਮ ਲਹਿਰਾਂ ਦਾ ਸਿੱਧਾ ਪ੍ਰਸਾਰਣ। ਇਸ ਪ੍ਰੋਗਰਾਮ ਨੂੰ ਤੁਸੀਂ ਹੁਣ ਤੋਂ ਥੋੜੀ ਦੇਰ ਬਾਅਦ ਹਰਮਨ ਰੇਡੀਓ ਦੀ ਮੋਬਾਈਲ ਐਪਸ ਦੇ ਪੋਡਕਾਸਟ ਸੈਕਸ਼ਨ ਵਿੱਚ ਦੁਬਾਰਾ ਵੀ ਸੁਣ ਸਕਦੇ ਹੋ।
ਚਲੇ ਜਾਣ ਤਲਵਾਰਾਂ ਕਿਲੇ ਚਾਹੇ ਹੋਣ ਹਜ਼ਾਰ। ਪਿਆਰੀ ਸ਼ਹਿਰ ਛੱਡ ਕੇ ਮੈਂ ਆਈ ਤੇਰੇ ਕਰਕੇ ਗੁੱਤਿਆਰਾ ਮੰਮੀ ਤੋਂ ਪਟਾਈ ਤੇਰੇ ਕਰਕੇ ਕਰਦਾ ਨੀ ਤੇਰੇ ਲੱਗੇ ਤੋੜੇਗਾ ਉਹ ਫਿਰ ਗੱਲ ਗੱਲ ਉੱਤੇ ਕਰਦਾ ਏ ਅੜੀਵੇ ਉਹ ਜਾ ਤੂੰ ਕਲੋਜ਼ ਚੱਟੀ ਦੇ ਨਾ ਜਾਂਦੀ ਮੈਥੋਂ ਦੂਰੀ ਜਰੀਵੇ ਬੜੇ ਭਰਪੂਰ ਆਉਂਦੇ ਸੀ ਕਿਵੇਂ ਤੇਰੇ ਉੱਤੇ ਮਈ ਵੇ ਸਰੀ ਸ਼ਹਿਰ ਛੱਡ ਕੇ ਮੈਂ ਆਈ ਤੇਰੇ ਕਰਕੇ ਖਿਜਿਆ ਹੀ ਰਹਿਣਾ ਬੈਡ ਕਰਦਾ ਟਰੀਟ ਵੇ ਬੀਮਰ ਤੇਰੀ ਦੀ ਜੱਟਾ ਮੱਲੂ ਚੱਟੀ ਸੀਟ ਵੇ ਖਿਜਿਆ ਹੀ ਰਹਿਣਾ ਬੈਡ ਕਰਦਾ ਟਰੀਟ ਵੇ ਬੀਮਰ ਤੇਰੀ ਦੀ ਜੱਟਾ ਮੱਲੂ ਚੱਟੀ ਸੀਟ ਵੇ ਚੱਕਦਾ ਨੀ ਫੋਨ ਤੇਰੀ ਐਂਗਰੀ ਜਿਟੋਣ ਮਰੂ ਤੇਰੇ ਬਿਨਾਂ ਗੱਲ ਖਰੀ ਵੇ ਹੋ ਜਾ ਤੂੰ ਕਲੋਜ਼ ਚੱਟੀ ਦੇ ਨਾ ਜਾਂਦੀ ਮੈਥੋਂ ਦੂਰੀ ਜਰੀ ਵੇ ਬੜੇ ਭਰਪੂਰ ਆਉਂਦੇ ਸੀ ਖੋਰੇ ਕਿਵੇਂ ਤੇਰੇ ਉੱਤੇ ਮਈ ਵੇ ਛੱਡ ਕੇ ਮੈਂ ਆਈ ਤੇਰੇ ਕਰਕੇ ਮਾਮ ਡੈਡ ਮੰਨੇ ਗੱਲ ਤੇਰੇ ਉੱਤੇ ਅੜੀਆ ਫਾਈਟ ਰੋਜ਼ ਕਰੇ ਮੈਨੂੰ ਰਹਿੰਦੀ ਵਾਲੀ ਬਰੀਆ ਮਾਮ ਡੈਡ ਮੰਨੇ ਗੱਲ ਤੇਰੇ ਉੱਤੇ ਲਾਡੀ ਤੇਰੇ ਪਿਆਰ ਦੀਆਂ ਯਾਦੀ ਤੇਰੇ ਬਿਨਾਂ ਮਰ ਜੂਗੀ ਜੱਟੀ ਛੜੀ ਵੇ ਹੋ ਜਾ ਤੂੰ ਕਲੋਜ਼ ਜੱਟੀ ਦੇ ਨਾ ਜਾਂਦੀ ਮੈਥੋਂ ਦੂਰੀ ਜਰੀ ਵੇ ਬੜੇ ਭਰਪੂਰ ਆਉਂਦੇ ਸੀ ਖੋਰੇ ਕਿਵੇਂ ਤੇਰੇ ਉੱਤੇ ਮਈ ਵੇ ਸਰੀ ਸ਼ਹਿਰ ਛੱਡ ਕੇ ਮੈਂ ਆਈ ਤੇਰੇ ਕਰਕੇ
ਜੇਕਰ ਕੋਈ ਵਿਅਕਤੀ ਆਪਣਾ ਨਿਰਧਾਰਤ ਕੰਮ ਨਿਪੁੰਨਤਾ ਨਾਲ ਕਰਨ ਲੱਗ ਪਏ ਤਾਂ ਉਹ ਅਕਸਰ ਹਰੇਕ ਕੰਮ ਨਿਪੁੰਨਤਾ ਨਾਲ ਕਰਨ ਦੇ ਯੋਗ ਹੋ ਜਾਂਦਾ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਮਿੰਟੋ ਮਿੰਟੀ ਮੁੰਡਾ ਸਿੰਘਣਾਉਣ ਲੱਗ ਜੂ ਗਹਿਣਿਆਂ ਤੋਂ ਵੱਧ ਗੱਭਰੂ ਨੂੰ ਜੱਚਦਾ ਗਹਿਣਿਆਂ ਤੋਂ ਵੱਧ ਗੱਭਰੂ ਨੂੰ ਜੱਚਦਾ ਸੌ ਤੇਰੀ ਸੋਹਣੇ